सतनाम श्री वाहिगुरु तन श्री गुरु नानक देव जी ओ महाराज दंडवत वंदनीय अनुकुवार सर्व कला समर्थ डोलन ते राखो प्रभु नानक दे कर हथ फिरत फिरत प्रव आया परिया तो शरणाए नानक की प्रभ बेनती अपनी भगती खोटे कर्म ने बिछोड़ा पा लिया कृपा करके मेल बुरा कर्म ने बिछोड़ा कर्म के बिछड़े कर कृपा मिलो राम चार कुंट जय जिस प्रमे थक आए प्रभु की शाम तेन दुदय ते बारी कित न आवे काम जल मिन शाख कुमलावती उपजै नाही दाम हर न है न मिलिया साजन कत पाइय विश्राम जित कर हर कंत न प्रगटई पट नगर से ग्राम कुटे कर्म ने बिछोड़ा तेथों पा लिया कृपा करके मेद लै गुरा कर्म ने बिछोड़ा तेथों पा लिया कृपा करके मेद लै गुरा कर हर कंत न प्रगटई पट नगर से ग्राम सर्व श्रृंगार तंबोल रस चल दे ही सब काम द्रव्य स्वामी कंत बिहुनिया मीत सजन सब जाम नानक की बेनंतियां कर कृपा दीजै नाम हर मिलो स्वामी संग प्रभ जिसका ले चलताम कुटे कर्मा ने बिछोड़ा तेथो पार कृपा करके कर्मा ने बिछोड़ा चित्तवृत्तियां एकाग्र करो, गज के बोलो सतनाम श्री हरि। कारोबार संकोच वे हुए आप गुरु द्वार पहुंचे हो, साल शुरू हुंदा है, चेतर का महीना है, बारह महा गुरु महाराज की रचत एक साल के अंदर सारिया अवस्थावां इहदे विच दसियां होईयां ने कि किस तरह के नाल विछोड़ा पैंदा है, किस तरह के नाल मेल होया करदा है। फिरत फिरत बहुते जुग हारियो मानस दे लही, नानक कहत मिलन की वरिया सिमरत कहा नहीं। बड़ा कीमती जन्म हथ विच आया होया है, बारी आई हुई है मिलन दी, जे लांगी इस पौड़ी ते जो ना चुके आए जाए दुख पाएगा। बाकी जिन्निया चीजा ने जिन्निया प्राप्तियां ने साध सिंह जी सब माया दियां प्राप्तियां, बाबा माया साथ ना होए, इन माया जग मोहया बिरला बूझे कोई, बिरला पुरश है जिन्हों सोझी पई है कि इस माया ने सारे संसार नूं मोह के रख लिया है। मोया की परमेश्वर दे नाल तोड़ दिता बिल्कुल, जिहड़ा अपना सी वो बगाना हो गया, जिहड़े बगाने सी वो अपने बन गए। संग साई सुहावे ना चीत, जो बैराई तां स्यों प्रीत। बड़ा उल्टा कम हो गया। वो भी ऐसे ने कि हर वक्त धोखा देंदे, इस देही अंदर पंच चोर बसे, काम क्रोध लोह मोह हंकार। कम की करते ने, कहते तेरे अमृत का धन लुटी जा रहे ने, हर वक्त लुट रहे। सगल सेरी अपने रसमाती, ग्रह अपने की खबर ना जाती। मूसन हारे पंच बटवारे, सुने नगर पड़े ठग हारे। ठगया जा रहा है, मुस्या जा रहा है, क्योंकि बैरिया नाल प्रीत कर बैठा। जो नाल रहने वाला वाहगुरु सी ओदे नाल प्यार ना पिया, क्योंकि अकार रहे सी, माया जड़ी है अकार सहत है। ओ भुल गया लिव छुड़की लगी तृष्णा, माया अमर बरताया। तो बड़ा भारा प्रॉब्लम हो गया, जीव ना समझदा समझाया होया, ना इसके मन विच लालसा उठती है मिलन दी। विषय विकार इहदे मन नूं खिच पाउंदे ने, जो धोखा देण वाले ठगियां मारन वाले ओ बहुत चंगे ते प्यारे लगदे ने। जिहड़ा प्यारा है उहदे वल कोई ध्यान नहीं हुंदा, कहिंदे विछोड़ा पै गया। पाया किने साडे कर्मां ने, किरत कर्म के विछड़े। कर्म कीते ते नाल सुभा बन गया, उह सुभा ने वाहिगुरू नालों विछोड़ के माया दे विच सानू लपेट दिता। बड़ा टाइम लंघिया, फिरत बहुते जुग हारियो मानस दे लही, नानक कहत मिलन की वरिया सिमरत कहा नहीं। ਇਹ ਵੀ ਲੰਘ ਜਾਂਦੀ ਹੈ। ਕੋਈ ਪਤਾ ਨਹੀਂ ਹੈ ਕਿ ਕਿਹੜੇ ਵੇਲੇ ਕਾਲ ਦਾ ਕਲੇਲਾ ਕਿਹਦੇ ਆ ਕੇ ਵੱਜੇ। ਹੁਣੇ ਕੱਲ ਪੜ੍ਹਦੇ ਸੀ ਇਸ ਪਾਠ ਚ, ਇੱਕ ਟਰਾਲੀ ਦੇ ਉੱਤੇ ਬਹੁਤ ਸਾਰੇ ਪ੍ਰੇਮੀ ਜਾ ਰਹੇ ਨੇ। ਇੱਕ ਟਰੱਕ ਆਇਆ, ਉਸ ਦੇ ਵਿੱਚ ਕੋਈ ਇਹੀਆਂ ਜਿਹੀਆਂ ਦਵਾਈਆਂ ਭਰੀਆਂ ਸੀ ਜੋ ਬਹੁਤ ਹੀ ਜ਼ਹਿਰੀਲੀਆਂ ਸੀ। ਟਰੱਕ 'ਚ ਆ ਕੇ ਉਹਨੇ ਟੱਕਰ ਮਾਰੀ ਅਤੇ ਉਹ ਦਵਾਈਆਂ ਫਟ ਗਈਆਂ। 100 ਬੰਦਾ ਅੱਗ ਨਾਲ ਉੱਥੇ ਹੀ ਜਲ ਗਿਆ। ਕੀ ਪਤਾ ਸੀ ਉਹਨਾਂ ਨੂੰ ਵੀ ਅਸੀਂ ਆਪਣੇ ਮੰਜ਼ਲੇ ਮਕਸੂਦ 'ਤੇ ਪਹੁੰਚਾਂਗੇ ਕਿ ਜਾਂ ਨਾ ਪਹੁੰਚਾਂਗੇ। ਇੱਕ ਸੈਕਿੰਡ ਉਹਨਾਂ ਨੂੰ ਪਤਾ ਨਹੀਂ ਸੀ ਵੀ ਅਗਲੇ ਸੈਕਿੰਡ ਕੀ ਹੋ ਜਾਣਾ। ਕਹਿੰਦੇ ਫਿਰ ਜਦੋਂ ਇਹੀ ਜਿਹੀ ਹਾਲਤ ਹੈ, ਨਾ ਬਾਲਕ ਨਾ ਜੋਗ ਨੇ ਨਾ ਬਿਰਦੀ ਕਛ ਬੰਦ, ਉਹ ਬੇਰਾ ਨਾ ਬੁੱਝੀ ਹੈ ਜੋ ਆਏ ਪਰੇ ਜਾਂ ਫਰ। ਉਸ ਵੇਲੇ ਦਾ ਪਤਾ ਹੀ ਨਹੀਂ ਕਿਹੜੇ ਵੇਲੇ ਆ ਕੇ ਜਮਾਂ ਦਾ ਫੰਦਾ ਗਲ ਵਿੱਚ ਪੈ ਜਾਣਾ ਹੈ। ਫਰੀਦਾ ਦਰਿਆਵੇ ਕੰਢੇ ਬਦਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਜ ਨੂੰ ਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿੱਚ ਰਹੀਆਂ, ਜੋ ਮਨ ਚਿਤ ਨਾ ਚੇਤੇ ਸਨ ਸਾ ਗੱਲ ਹੀ ਰੱਬ ਕੀਆਂ। ਸੋ ਵਿਛੋੜਾ ਵੱਧਦਾ ਹੀ ਤੁਰਿਆ ਜਾ ਰਿਹਾ। ਮਾਨਸ ਜਨਮ ਮਿਲ ਗਿਆ। ਮਹਾਰਾਜ ਕਹਿੰਦੇ ਬਹੁਤ ਮੁਸ਼ਕਲ ਨਾਲ ਮਿਲਿਆ ਹੈ, ਪਰ ਇਹ ਲੰਘਦਾ ਕਾਹਦੇ ਚ ਹੈ? ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਕ ਤ੍ਰੋਹ ਜਾਂ ਹੁਣ ਜੁਗਤ ਬਿਆਨੇ, ਕਈ ਜਨਮ ਨਾਨਕ ਰਾਜ ਲਿਓ ਆਪਣ ਕਰ। ਇਹ ਵਾਹਿਗੁਰੂ ਹੁਣ ਤਾਂ ਰੱਖ ਲੈ, ਸਾਨੂੰ ਜਦ ਸੋਝੀ ਹੋ ਪੈ ਜਾਵੇ ਵੀ ਕਿਹੜਾ ਤਰੀਕਾ ਹੈ ਜਿਹਦੇ ਨਾਲ ਮਿਲ ਜਾਏਗਾ। ਕਹਿੰਦੇ ਸੋਝੀ ਤਾਂ ਪੈ ਜਾਂਦੀ ਹੈ, ਪਰ ਤੇਰੀ ਜਿਹੜੀ ਲਗਨ ਹੈ ਮਿਲਣ ਦੀ ਉਹ ਬਹੁਤ ਢਿੱਲੀ ਹੈ। ਉਹ 100% ਦੇ ਵਿੱਚੋਂ ਕੋਈ 1% ਸ਼ਾਇਦ ਹੋਵੇ ਜਾਂ 2% ਹੋਵੇ, ਇਸ ਤੋਂ ਵੱਧ ਨਹੀਂ ਹੈ। ਜੇ ਤੇਰੀ ਪੂਰੀ ਲਗਨ ਹੋਵੇ 100%, ਫੇਰ ਤੈਨੂੰ ਰਸਤਾ ਲੱਭ ਸਕਦਾ, ਨਹੀਂ ਲੱਭ ਸਕਦਾ। ਸੁਣ ਕੇ ਕੀ ਕਰਨਾ ਤੈਂ? ਜਦ ਤੁਰਨਾ ਹੀ ਨਹੀਂ ਹੈ ਉਸ ਰਸਤੇ ਤੇ, ਫਿਰ ਸੁਣਨ ਦਾ ਕੀ ਫਾਇਦਾ? ਹਜ਼ਾਰਾਂ ਵਾਰੀ ਤੈਂ ਸੁਣਿਆ, 1 ਵਾਰੀ ਨਹੀਂ 2 ਵਾਰੀ ਨਹੀਂ, ਜਨਮ ਬੀਤ ਗਿਆ ਸੁਣਦੇ ਸੁਣਦੇ, ਲੇਕਿਨ ਨਾ ਅੰਦਰਲਾ ਉਤਸ਼ਾਹ ਉੱਠਿਆ। ਉਮਰ ਲੰਘਦੀ ਗਈ, ਪ੍ਰੋਬਲਮ ਬਣਦੇ ਗਏ, ਅਖੀਰ ਅਵਸਥਾ ਆ ਗਈ 9ਵੇਂ ਤੌਲੇ ਉੱਭੇ ਸਾਹ, 10ਵਾਂ ਦੱਦਾ ਹੋਆ ਸਵਾਹ। ਉੱਭੇ ਸਾਹ ਹੋ ਕੇ ਆਉਣ ਲੱਗ ਗਏ। ਇੱਕ ਉਮਰ ਹੁੰਦੀ ਹੈ ਸਾਹ ਸਿੰਘ ਜੀ, ਪੁਰਾਣੇ ਜਵਾਨਿਆਂ ਦੇ ਅੰਦਰ ਜਦੋਂ ਸਰੀਰ ਤੰਦਰੁਸਤ ਹੁੰਦੇ ਸੀ, ਰਿਸ਼ਟ ਪੁਸ਼ਟ ਹੁੰਦੇ ਸੀ, ਉਸ ਵੇਲੇ ਉਮਰ ਵੀ 100 ਸਾਲ ਤੱਕ ਦੀ ਆਦਮੀ ਪਹੁੰਚ ਜਾਂਦਾ ਸੀ, ਕਿਉਂਕਿ ਨਸ਼ੇ ਨਹੀਂ ਸੀ ਵਰਤਦੇ, ਤੰਬਾਕੂ ਵਗੈਰਾ ਦੇ ਨੇੜੇ ਨਹੀਂ ਸੀ ਜਾਂਦੇ, ਚਾਹਾਂ ਹੈ ਨਹੀਂ ਸੀ, ਮਿਹਨਤ ਕਸ਼ ਬੰਦੇ ਸੀ, ਜਿੰਨੀ ਫੈਟ ਖਾਂਦੇ ਸੀ ਉਨੀ ਤਾਕਤ ਵੱਧਦੀ ਸੀ, ਹੱਡ ਨਰੋਏ ਹੁੰਦੇ ਸੀ, ਬਿਮਾਰੀ ਕੋਈ ਲੱਗਦੀ ਨਹੀਂ ਸੀ, ਸ਼ੁੱਧ ਪਾਣੀ ਸੀ, ਸ਼ੁੱਧ ਹਵਾ ਸੀ, ਧੁੱਪ ਦੇ ਵਿੱਚੋਂ ਡੀ ਵਿਟਾਮਿਨ ਇਹਦੇ ਸਰੀਰ ਵਿੱਚ ਆਟੋਮੈਟਿਕਲੀ ਆਉਂਦੇ ਸੀ ਕਿਉਂਕਿ ਕੰਮ ਕਰਦਾ ਸੀ, ਸੁੱਖ ਰਹਿਣਾ ਨਹੀਂ ਸੀ ਬੰਦਾ। ਉਸ ਵੇਲੇ ਜੋ ਮਹਾਰਾਜ ਜੀ ਨੇ ਅਵਸਥਾਵਾਂ ਲਿਖੀਆਂ ਨੇ ਮਨੁੱਖ ਦੇ ਉੱਤੇ ਵਰਤਿਆ ਕਰਦੀਆਂ ਸਨ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਪੰਨੀ ਖੇਡ, 5ਵੇਂ ਖਾਣ ਪੀਣ ਕੀ ਧਾਂਤ, 6ਵੇਂ ਕਾਮ ਨਾ ਪੁੱਛੇ ਜਾਤ। ਐਸਾ ਵਿਸ਼ੇ ਵਿਕਾਰਾਂ ਚ ਹੋਇਆ ਕਿ ਜਾਤ ਮੈਂ ਨਹੀਂ ਪੁੱਛਦਾ, ਬਿਮਾਰੀਆਂ ਲੱਗ ਗਈਆਂ, ਏਡਸ ਵਰਗੀਆਂ ਬੇਅੰਤ ਬਿਮਾਰੀਆਂ ਲੱਗ ਰਹੀਆਂ, ਨਹੀਂ ਇਸ ਬੰਦੇ ਨੂੰ ਹੋਸ਼ ਆਉਂਦੀ ਇਸ ਗੱਲ ਦੀ। ਸਤਮੈ ਸੰਝ ਕੀਆ ਕਰ ਬਾਅਦ ਫੇਰ ਕਮਾਉਣ ਵਾਲੀ ਉਮਰ ਅਖੀਰ ਤੇ ਗਈ, ਹੁਣ ਜੋੜਨਾ ਸ਼ੁਰੂ ਕਰਿਆ, ਵਿਆਹ ਵੀ ਜੋੜਨਾ, ਆ ਵੀ ਜੋੜਨਾ, ਆ ਵੀ ਜੋੜਨਾ। ਜਦੋਂ ਬਾਲ ਬੱਚੇ ਆਖੇ ਲੱਗਣ ਤੋਂ ਹਟ ਕੇ ਸ਼ਕਤੀ ਘਟ ਗਈ, ਉਸ ਵੇਲੇ 8ਵੇਂ ਕ੍ਰੋਧ ਹੋਆ ਤਨਾਸ, 9ਵੀਂ ਅਵਸਥਾ ਆ ਗਈ, ਜੀਵਨ ਦੇ ਅਗਲੇ ਕਿਨਾਰਾ ਦਿਸਣ ਲੱਗ ਗਿਆ ਵੀ ਹੁਣ ਤਾਂ ਗਾਂ ਉਮਰੇ ਨਹੀਂ ਹੈ। ਬੱਚੇ ਤਾਂ ਅਸੀਂ ਕਹਿ ਦਿੰਦੇ ਸੀ ਵੀ ਜਵਾਨ ਹੋਵਾਂਗੇ ਫੇਰ ਭਜਨ ਕਰ ਲਾਂਗੇ, ਜਵਾਨੀ ਚ ਨਹੀਂ ਹੋਇਆ ਤਾਂ ਬੁਢਾਪੇ ਚ ਕਰ ਲਾਂਗੇ, ਹੁਣ ਬੁਢਾਪੇ ਤੋਂ ਗਾਂ ਤਾਂ ਕੁਛ ਹੈ ਹੀ ਨਹੀਂ ਸਾਹ ਸਾਹਿਬ ਜੀ। ਉਦੋਂ ਬਾਅਦ ਅਜੇ ਹੈ ਰਾਮ ਨਾਮ ਸੱਤ ਹੈ, ਕਾਢੋ ਕਾਢੋ ਹੋ ਜਾਂਦੀ ਹੈ ਇਸੇ ਬੰਦੇ ਨੂੰ ਜਿਹਨੇ ਸਾਰੀ ਜ਼ਿੰਦਗੀ ਮਿਹਨਤਾਂ ਕਰ ਕਰਕੇ ਬੇਅੰਤ ਧਨ ਬੇਈਮਾਨੀਆਂ ਠੱਗੀਆਂ ਫਰੇਬ ਕਰ ਕਰਕੇ ਜੋੜਿਆ ਅਤੇ ਆਪਣਾ ਜੀਵਨ ਬਰਬਾਦ ਕਰ ਲਿਆ। ਨਾਮ ਨਹੀਂ ਜਪਿਆ ਜਿਸ ਕੰਮ ਨੂੰ ਕਰਨ ਵਾਸਤੇ ਆਇਆ ਸੀ। ਉਸ ਵੇਲੇ ਕ੍ਰੋਧ ਆਉਂਦਾ ਹੈ, ਗੱਲ ਬਣਦੀ ਨਹੀਂ ਹੈ, ਤਾਕਤ ਹੈ ਨਹੀਂ ਹੈ, ਆਪਣੇ ਹੀ ਬਾਲ ਬੱਚੇ ਆਖੇ ਨਹੀਂ ਲੱਗਦੇ। ਜਿਹੜਾ ਮਾਣ ਸੀ ਇਸ ਦੇ ਅੰਦਰ, ਲੋਕ ਅਦਬ ਕਰਦੇ ਸੀ, ਭੈ ਵਿੱਚ ਸੀ, ਉਹ ਸਭ ਉੜ ਗਿਆ ਅਤੇ ਹੁਣ ਇਕੱਲਾ ਕ੍ਰੋਧ ਪੱਲੇ ਰਹਿ ਗਿਆ। ਕ੍ਰੋਧ ਨੇ ਤਨ ਦਾ ਨਾਸ਼ ਕਰ ਦਿੱਤਾ। ਅੰਦਰ ਉਦਾਸੀ ਬਹਿ ਗਈ, ਉਦਾਸੀ ਬੈਠ ਗਈ, ਕਿਸੇ ਤਰੀਕੇ ਨਾਲ ਦੂਰ ਨਹੀਂ ਹੁੰਦੀ, ਨਾ ਕਿਤਾਬਾਂ ਪੜ੍ਹੀਆਂ ਅਤੇ ਨਾ ਸੈਰ ਸਪਾਟਿਆਂ ਨਾਲ ਦੂਰ ਹੁੰਦੀ ਹੈ, ਨਾ ਬਹੁਤੀਆਂ ਗੱਲਾਂ ਕਰਨ ਨਾਲ ਦੂਰ ਹੁੰਦੀ ਹੈ। ਅਤੇ ਹੁਣ ਹੈ ਕਿ ਅਗਲਾ ਪਾਸਾ ਵੀ ਨਜ਼ਰ ਆਉਂਦਾ, ਇਧਰਲੇ ਪਾਸਿਓਂ ਬਾਜੀ ਹਾਰੀ ਬੈਠਾ। ਇਸ ਤਰ੍ਹਾਂ ਨਾਲ ਪੜ੍ਹ ਲਓ। ਤੌਲੇ ਉਭੇ ਸਾਹ ਸਫੈਦ ਵਾਲ ਹੋ ਗਏ, ਸਾਹ ਨਹੀਂ ਆਉਂਦਾ, ਹੋਕਾ ਆਉਂਦਾ, ਨਾ ਕੁਛ ਗੁਆਚਿਆ ਨਾ ਕਿਸੇ ਨੇ ਕੁਛ ਕਿਹਾ, ਆਪਣੇ ਆਪ ਹੀ ਉਭੇ ਸਾਹ ਬਣ ਗਏ। ਗਮ ਬੈਠ ਗਿਆ ਗੱਲਾਂ ਦਾ ਅੰਦਰ, ਆਪਣੇ ਮਨ ਦੇ ਮੁਤਾਬਕ ਬਾਤ ਨਹੀਂ ਹੁੰਦੀ, ਪਰਮੇਸ਼ੁਰ ਦੇ ਹੁਕਮ ਦੇ ਵਿੱਚ ਹੋ ਰਹੀ ਨਾਲ ਸਹਿਮਤ ਨਹੀਂ ਹੁੰਦਾ ਅਤੇ ਉਹਦੇ ਨਾਲ ਉੱਭੇ ਸਾਹ ਆਉਣੇ ਸ਼ੁਰੂ ਹੋ ਗਏ। ਖਿੱਚ ਕੇ ਸਾਹ ਲੈਂਦਾ, ਹੋ ਕੇ ਵਾਲਾ ਸਾਹ ਲੈਂਦਾ, ਪਤਾ ਨਹੀਂ ਲੱਗਦਾ ਵੀ ਗੱਲ ਕੋਈ ਹੈ ਨਹੀਂ। ਪਰ ਇਹ ਹੈ ਕਿ ਸਾਰੀ ਜ਼ਿੰਦਗੀ ਗੁਆ ਬੈਠਿਆ, ਹੁਣ ਤਾਂ ਜੁਹਾਰੀ ਆਖਰੀ ਦੌਰ ਤੇ ਹੈ, ਹੱਥ ਵਿੱਚ ਹੈ ਨਹੀਂ ਕੁਛ ਵੀ। ਇਹ ਨਹੀਂ ਵੀ ਹੁਣ ਦੌਰ ਲਾ ਦਈਏ ਤੇ ਮੁੜ ਆਇਆ, ਹੁਣ ਤਾਂ ਦਸਵੇਂ ਦੱਦਾ ਹੋਆ ਸਵਾ ਸਵਾ ਬਣਨ ਦੀ ਵਾਰੀ ਆਈ ਹੋਈ ਹੈ। ਸੋ ਇਹ ਬੰਦਾ ਮਨੁੱਖ ਦਾ ਜਨਮ ਤਾਂ ਮਿਲ ਗਿਆ ਲੇਕਿਨ ਬਾਜੀ ਹਾਰ ਗਿਆ। ਸਾਰੇ ਹੀ ਸਾਥ ਛੱਡ ਗਏ, ਜਿੰਨੇ ਮਾਤਾ ਦੇ ਪੇਟ ਵਿੱਚੋਂ ਵਾਹਿਗੁਰੂ ਜੀ ਨੇ ਸਾਥੀ ਭੇਜੇ ਸੀ, ਅੱਖਾਂ ਭੇਜੀਆਂ ਦੇਖਣ ਵਾਸਤੇ, ਕੰਨ ਭੇਜੇ ਸੁਣਨ ਵਾਸਤੇ, ਦੰਦ ਭੇਜੇ ਖਾਣ ਵਾਸਤੇ, ਇਸੇ ਤਰ੍ਹਾਂ ਦੇ ਨਾਲ ਬਾਕੀ ਇੰਦਰੇ ਹੱਥ ਪੈਰ ਭੇਜੇ ਕਾਰੋਬਾਰ ਕਰਨ ਵਾਸਤੇ, ਪੈਰ ਚੱਲਣ ਵਾਸਤੇ ਦਿੱਤੇ, ਲੇਕਿਨ ਹਾਲਤ ਕੀ ਹੋਈ? ਫਰੀਦਾ ਹੀ ਨੀ ਨਿੱਕੀ ਜੰਗੀ ਆਉਂ ਥਲ ਡੋਗਰ ਪਵਿਓਂ, ਅੱਜ ਫਰੀਦਾ ਕੋਜਲਾ ਸੌ ਕੁਹਾਂ ਸੀ। ਇਹਨਾਂ ਲੱਤਾਂ ਦੇ ਨਾਲ ਬੜੇ ਬੜੇ ਥਲਾਂ ਨੂੰ ਪਾਰ ਕੀਤਾ, ਬੜੇ ਬੜੇ ਪਹਾੜਾਂ ਦੇ ਉੱਤੇ ਦੀ ਲੰਘੇ, ਥਕੇਵਾਂ ਨੇੜੇ ਤੇੜੇ ਨਹੀਂ ਸੀ ਆਉਂਦਾ, ਹਜ਼ਾਰਾਂ ਮੀਲਾਂ ਦਾ ਸਫ਼ਰ, ਇੰਨਾ ਹੌਸਲਾ ਵੀ ਜਿਵੇਂ ਦੋ ਚਾਰ ਮੀਲ ਜਾਣਾ ਹੁੰਦਾ, ਸਫ਼ਰ ਕਰ ਲੈਣੇ, ਔਖੇ ਤੇ ਔਖੇ ਕੰਮ ਕਰ ਲੈਣੇ, ਵੀ ਅੱਜ ਹੋ ਕੀ ਗਿਆ? ਪਾਣੀ ਦੀ ਪਿਆਸ ਲੱਗੀ ਹੋਈ ਹੈ, ਆਹ ਸਾਰਾ ਹੀ 3 ਫੁੱਟ ਦੇ ਉੱਤੇ ਪਾਣੀ ਪਿਆ ਤੇ ਮੇਰੇ ਚ ਹਿੰਮਤ ਨਹੀਂ ਹੈ ਕਿ ਮੈਂ ਪਾਣੀ ਪੀ ਲਾਂ। ਉਸ ਵੇਲੇ ਜਿਹੜਾ ਹੇੜਾ ਇਹਦੇ ਵਿੱਚ ਰਹਿਣ ਵਾਲਾ, ਉਹ ਕਹਿੰਦਾ ਸਾਰੇ ਹੀ ਛੱਡ ਗਏ ਤੇ ਹੁਣ ਤਾਂ ਮੈਂ ਹੀ ਇਕੱਲਾ ਰਹਿ ਗਿਆ। ਤੈਨੂੰ ਛੱਡ ਕੇ ਬਾਲ ਸਿਖਾਈ, ਤਨ ਸੇ ਸੁਨਿਰ ਵਹਿ ਗਏ, ਕਿਹੜੇ ਮੁਕਤੀ ਤਾਸ ਜਾਨੀ ਛੱਡ ਗਏ। ਨਾਲ ਆਏ ਵੀ ਸਕੇ, ਜਿਹੜੇ ਕੰਮ ਨੂੰ ਆਏ ਸੀ ਕਰਨ ਵਾਸਤੇ ਉਹ ਵੀ ਨਹੀਂ ਕਰ ਸਕੇ, ਕਰਨਾ ਹੋ ਤੋ ਸੋ ਨਹੀਂ ਕੀਓ ਪਰਿਓ ਲੋਭ ਕੇ ਫੰਦ ਨਾਨਕ ਸਵਿਓ ਰਮ ਗਿਓ ਅਵ ਕਿਉਂ ਰੋਵਤ ਅੰਤ। ਕਹਿੰਦੇ ਹੁਣ ਕਿਉਂ ਰੋਣਾ? ਜਦੋਂ ਹਾਕਾ ਮਾਰ ਮਾਰ ਦੱਸਦੇ ਸੀ ਮਹਾਂਪੁਰਸ਼, ਉਸ ਵੇਲੇ ਤੂੰ ਸੁਣਦਾ ਨਹੀਂ ਸੀ। ਐਸੀ ਗਾੜੀ ਨੀਂਦ ਤੇਰੇ ਆਈ ਤੈਨੂੰ ਆਈ ਹੋਈ ਸੀ ਕਿ ਬਾਤ ਨਹੀਂ ਸੀ ਸੁਣਦਾ। ਅੰਦਰਲੇ ਪਾਸੇ ਇੰਨਾ ਫਤੂਰ ਪਿਆ ਹੋਇਆ ਸੀ ਜਵਾਨੀ ਦਾ, ਆਪਣੇ ਅਪਮਾਨ ਦਾ, ਆਪਣੀ ਵਿਦਿਆ ਦੇ ਅਪਮਾਨ ਦਾ, ਕਿ ਤੇਰੇ ਅੰਦਰ ਕੋਈ ਬਾਤ ਜਾਂਦੀ ਹੋ ਨਹੀਂ ਸੀ। ਤੇ ਜਦੋਂ ਸੁਣਦਾ ਬੇੜਾ ਸੀ ਜਾਂ ਤਾਂ ਉਹ ਖੱਟਣ ਵੇਲ ਤਾਂ ਤੂੰ ਰੱਤਾ, ਉਸ ਵੇਲੇ ਤੂੰ ਰੱਤਾ ਪਿਆ ਸੀ ਦੁਨੀ ਸਿਓ। ਹੁਣ ਦੱਸ ਉਧਰੋਂ ਤਾਂ ਤਿਆਰੀ ਹੋ ਰਹੀ ਹੈ ਜਾਣ ਦੀ, ਤੇ ਉਧਰਲੇ ਪਾਸੇ ਤੂੰ ਤਰਲੇ ਲੈ ਰਿਹਾ, ਕੋਈ ਬਣ ਸਕਦੀ ਹੈ ਗੱਲ? ਸੋ ਇਹ ਤਾਂ ਪਹਿਲਾਂ ਹੀ ਬੰਦਾ ਜੇ ਸਮਝ ਜਾਵੇ, ਜਦੋਂ ਸਰੀਰ ਨਰੋਆ ਹੈ, ਮਨ ਅਜੇ ਖਿੰਡਿਆ ਨਹੀਂ ਹੈ, ਥੋੜਾ ਥੋੜਾ ਅਜੇ ਖਿੰਡਣ ਲੱਗਿਆ ਹੈ, ਫਿਰ ਤਾਂ ਬਣ ਜਾਂਦਾ। ਨਹੀਂ ਤਾਂ ਮਨ ਦੇ ਗਰੂਬ ਇੰਨੇ ਜ਼ਬਰਦਸਤ ਅੰਦਰ ਪੈ ਜਾਂਦੇ ਨੇ, ਮਨ ਕੀ ਮੱਤੀ ਖਿੰਡੀਆਂ ਬਹੁਤ ਪਏ, ਉਸ ਗਾਹ ਗੋਤੇ ਖਾਏ ਨਾ ਨਿਕਲੇ। ਸੰਤ ਕਹਿੰਦੇ ਤੂੰ ਭਜਨ ਕਰ, ਕਹਿੰਦਾ ਭਜਨ ਕਾਹਦਾ ਕਰਾਂ ਜੀ, ਮਨ ਨਹੀਂ ਟੇਕਦਾ, ਬੜਾ ਜ਼ੋਰ ਲਾਉਂਦਾ, ਬੈਠਦਾ ਆਸਣ ਬਣਾਉਂਦਾ, ਸਾਹ ਵੀ ਰੋਕਦਾ, ਫਿਰ ਨਹੀਂ ਰੁਕਦਾ ਹੈ, ਇਹ ਤਾਂ ਇੱਕਦਮ ਨਿਕਲ ਜਾਂਦਾ। ਕਿਉਂਕਿ ਗੁਰੂ ਪੈ ਗਏ ਜਿਵੇਂ ਖੂਹ ਦੇ ਵਿੱਚੋਂ ਡੋਲ ਕੱਢਦੇ ਹੋਈਏ, ਉਹਦੇ ਵਿੱਚ ਕਸਰਾਂ ਪੈ ਜਾਂਦੀਆਂ ਨੇ। ਜਿਹੜੇ ਸਿਆਣੇ ਹੁੰਦੇ ਨੇ ਬੰਦੇ, ਹੁਣ ਤਾਂ ਗੱਲਾਂ ਹੀ ਦੂਰ ਦੀਆਂ ਰਹਿ ਗਈਆਂ, ਮਿਸਾਲ ਵੀ ਸਮਝ ਚ ਆਉਣੀ ਔਖੀ ਹੈ, ਉਹ ਕੀ ਕਰਦੇ ਨੇ, ਮਹਿਲ ਦੇ ਦੂਰ ਰੱਖ ਕੇ ਖਿੱਚਦੇ ਨੇ ਵੀ ਲੱਜ ਨਾ ਕਸ ਜਾਵੇ, ਉੱਤੇ ਬਾਲ ਲੈ ਲੈਂਦੇ ਨੇ ਉਹਦੇ, ਲੇਕਿਨ ਉਹ ਜਦੋਂ ਹੀ ਫਿਰ ਤਿਲਕ ਕੇ ਥੱਲੇ ਵਿੱਚ ਜਾ ਗਿਰਦੀ ਹੈ। ਇਸੇ ਤਰ੍ਹਾਂ ਦੇ ਨਾਲ ਮਨ ਦਾ ਹਾਲ ਹੈ, ਮਨ ਦੇ ਵਿੱਚ ਸੰਸਕਾਰਾਂ ਦੇ ਜੋ ਬੀਤੀ ਹੈ ਸਾਡੇ ਨਾਲ, ਉਹਨਾਂ ਸਾਰਿਆਂ ਦੇ ਗਰੂਪ ਪੈ ਜਾਂਦੇ। ਜਦ ਭਜਨ ਕਰਨ ਬੈਠਦੇ ਹਾਂ ਉਹ ਸਾਰੀਆਂ ਚੀਜ਼ਾਂ ਉਗੜ ਕੇ ਸਾਹਮਣੇ ਆ ਜਾਂਦੀਆਂ, ਮਨ ਛਾਲਾਂ ਮਾਰਦਾ ਤੇ ਸਮਾਂ ਭਜਨ ਵਿੱਚ ਲੰਘਦਾ, ਕਹਿੰਦਾ ਮੈਂ ਭਜਨ ਕਰਿਆ, ਬਾਣੀ ਪੜ੍ਹੀ ਪਰ ਕਰਿਆ ਕੁਛ ਵੀ ਨਹੀਂ ਹੈ, ਕਿਉਂਕਿ ਕਰਿਆ ਹੀ ਨਹੀਂ ਹੈ। ਜਿਹਨੇ ਕਰਨਾ ਸੀ ਉਹ ਤਾਂ ਕਾਬੂ ਹੀ ਨਹੀਂ ਆਇਆ। ਮੰਮਾ ਮਨ ਸਿਉ ਕਾਜ ਹੈ, ਮਨ ਸਾਡੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਹੁਣ ਕਰਿਆ ਕੀ ਜਾਵੇ, ਕੋਈ ਹੱਲ ਹੈ ਇਸ ਚੀਜ਼ ਦਾ? ਬਥੇਰੇ ਤਰਲੇ ਮਾਰ ਲਏ, ਨੱਠ ਲਏ, ਭੱਜ ਲਏ, ਬਥੇਰੀਆਂ ਯਾਤਰਾ ਕਰ ਲਈਆਂ, ਤੀਰਥ ਯਾਤਰਾ ਕਰ ਲਈਆਂ, ਦਾਨ ਕਰ ਲਏ, ਪੁੰਨ ਕਰ ਲਏ, ਸਭ ਕੁਛ ਕਰ ਲਏ, ਪਰ ਗੱਲ ਕੋਈ ਬਣਦੀ ਨਜ਼ਰ ਨਹੀਂ ਆਉਂਦੀ। ਜਿਹਨਾਂ ਦੀਆਂ ਗੱਲਾਂ ਬਣ ਗਈਆਂ ਉਹਨਾਂ ਨੂੰ ਪੁੱਛ ਲਓ, ਸੁਹਾਗਣਾਂ ਨੂੰ ਪੁੱਛ ਲਓ, ਜਾਏ ਪੁੱਛੋ ਸੁਹਾਗਣੀ, ਪੁੱਛ ਲਓ ਉਹਨਾਂ ਨੂੰ ਵੀ ਤੁਸੀਂ ਕਿਵੇਂ ਕਰਿਆ ਸੀ, ਜਿਹੜਾ ਕੁਛ ਉਹਨਾਂ ਨੇ ਕਰਿਆ ਸੀ ਉਸੇ ਤਰ੍ਹਾਂ ਆਪ ਕਰ ਲਓ। ਸੋ ਉਹਦੇ ਬਾਰੇ ਹੁਕਮ ਹੈ ਕਿ ਪਿਆਰਿਆ, ਜੇ ਤੈਨੂੰ ਸੱਚਮੁੱਚ ਲਗਨ ਹੈ, ਤੇਰੇ ਅੰਦਰ ਸੱਚਮੁੱਚ ਖਿੱਚ ਹੈ, ਪਹਿਲਾਂ ਤਾਂ ਖਿੱਚ ਦੇ ਤੂੰ ਅਰਥ ਸਮਝ, ਖਿੱਚ ਕਹਿੰਦੇ ਕਿਉਂ? ਖਿੱਚ ਹੁੰਦੀ ਕੀ ਹੈ? ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦ ਦਿਨੇ ਰਾਤ ਪਏ ਬਹਿੰਦੇ, ਇੱਕੋ ਲਗਨ ਲਗੀ ਲਈ ਜਾਂਦੀ, ਟੋਰ ਅਨੰਤ ਜਿਨ੍ਹਾਂ ਦੀ ਬਸਲੋ ਉਰੇ ਮੁਕਾਮ ਨਾ ਕੋਈ, ਟੋਰ ਪਏ ਨਿਤ ਰਹਿੰਦੇ। ਜਿਨ੍ਹਾਂ ਦੇ ਅੰਦਰ ਲਗਨ ਹੈ ਉਹਨਾਂ ਨੂੰ ਪੁੱਛ, ਉਹ ਦੱਸ ਦਿੰਦੇ ਨੇ ਕਿ ਲਗਨ ਵਾਲਿਆਂ ਦਾ ਕੀ ਹਾਲ ਹੁੰਦਾ।
ਜੋ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਜੋ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਜੋ ਮੱਛਲੀ ਬਿਨ ਪਾਣੀ ਹੈ ਜੋ ਜੀਵਨ ਪਾਵੇ।
ਲੋਕੀ ਕੁਛ ਮਾਸਕਾ ਹੋ ਮਾਸਕਾ ਹੋ ਮਾਸਕਾ ਦੁਨੀਆਂ ਬਦਲ
ਜੇ ਐਸੀ ਲਗਨ ਲੱਗੀ ਹੋਈ ਹੈ ਜੈਸੀ ਇਹਨਾਂ ਜਿਹਨਾਂ ਨੂੰ ਅਸੀਂ ਬੇਸੂਝ ਕਹਿੰਦੇ ਹਾਂ ਪਸ਼ੂਆਂ ਨੂੰ ਮੱਛੀਆਂ ਨੂੰ ਕਹਿੰਦੇ ਉਹ ਤਾਂ ਇੱਕ ਮਿੰਟ ਨਹੀਂ ਜਿਉਂਦੀ ਰਹਿ ਸਕਦੀ ਨਾਦ ਵੱਜ ਜਾਂਦਾ ਕੰਡੇ ਹੇੜੇ ਦਾ ਸ਼ਬਦ ਹਿਰਨ ਜਾਂਦਾ ਨੇੜੇ ਜਾ ਕੇ ਲਿਟਣ ਲੱਗ ਜਾਂਦਾ ਮਸਤ ਹੋ ਜਾਂਦਾ ਉਹਨੂੰ ਨੀ ਪਤਾ ਵੀ ਸ਼ਿਕਾਰੀ ਮੈਨੂੰ ਫੜਨ ਆ ਰਿਹਾ ਮੈਨੂੰ ਮਾਰ ਕੇ ਖਾ ਲੇਗਾ ਕੋਈ ਫੁਰਨਾ ਨੀ ਹੁੰਦਾ ਗਲ ਚ ਆ ਕੇ ਰੱਸਾ ਪਾ ਲੈਂਦਾ ਉਹ ਪਾਵਰਫੁੱਲ ਹੈ ਫੁੱਲ ਦੇ ਵਿੱਚ ਬਹਿ ਜਾਂਦਾ ਪਤੰਗਾ ਹੈ ਦੀਵੇ ਵੱਲ ਨੂੰ ਚਲਾ ਜਾਂਦਾ ਕਹਿੰਦੇ ਇਸ ਤਰ੍ਹਾਂ ਦੇ ਨਾਲ ਜੇ ਤੇਰੇ ਅੰਦਰ ਇੰਨੀ ਖਿੱਚ ਹੈ ਸੀਨੇ ਇਹਨੂੰ ਖਿੱਚ ਕਹਿੰਦੇ ਨੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ ਉਹ ਨਹੀਂ ਆਰਾਮ ਕਰਕੇ ਬਹਿੰਦੇ ਉਹ ਆਪਣੇ ਟਾਰਗੇਟ ਸਾਹਮਣੇ ਹੁੰਦਾ ਵੀ ਦਿਨ ਤਾਂ ਲੰਘੇ ਜਾ ਰਹੇ ਨੇ ਬਣਿਆ ਕੁਛ ਨਹੀਂ ਹਾਲ ਤੱਕ ਬੜੀ ਮੁਸ਼ਕਲ ਹੈ ਉਸ ਵੇਲੇ ਆਦਮੀ ਤਰਲਾ ਕਰਦਾ ਜਿਹੜਾ ਸੱਚਾ ਹੈ ਵੀ ਮੈਂ ਕਰਾਂ ਕੀ ਹੈ ਕੋਈ ਦੁਨੀਆਂ ਦੇ ਅੰਦਰ ਜਿਹੜਾ ਇਹ ਕੰਮ ਕਰ ਰਹੇ ਮੈਂ ਜਿਸ ਕੰਮ ਨੂੰ ਕਰਨ ਆਇਆ ਭਾਈ ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਵਰ ਕਾਜ ਤੇਰੇ ਕਿਤੇ ਨਾਕਾਮ ਬਿਲ ਸਾਧ ਸੰਗਤ ਭੱਜ ਕੇ ਬਨਾਮ ਕੋਈ ਹੈ ਮਿਲਾਉਣ ਵਾਲਾ ਜੇ ਕੋਈ ਮਿਲਾ ਦੇਵੇ ਤਨ ਵੀ ਦੇ ਦਾਂ ਮਨ ਵੀ ਦੇ ਦਵਾਂ ਤਨ ਵੀ ਦੇ ਦਵਾਂ ਦਿਨ ਰਾਤ ਮੈਂ ਉਹਦੇ ਪਿੱਛੇ ਲੱਗਿਆ ਫਿਰਾਂ ਤੇ ਸੇਵਾ ਕਰਾਂ ਉਹ ਚਾਹੇ ਮੈਨੂੰ ਕੂਰਦਾ ਹੈ ਚਾਹੇ ਗਾਲਾਂ ਕੱਢਦਾ ਹੈ ਚਾਹੇ ਧੱਕੇ ਦਿੰਦਾ ਹੈ ਚਾਹੇ ਕਹਿੰਦਾ ਵੀ ਬਿਲਕੁਲ ਨਹੀਂ ਇਹਨੂੰ ਕੱਢ ਦਿਓ ਇੱਥੋਂ ਮੈਂ ਨਾ ਪਿੱਛਾ ਛੱਡਾਂ ਕਿਉਂਕਿ ਮੈਂ ਉਹ ਤੋਂ ਲੈਣਾ ਕੁਛ ਵੱਡੀ ਤੇ ਵੱਡੀ ਕੀਮਤ ਦੇਵਾਂ ਜੇ ਮੇਰਾ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਆਪਣੇ ਆਪ ਨੂੰ ਵੀ ਲੱਕੜਾਂ ਦੇ ਥਾਂ ਤੇ ਜਲਾ ਦਾਂ ਛੋਟਾ ਛੋਟਾ ਕੱਟ ਕੇ ਆਪਣੀਆਂ ਬਾਹਾਂ ਆਪਣੀਆਂ ਲੱਤਾਂ ਪਹਿਲਾਂ ਡਾਹ ਦਵਾਂ ਤਾਂ ਕਿ ਮੇਰਾ ਸਰੀਰ ਕੰਮ ਆ ਜਾਵੇ ਉਹ ਪਿਆਰਾ ਮੈਨੂੰ ਮੇਰੇ ਉੱਤੇ ਮਿਹਰ ਕਰੇ ਮੇਰੇ ਉੱਤੇ ਤਰਸ ਕਰਕੇ ਮੈਨੂੰ ਪਰਮੇਸ਼ਰ ਨਾਲ ਮਿਲਾ ਦੇ ਐਸਾ ਜੋ ਤਰਲਾ ਹੁੰਦਾ ਜਗਿਆਸੂ ਦੇ ਅੰਦਰ ਉਹ ਉੱਤਮ ਜਗਿਆਸੂ ਹੁੰਦਾ ਕਿਉਂਕਿ ਉਹ ਇਰਾਦਾ ਕਰਕੇ ਚੱਲਦਾ ਜਿਹੜਾ ਇਰਾਦਾ ਹੀ ਨਹੀਂ ਕਰਦਾ ਇਰਾਦਾ ਹੀ ਸਪਸ਼ਟ ਨਹੀਂ ਹੈ ਟਾਰਗੇਟ ਨਹੀਂ ਸਾਹਮਣੇ ਉਹ ਜਿੱਥੇ ਜੀ ਕਰਦਾ ਆ ਜਾਵੇ ਚਾਹੇ ਸਕੂਲਾਂ ਚ ਕਿਸੇ ਮਹਾਂਪੁਰਸ਼ ਕੋਲ ਚਲਿਆ ਜਾਵੇ ਡੇਰਿਆਂ ਚ ਰਹਿਣ ਲੱਗ ਜਾਵੇ ਬੋਲ ਬੋਲ ਕੇ ਲੋਕਾਂ ਨੂੰ ਉਪਦੇਸ਼ ਦੇਣ ਲੱਗ ਜਾਵੇ ਜੇ ਲਗਨ ਤੋਂ ਹੀਣਾ ਹੈ ਬਣਦੀ ਨਹੀਂ ਗੱਲ ਮਹਾਰਾਜ ਕਹਿੰਦੇ ਜੇ ਤੇਰੇ ਮਨ ਵਿੱਚ ਇੰਨੀ ਹੀ ਖਿੱਚ ਪਈ ਹੋਈ ਹੈ ਤਾਂ ਅਸੀਂ ਤੈਨੂੰ ਦੱਸ ਦਿੰਦੇ ਹਾਂ ਤੂੰ ਗੱਲ ਕਰ ਲਏਗਾ ਸਾਡਾ ਵਚਨ ਮੰਨ ਲਏਗਾ ਜੇ ਤਾਂ ਪੂਰਾ ਜਗਿਆਸੂ ਹੋਵੇ ਤਾਂ ਵਚਨ ਮੰਨ ਲੈਂਦਾ ਜੇ ਪੂਰਾ ਨਾ ਹੋਵੇ ਤਾਂ ਕਹਿੰਦਾ ਇਹ ਤਾਂ ਲੱਖਾਂ ਵਾਰੀ ਗੱਲਾਂ ਸੁਣੀਆਂ ਨੇ ਪਹਿਲਾਂ ਵੀ ਇਹ ਤਾਂ ਮੈਂ ਜਾਣਦਾ ਹੀ ਹਾਂ ਉਹ ਮੰਨਦਾ ਨਹੀਂ ਹੈ ਨੌਲੇਜ ਦੇ ਖਾਤੇ ਚ ਲੈ ਜਾਂਦਾ ਬੁੱਧੀ ਮੰਡਲ ਦੇ ਵਿੱਚ ਇੱਕ ਚੀਜ਼ ਨੂੰ ਹੋਰ ਜਮ੍ਹਾਂ ਕਰ ਲੈਂਦਾ ਵੀ ਐਂ ਕਹਿੰਦੇ ਬੜੋ ਪਿਆਰ ਨਾਲ
ਸੰਤਾਂ ਨੂੰ ਮਿਲਦੇ ਹੀ ਮਿਲਦਾ ਹੈ ਰਾਮ ਪਿਆਰਾ ਸੰਤਾਂ ਨੂੰ ਮਿਲਦਾ ਹੈ ਰਾਮ ਪਿਆਰਾ ਸੰਤਾਂ ਨੂੰ ਮਿਲ ਕੇ ਰੋ ਮਿਲਦਾ ਹੈ ਰਾਮ ਪਿਆਰਾ
Thank you. ਸਗਲੀ ਸੰਤ ਮਸਾਵਾ ਇੰਨਾ ਪਿਆਰ ਵਿਚ ਲੀਨ ਹੋ ਜਾਂਦਾ ਹੈ ਕਿ ਸਾਰਾ ਹੀ ਸਰੀਰ ਜੂਠੇ ਤੋਂ ਲੈ ਕੇ ਸਿੱਧੀ ਸਿੱਧੀ ਨਹੀਂ ਪਰਮੇਸ਼ਰ ਦੇ ਧਿਆਨ ਵਿਚ ਹੋ ਜਾਂਦਾ। ਕੌਨਸ਼ੀਅਸਨੈਸ ਜਿਹੜੀ ਜਾਗਰਤ ਹੈ ਉਹ ਸਾਰੇ ਸਰੀਰ ਦੇ ਵਿਚ ਫੈਲ ਜਾਂਦੀ, ਹਰ ਥਾਂ ਤੇ ਰੀਲ ਕਰਦਾ ਹੈ ਪਰਮੇਸ਼ਰ ਦਾ ਧਿਆਨ। ਐਸੀਆਂ ਵਰਤਾਵਾਂ ਨੇ ਕਹਿਣ ਲੱਗੇ ਜਿਹੜੀਆਂ ਬਾਤਾਂ ਨੇ ਇਹ ਕੀ ਰਵਾ ਪਾਈ ਜਾਂਦੇ ਹੋ, ਕਹਿੰਦੇ ਇਹ ਤਾਂ ਕਿਸੇ ਪਾਰਸੀ ਕੋਲ ਗੱਲ ਕਰ, ਉਹ ਜਾਣਦਾ ਦੂਸਰੇ ਨੂੰ ਤਾਂ ਪਤਾ ਹੀ ਨਹੀਂ ਹੈ ਇਸ ਗੱਲ, ਉਹਦੇ ਅੰਦਰ ਤਾਂ ਲਗੇ ਨਹੀਂ ਲੱਗੀ, ਸਾਡੇ ਮਨ ਚ ਤਾਂ ਇੰਨਾ ਕਹਿ ਵੀ ਅੱਜ ਸੰਗਰਾਂਦ ਹੈ ਜਾਇਆ ਜੋ ਮਹੀਨਾ ਵਧੀਆ ਲੱਗੂਗਾ, ਗਾਂ ਦਾ ਅਸੀਂ ਗੱਲੇ ਨੂੰ ਸਿੱਖੀ ਵੀ ਸੰਗਰਾਂਦ ਕੀ ਚਾਹੀਦੀ ਹੈ, ਮਹਾਰਾਜ ਸਾਨੂੰ ਕੀ ਉਪਦੇਸ਼ ਦਿੰਦੇ ਨੇ, ਮਹਾਰਾਜ ਕੀ ਚਾਹੁੰਦੇ ਨੇ, ਉਹ ਗੱਲ ਅਸੀਂ ਨਹੀਂ ਸਮਝਦੇ। ਰਾਮ ਰਤਨ ਮੁਖ ਤੋਂ ਸੀ ਪਾਰਸ ਅਜੇ ਤੋਂ, ਕਹਿੰਦੇ ਕੋਈ ਪਾਰਸੀ ਆ ਜਾਏ ਫਿਰ ਦਰਵਾਜ਼ਾ ਖੋਲਦੇ, ਨਹੀਂ ਤਾਂ ਦੁਨੀਆਂ ਨੂੰ ਕੀ ਪਤਾ ਜਿਹਦੇ ਅੰਦਰ ਚੀਜ਼ੇ ਜਿਹਨੇ ਨਹੀਂ ਹੈ, ਉਹ ਜਾਣਦਾ ਹੀ ਨਹੀਂ ਹੈ, ਉਹਨੂੰ ਤਾਂ ਵਿਆਹ ਕੁਛ ਪਿਆ ਹੈ ਕਿ ਚੰਦਰ ਹੈ। ਉਹ ਪਾਰਸੂ ਆ ਉਹ ਦੇਖਦਾ ਹੈ ਵੀ ਆਹ ਤਾਂ ਦਸ ਦਸ ਲੱਖ ਦਾ ਹੀਰਾ ਪਿਆ ਇਸ, ਸਾਰਾ ਸਰੀਰ ਉਹਦਾ ਝਨਕਿਆ ਜਾਂਦਾ ਦੇਖ ਕੇ। ਇਸ ਤਰ੍ਹਾਂ ਦੇ ਨਾਲ ਜੇ ਲਗਨ ਨਹੀਂ ਹੈ ਫਿਰ ਗੱਲ ਚੱਲਦੀ ਨਹੀਂ। ਮਹਾਰਾਜ ਕਹਿੰਦੇ ਪਿਆਰਿਓ ਸਿੰਘ ਦੀ ਸ਼ੌਕ ਵਾਲਿਆਂ ਵਾਸਤੇ ਬੇਨਤੀ ਹੈ ਕਿ ਸੰਤ ਜਨਾ ਮਿਲ ਪਾਈ ਹੈ, ਰਸਨਾ ਨਾਮ ਪੜਾ, ਰਸਨਾ ਨਾਲ ਨਾਮ ਜਪ, ਸਵਾਦ ਨਾਲ ਨਾਮ ਜਪ, ਹਰ ਹਰ ਸ਼ਬਦ ਦੀ ਮਦਦ ਨਾਲ ਨਾਮ ਜਪ, ਤਰੱਕੀ ਚ ਨਾਮ ਜਪ, ਦਸਵੇਂ ਦੁਆਰ ਦੇ ਵਿੱਚ ਨਾਮ ਦਾ ਧਿਆਨ ਦੇ, ਫਿਰ ਤੈਨੂੰ ਪ੍ਰਾਪਤ ਹੋ ਜਾਏਗਾ। ਮਸਾਲਾ ਨੇ ਬੜੀਆਂ ਗੱਲਾਂ ਦੱਸਦੇ ਕਿ ਮਨ ਦੇ ਹੱਕ ਨਾਲ ਨੀ ਮਿਲਦਾ, ਅਸੀਂ ਮਨ ਦਾ ਹੱਕ ਕਰਦੇ। ਮਹਾਰਾਜ ਕਹਿੰਦੇ ਮਨ ਹੱਟ ਕਿਹਨੇ ਨਾ ਪਾਏ, ਅੱਜ ਕੱਲ੍ਹ ਤਾਂ ਸੰਸਾਰ ਤੇ ਕੋਈ ਆਇਆ ਨੀ ਜਿਹਨੇ ਮਨ ਦਾ ਹੱਕ ਕਰਕੇ ਪਰਮੇਸ਼ਰ ਨੂੰ ਪਾ ਲਿਆ ਹੋਵੇ। ਦੇ ਗਏ ਧਰਨੇ ਨੂੰ ਮਿਲ ਗਿਆ, ਧਰਨੇ ਦੇ ਸੈਂਕੜੇ ਜਨ ਸੀ ਜਿਹਨਾਂ ਚ ਬਹੁਤ ਕਰਨ ਲਈ ਕਰਦਾ ਗਿਆ, ਲੇਕਿਨ ਉਹਨੂੰ ਮਹਾਤਮਾ ਮਿਲ ਗਿਆ ਸੀ। ਕਬੀਰ ਸਾਹਿਬ ਨੂੰ ਮਿਲਿਆ, ਮਹਾਤਮਾ ਮਿਲ ਗਿਆ ਸੀ। ਜੇ ਨਾ ਉਸ ਧਰਨੇ ਨੇ ਪ੍ਰਸ਼ਾਦਾ ਛਕਾ ਤਾਂ ਪੂਰੇ ਸੰਸਕਾਰਾਂ ਦੇ ਬਲ ਤੇ ਪਿਆਰ ਦੇ ਬਲ ਨਾਲ, ਜਿਹੜੇ ਮਹਾਤਮਾ ਨੇ ਫੇਰ ਸਮਝਾ ਤਾ ਵੀ ਅਸਲੀ ਰੱਬ ਦੇਖਣਾ ਹੈ ਜਿਹੜਾ ਹਰ ਵਕਤ ਨਾਲ ਰਹਿੰਦਾ ਹੈ, ਤਾਂ ਫਿਰ ਜ਼ਰੂਰੀ ਗੱਲ ਲੈਣੀ ਪੈਣੀ ਹੈ। ਇਹ ਤਾਂ ਆਇਆ ਵਿਛੜ ਗਿਆ, ਮੈਂ ਰੋਟੀ ਬਣਾ ਲਈ ਖਾ ਲਈ ਫਿਰ ਚਲਿਆ ਗਿਆ, ਕੋਈ ਗੱਲ ਨਹੀਂ ਬਣਦੀ। ਗੱਲ ਉੱਥੇ ਬਣਦੀ ਹੈ ਜਦੋਂ ਦੋ ਤੋਂ ਇੱਕ ਹੋ ਜਾਵੇ, ਦੋ ਨਾ ਰਹੇ, ਪਿਆਰ ਉਹ ਹੀ ਹੁੰਦਾ ਹੈ ਜੇ ਦੋ ਰਹਿ ਗਿਆ, ਪਿਆਰ ਹੀ ਕਰ, ਕੋਈ ਭਾਵਨੀਆਂ ਨਹੀਂ ਹੁੰਦੀ ਹੈ, ਇਤਨੀ ਮੱਝ ਨਾ ਸਮਾਜ ਨੂੰ ਜੇ ਗੱਲ ਪੈ ਰਿਹਾ। ਸੋ ਇਸ ਤਰ੍ਹਾਂ ਦੇ ਨਾਲ ਬੇਅੰਤ ਮਸਾਲਾ ਨੇ ਬੜੀ ਮਸ਼ਹੂਰ ਕਥਾ ਹੈ। ਮਹਾਰਾਜ ਜੀ ਨੇ, ਮੈਂ ਉੱਥੇ ਬੈਠਾ ਸੀ, ਉਸ ਵੇਲੇ ਕਥਨ ਕਰ ਰਹੇ ਸੀ, ਉਹ ਦੇਖਦੇ ਰਹੇ ਤੇ ਦੁਆਪਰ ਯੁੱਗ ਦੇ ਅੰਤ ਤੇ ਕਲਯੁੱਗ ਦਾ ਅਜੇ ਪਹਿਰਾ ਸ਼ੁਰੂ ਹੋਇਆ ਸੀ ਜਾਂ ਇਸ ਤੋਂ ਵੀ ਪਹਿਲਾਂ, ਬਹੁਤ ਉਮਰਾਂ ਵਧੇਰੀਆਂ ਹੁੰਦੀਆਂ ਸੀ। ਰਾਜੇ ਜਨਕ 95 ਹੋਏ ਨੇ, 95 ਬ੍ਰਹਮ ਗਿਆਨੀ ਕਿਹੜਾ ਹੋਇਆ, ਕਦ ਹੋਇਆ, ਜਿਹੜੀਆਂ ਸਾਖੀਆਂ ਨੇ ਉਹ ਕੌਣ ਹੈ, ਵਧੇਰ ਰਾਜਾ ਜਨਮ ਕਿਹੜਾ ਸੀ, ਉਹ ਗੱਡੀ ਤੇ ਬੈਠਣ ਵਾਲੇ ਦਾ ਹੀ ਨਾਂ ਜਨਕ ਲੈ ਸਕਦੇ। ਜਿਹੜੇ ਜਨਕ ਦੀਆਂ ਗੱਲਾਂ ਚੱਲਦੀਆਂ ਨੇ ਉਹ ਚਰੰਜਵਾਂ ਜਨਕ ਸੀਗਾ, ਬ੍ਰਹਮ ਗਿਆਨੀ ਮਹਾਂਪੁਰਖ ਸੀ, ਰਾਜ ਵੀ ਕਰਦਾ ਸੀ ਤੇ ਬ੍ਰਹਮ ਗਿਆਨੀ ਵੀ। ਉਹਨੂੰ ਇੱਕ ਮਹਾਤਮਾ ਨੇ ਘੋੜੇ ਤੇ ਚੜਨ ਵਾਸਤੇ ਉਹਨੇ ਕਿਹਾ ਸੀ ਕਿ ਪੈਰ ਰਕਾਬ ਵਿਚ ਰੱਖਣਾ ਤੇ ਦੂਜੀ ਰਕਾਬ ਤੱਕ ਪਹੁੰਚੇ ਪਹੁੰਚਦੇ ਜਿਹੜਾ ਮੈਨੂੰ ਗਿਆਨ ਕਰਾ ਦੇ ਉਹ ਮੇਰਾ ਗੁਰੂ। ਅਸ਼ਟਾ ਬੱਕਰ ਛੋਟੀ ਜਿਹੀ ਉਮਰ ਦਾ ਬਾਲ ਰਿਸ਼ੀ ਸੀ, ਉਸਨੇ ਉਸਨੂੰ ਗਿਆਨ ਕਰਾ ਕੇ ਬ੍ਰਹਮ ਗਿਆਨ ਅਵਸਥਾ ਦੇ ਵਿਚ ਮੁੜ ਕੇ ਕਰਮ ਯੋਗ ਦੇ ਵਿਚ ਲਾ ਦਿੱਤਾ। ਕਿਤੇ ਬ੍ਰਹਮ ਗਿਆਨੀ ਨੂੰ ਕੋਈ ਕਰਮ ਨਹੀਂ ਹੋਇਆ ਕਰਦਾ, ਪਰ ਵਿਚਾਰ ਕਰੇ ਨਾ ਕਰੇ ਉਹਦੀ ਮੌਜ ਹੈ। ਉਹ ਕੋਈ ਕਿਸੇ ਕੰਮ ਵਾਸਤੇ ਨਹੀਂ ਕਰਦਾ ਵੀ ਮੈਨੂੰ ਕੋਈ ਕਰਮ ਦਾ ਫਲ ਮਿਲੇ, ਉਹਨੂੰ ਕਰਮਾਂ ਦਾ ਫਲ ਮਿਲਣ ਤੋਂ ਹਟ ਜਾਇਆ ਕਰੇ। ਤੋ ਉਹਨਾਂ ਨੇ ਉਹਨੂੰ ਕਰਮ ਯੋਗ ਚਲਾਤਾ ਵੀ ਤੂੰ ਰਾਜ ਕਰ, ਠੀਕ ਤਰ੍ਹਾਂ ਨਾਲ ਜੋ ਕਾਨੂੰਨ ਹੈ ਉਹਦੇ ਮੁਤਾਬਕ ਕਰ। ਉਸੇ ਵੇਲੇ ਦੇਵ ਵਿਆਸ ਜੀ ਦਾ ਲੜਕਾ ਜਿਸਦੇ ਬਾਰੇ ਕਿਹਾ ਜਾਂਦਾ ਹੈ ਕਿ ਪਿਛਲੇ ਜਨਮ ਚ ਤੋਤਾ ਸੀ, ਸ਼ਿਵਜੀ ਮਹਾਰਾਜ ਨੇ ਪਾਰਵਤੀ ਨੂੰ ਕਥਾ ਸੁਣਾਈ, ਸ਼ਿਵ ਪਾਰਵਤੀ ਸੌਂ ਜਾਂਦੀ ਹੈ ਪਰ ਇਸ ਨੇ ਹੰਗਾਰਾ ਭਰਿਆ। ਉਹ ਕਥਾ ਦਾ ਹੀ ਪ੍ਰਭਾਵ ਇੰਨਾ ਸੀ ਕਿ ਇਹਦੇ ਪ੍ਰਭਾਵ ਖੁੱਲ ਗਏ ਪੰਛੀ ਹੁੰਦੇ ਹੋਏ। ਇਸ ਨੂੰ ਜਨਮ ਮਿਲਿਆ ਤੇ ਮਾਇਆ ਦਾ ਸਵੇਰੇ ਚ ਹੋਇਆ ਨਾ, ਛੋਟੀ ਉਮਰ ਦੇ ਅੰਦਰ ਤਪ ਕਰਨ ਤੁਰੇ, ਬਹੁਤ ਤਪ ਕਰਿਆ, ਇੰਨਾ ਜ਼ਿਆਦਾ ਇਹਦਾ ਤਪ ਸੀ ਕਿ ਜਦੋਂ ਬੈਠ ਜਾਂਦਾ ਸੀ ਛੇ ਛੇ ਮਹੀਨੇ ਸੁਰਤ ਹੇਠ ਮਿਲਦੀ ਆ। ਪੰਛੀਆਂ ਨੇ ਆਉਣਾ, ਇਹਦੀਆਂ ਜਗਾਵਾਂ ਧਰਤੀ ਤੇ ਲੱਗਦੀਆਂ, ਉਹਨਾਂ ਨੂੰ ਕੇਸਾਂ ਨੂੰ ਸੰਘਣੇ ਕੇਸਾਂ ਨੂੰ ਆਲੇ ਦੁਆਲੇ ਕਰ ਲੈਣਾ ਤੇ ਪਤਾ ਨਹੀਂ ਸੀ ਲੱਗਦਾ ਵੀ ਮਨੁੱਖ ਬੈਠਾ ਜਾਂ ਕੋਈ ਜਾਨਵਰ ਬੈਠਾ। ਉਹ ਪੰਛੀਆਂ ਨੇ ਆ ਕੇ ਆਲਣੇ ਪਾਉਣੇ, ਆਂਡੇ ਦੇਣੇ, ਬੱਚੇ ਪਾਲਣੇ, ਬੱਚੇ ਪਾਲ ਕੇ ਉੱਡ ਜਾਂਦੇ ਸੀ, ਲੇਕਿਨ ਇਹਨੂੰ ਨਹੀਂ ਪਤਾ ਲੱਗਦਾ। ਇਸ ਤਰ੍ਹਾਂ ਕਰਦੇ ਕਰਦੇ 36 ਸਾਲ ਲੰਘੇ ਤੇ ਗੱਲ ਕੋਈ ਬਣ ਨਾ, ਪੜ੍ਹਾਈ ਲਿਖਾਈ ਵੀ ਬਹੁਤ ਸੀ ਉਹਦੀ, ਮਹਾਂਪੁਰਸ਼ਾਂ ਦੀਆਂ ਸੰਗਤਾਂ ਦੇ ਵਗੈਰਾ ਪੜ੍ਹਦਾ ਰਹਿੰਦਾ ਸੀ, ਬੜੇ ਉੱਚੇ ਗਿਆਨ ਇਸ ਨੂੰ ਪ੍ਰਾਪਤ ਸੀ। ਤੇ ਉਹਨਾਂ ਦੇ ਵਿੱਚ ਇਹ ਆਉਂਦਾ ਸੀ ਕਿ ਜਿਸ ਵਕਤ ਅੰਦਰ ਪ੍ਰਕਾਸ਼ ਹੋ ਜਾਵੇ ਤੇ ਉਸ ਵੇਲੇ ਪਰਮ ਆਨੰਦ ਸੱਤ ਕੇ ਆਨੰਦ ਹੋ ਜਾਇਆ ਕਰੇ। ਉਲਟ ਕਮਲ ਤੇ ਉਹਨਾਂ ਦੇ ਵਿੱਚ ਇਹ ਆਉਂਦਾ ਸੀ ਕਿ ਜਿਸ ਵਕਤ ਅੰਦਰ ਪ੍ਰਕਾਸ਼ ਹੋ ਜਾਵੇ ਤੇ ਉਸ ਵੇਲੇ ਪਰਮ ਆਨੰਦ ਸੱਤ ਕੇ ਆਨੰਦ ਹੋ ਜਾਇਆ ਕਰੇ। ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਦੇ ਨਾ ਜਾਏ, ਕਮਲ ਉਲਟ ਕੇ ਅੰਮ੍ਰਿਤ ਨਾਲ ਭਰ ਜਾਂਦਾ ਹੈ, ਫੇਰ ਇਹ ਜਾਂਦਾ ਨਹੀਂ, ਫੇਰ ਪੂਰਨ ਆਨੰਦ ਦੇ ਵਿੱਚ ਰਹਿੰਦਾ। ਲੇਕਿਨ ਇਹਦੇ ਅੰਦਰ ਤਮੋ ਗੁਣ ਵੱਧ ਗਿਆ, ਕ੍ਰੋਧ ਵੱਧ ਗਿਆ, ਮਨ ਸ਼ਾਂਤ ਨਾ ਹੋਵੇ ਕਿਸੇ ਤਰੀਕੇ ਨਾਲ। ਉਸ ਵੇਲੇ ਜੰਗਲ ਚੋਂ ਉਜਾੜ ਚੋਂ ਵਾਪਸ ਮੁੜਿਆ, ਪਿਤਾ ਦੇ ਕੋਲ ਆਇਆ, ਪਿਤਾ ਵੀ ਬਹੁਤ ਵੱਡੇ ਉੱਚੇ ਮਹਾਂਪੁਰਸ਼ ਸੀਗੇ, ਦੇਰ ਪਿਆਰ ਸੀ। ਉਹਨਾਂ ਨੂੰ ਆ ਕੇ ਬੇਨਤੀ ਕਰੀ ਕਿ ਪਿਤਾ ਜੀ ਮੈਨੂੰ ਐਂ ਲੱਗਦਾ ਕਿ ਮੇਰੇ ਤਪ ਦੇ ਵਿੱਚ ਕੋਈ ਜ਼ਬਰਦਸਤ ਘਾਟ ਹੈ, ਕਿਉਂਕਿ ਮੇਰਾ ਮਨ ਸ਼ਾਂਤ ਨਹੀਂ ਹੋ ਰਿਹਾ। ਪਤਾ ਨਹੀਂ ਕੀ ਗੱਲ ਹੈ, ਮੈਂ ਸਾਰੀ ਮਾਇਆ ਛੱਡੀ ਹੋਈ ਹੈ, ਕੇਵਲ ਸਰੀਰ ਦੇ ਢਕਣ ਵਾਸਤੇ ਇੱਕ ਬਸਤਰ ਹੈ ਮੇਰੇ ਕੋਲ, ਨੰਗੇਜ ਨੂੰ ਢਕਣ ਵਾਸਤੇ ਮੈਂ ਲੱਗਦੇ ਤੇ ਜਵੰਤਰ ਬਸਤਰ ਰੱਖਦਾ, ਹੋਰ ਮੈਂ ਕੋਈ ਚੀਜ਼ ਨਹੀਂ ਆਪਣੇ ਕੋਲ ਰੱਖਦਾ, ਕਿਸੇ ਚੀਜ਼ ਨਾਲ ਮੇਰਾ ਮੋਹ ਨਹੀਂ ਹੈ, ਇੱਕ ਚਿੱਠੀ ਹੈ ਮੇਰੇ ਕੋਲ ਪਾਣੀ ਪੀਣ ਵਾਸਤੇ, ਤੇ ਮੇਰਾ ਮਨ ਕਿਉਂ ਨਹੀਂ ਸ਼ਾਂਤ ਹੁੰਦਾ? ਜਿਸ ਤਰ੍ਹਾਂ ਦੁਨੀਆਂ ਦਾ ਮਨ ਭਟਕਦਾ ਮੇਰਾ ਵੀ ਭਟਕਦਾ ਹੈ, ਇਹ ਮਨ ਕਿਤੇ ਸ਼ਾਂਤ ਹੋ ਕੇ ਟਿਕਦਾ ਨਹੀਂ ਹੈ। ਸਮਾਧੀ ਲਾ ਲੈਂਦਾ ਜਾਂ ਸਮਾਧੀ ਤੋਂ ਅਸਾਨ ਹੁੰਦਾ, ਫਿਰ ਇਹੀ ਅਵਸਥਾ ਆ ਜਾਂਦੀ ਹੈ ਕਿ ਸ਼ਾਂਤੀ ਨਹੀਂ ਹੈ। ਕਿਰਪਾ ਕਰਕੇ ਮੈਨੂੰ ਇਹ ਦੱਸੋ ਬਈ ਮੇਰੇ ਮਨ ਵਿੱਚ ਸ਼ਾਂਤੀ ਕਿਉਂ? ਕਹਿਣ ਲੱਗੇ ਸੀਗੇ ਸ਼ਾਂਤੀ ਤਾਂ ਮਿਲਦੀ ਹੈ ਜੇ ਸ਼ਾਂਤੀ ਵਾਲੀ ਚੀਜ਼ ਪ੍ਰਾਪਤ ਹੋ ਜਾਵੇ, ਉਹ ਹੈ ਪਰਮੇਸ਼ਰ ਦਾ ਨਾਮ। ਨਾਮ ਦੇ ਮੰਡਲ ਚ ਦੇਖਦਾ ਤੂੰ ਪਹੁੰਚਿਆ ਨਹੀਂ, ਹੱਟ ਕਰਦਾ, ਤਪ ਕਰਦਾ, ਸਮਾਧੀ ਲਾਉਂਦਾ, ਪ੍ਰਾਣਾਯਾਮ ਕਰਦਾ, ਬੜੀ ਬੜੀ ਦੇਰ ਸਮਾਧੀਆਂ ਲਾ ਰੱਖਦਾ, 36 ਸਾਲ ਤੈਨੂੰ ਲੰਘੇ ਸਮਾਧੀਆਂ ਲਾਉਂਦੇ ਨੇ, ਪਰ ਜਿਹੜੀ ਅਸਲੀ ਚੀਜ਼ ਹੈ ਉਹ ਤੇਰੇ ਕੋਲ ਨਹੀਂ ਹੈ। कहने लगे वो कड़ी चीज है इस तरह महाराज प्रमाण कर दे।
कित बिन मन तिरे कित बिन मन तिरे
कहने लगे बेटा
ਬਗੈਰ ਨਾਮ ਦੇ ਮੰਡਲ ਵਿੱਚ ਸਥਿਤੀ ਪ੍ਰਾਪਤ ਕਰਨ ਤੋਂ ਮਨ ਚ ਕਦੇ ਵੀ ਸ਼ਾਂਤੀ ਨਹੀਂ ਆਇਆ ਕਰਦੀ। ਦੂਜੇ ਅੱਖਰਾਂ ਦੇ ਵਿੱਚ ਕਿ ਜਦ ਤੱਕ ਪੂਰਨ ਗਿਆਨ ਨਹੀਂ ਹੁੰਦਾ ਉਨੀ ਦੇਰ ਤੱਕ ਗਿਆਨ ਦੀ ਸਥਿਤੀ ਦੇ ਵਿੱਚ ਜਿੰਨਾ ਚਿਰ ਨਿਵਾਸ ਨਹੀਂ ਕਰਦਾ ਉਨੀ ਦੇਰ ਤੱਕ ਮਨ ਸ਼ਾਂਤ ਨਹੀਂ ਹੋਇਆ ਕਰਦਾ। ਚਾਹੇ ਕੋਈ ਹੈ, ਸਾਰੀ ਦੁਨੀਆ ਜਿੰਨਾ ਵੀ ਹੈ, ਇਹ ਪਰਮੇਸ਼ਰ ਦੀ ਨੇਤ ਹੈ, ਕਿਉਂਕਿ ਉਹਨੇ ਆਪਣਾ ਭੇਦ ਸਾਧੂਆਂ ਨੂੰ, ਸੰਤਾਂ ਨੂੰ, ਆਪਣੇ ਪਿਆਰਿਆਂ ਨੂੰ ਦਿੱਤਾ ਹੋਇਆ। ਆਪ ਨਹੀਂ ਉਹ ਕਿਸੇ ਨੂੰ ਗਿਆਨ ਦਿੰਦਾ। ਜੇ ਧੰਨੇ ਨੂੰ ਪਰਮੇਸ਼ਰ ਦੇ ਦਰਸ਼ਨ ਹੋ ਗਏ ਸੀ, ਪ੍ਰਸ਼ਾਦਾ ਛਕ ਲਿਆ ਸੀ, ਉਹ ਵਾਹਿਗੁਰੂ ਨੇ ਗਿਆਨ ਨਹੀਂ ਸੀ ਦੇਣਾ, ਨਾ ਦਿੰਦਾ। ਨਾਮਦੇਵ ਜੀ ਨੇ ਪੁੱਛ ਲਿਆ ਕਿ ਹੇ ਪ੍ਰਭੂ ਤੁਸੀਂ ਕਿੱਥੇ ਰਹਿੰਦੇ ਹੋ? ਕਹਿੰਦੇ ਨਾਮਦੇਵ, ਜੇ ਮੈਂ ਤੈਨੂੰ ਬਚਨ ਦੱਸ ਦਿੱਤਾ ਤਾਂ ਨਾ ਤੈਂ ਰਹਿਣਾ, ਨਾ ਮੈਂ ਰਹਿਣਾ, ਤੇ ਨਾ ਸੰਸਾਰ ਨੇ ਰਹਿਣਾ। ਇਹ ਮੈਂ ਨਹੀਂ ਦੱਸਿਆ ਕਰਦਾ, ਕਿਉਂਕਿ ਮੇਰੀ ਤਾਂ ਖੇਲ ਹੈ, ਤਾਂ ਬਾਤ ਪਾਈ ਹੋਈ ਹੈ, ਮੁਦਾਵਣੀ ਹੈ। ਮੁਦਾਵਣੀ ਬਾਤ ਨੂੰ ਕਹਿੰਦੇ ਨੇ, ਜਿਵੇਂ ਮੰਜਿਆਂ ਤੇ ਬੈਠ ਕੇ ਬਾਤਾਂ ਪਾਉਂਦੇ ਹੁੰਦੇ ਸੀ ਪਹਿਲੇ ਸਮਿਆਂ ਚ, ਉਹ ਬੁੱਝ ਲੈਂਦੇ ਸੀ ਔਖੀ ਔਖੀਆਂ ਬਾਤਾਂ। ਕਹਿੰਦੇ ਇਹ ਵੀ ਮੁਦਾਵਣੀ ਹੈ, ਇਹ ਮੈਂ ਪਾਈ ਹੋਈ ਹੈ, ਕਿਉਂਕਿ ਮੈਂ ਖੇਲ ਕਰਦੇ ਹਾਂ, ਮੇਰੀ ਖੇਲ ਹੈ, ਤੇ ਮੈਂ ਕਿਉਂ ਭੇਤ ਦੱਸਾਂ? ਕਹਿੰਦੇ ਫੇਰ ਤੁਸੀਂ ਸੰਤਾਂ ਨੂੰ ਦੱਸਿਆ ਹੋਇਆ? ਕਹਿੰਦੇ ਸੰਤ ਸੋਚ ਸੋਚ ਕੇ ਦੱਸਦੇ ਨੇ, ਉਹਨੂੰ ਇਹ ਦੱਸਦੇ ਨੇ, ਜਿਹੜਾ ਜਰ ਜਾਵੇ ਦੂਸਰੇ ਨੂੰ ਨਹੀਂ ਦੱਸਿਆ ਕਰਦੇ। ਇਹ ਭੇਤ ਸੰਤਾਂ ਦੇ ਹੱਥ ਚ ਹੈ, ਮੇਰੇ ਹੱਥ ਵਿੱਚ ਨਹੀਂ ਹੈ। ਬੜੀ ਅਜੀਬ ਬਾਤ ਹੈ ਵੀ ਹੈ, ਨਾ ਨਾਮਦੇਵ ਰਹੇ, ਨਾ ਰੱਬ ਰਹੇ, ਤੇ ਨਾ ਦੁਨੀਆਂ ਰਹੇ, ਉਹ ਰਹੂਗੀ ਫਿਰ? ਬਾਤ ਇਹ ਸਮਝਣ ਵਾਲੀ ਹੈ, ਅਹਿਸਾਸ ਹੈ। ਗਿਆਨਵਾਨ ਨੂੰ ਪਤਾ ਹੈ ਕਿ ਇਹ ਬਾਤ ਕੀ ਹੋ ਰਹੀ ਹੈ। ਇੱਥੇ ਵਾਹਿਗੁਰੂ ਇਹ ਹੈ, ਹੋਰ ਕੋਈ ਹੈ ਨਹੀਂ। ਵਾਹਿਗੁਰੂ ਜੇ ਇਹ ਗੱਲ ਸੰਤ ਦੱਸ ਦਿੰਦੇ ਨੇ ਤਾਂ ਬਾਕੀ ਕੀ ਰਹਿ ਗਿਆ? ਸੰਸਾਰ ਕਿਹੜਾ ਰਹਿ ਗਿਆ? ਸੰਸਾਰ ਵੀ ਵਾਹਿਗੁਰੂ ਦੱਸਣ ਵਾਲਾ, ਉਹ ਵੀ ਪਰਮੇਸ਼ਰ। ਜਿਹੜਾ ਸੁਣਨ ਵਾਲਾ ਉਹ ਵੀ ਪਰਮੇਸ਼ਰ। ਉਹ ਤਾਂ ਚਰੁਕਟੀ ਟੁੱਟ ਗਈ ਗਿਆਤਾ ਗਿਆਨ ਗਏ ਦੀ, ਇੱਕੋ ਹੀ ਪ੍ਰਭੂ ਰਹਿ ਜਾਂਦਾ। ਪਰ ਇਹ ਐ ਗੱਲ ਕਰਨ ਵਾਲੀ ਨਹੀਂ ਹੈ, ਉੱਚਾ ਨਹੀਂ ਕਹਿਣਾ, ਮਨਵੇਂ ਰਹਿਣਾ, ਕਿਉਂਕਿ ਇਹਦਾ ਅਧਿਕਾਰੀ ਨਹੀਂ ਬਣਦਾ ਕੋਈ। ਜਦ ਤੱਕ ਅਧਿਕਾਰੀ ਨਹੀਂ ਹੁੰਦਾ ਤਦ ਤਾਈਂ ਦਵਾਈ ਕੰਮ ਨਹੀਂ ਕਰਿਆ ਕਰਦੀ। ਉਹਦੇ ਨੇਮ ਹੁੰਦੇ ਨੇ, ਉਹਦੀਆਂ ਰਹਿਤਾਂ ਹੁੰਦੀਆਂ। ਸਾਧੂ ਦੱਸਦੇ ਨੇ ਵੀ ਕਿਸ ਤਰੀਕੇ ਨਾਲ ਤੂੰ ਇਹ ਆਪਣੀ ਜੋ ਬਿਮਾਰੀ ਹੈ, ਤੈਨੂੰ ਹਉਮੈ ਦਾ ਰੋਗ ਲੱਗਿਆ, ਕਿਵੇਂ ਦੂਰ ਹੋ ਸਕਦਾ? ਤੋ ਕਹਿਣ ਲੱਗੇ, ਬੇਟਾ ਨਾਮ ਦੇ ਮੰਡਲ ਵਿੱਚ ਪ੍ਰਵੇਸ਼ ਕੀਤੇ ਤੋਂ ਬਗੈਰ ਸ਼ਾਂਤੀ ਨਹੀਂ ਆਇਆ ਕਰਦੀ ਚੇਤਨ। ਸ਼ਾਂਤੀ ਜੇ ਆਉਂਦੀ ਹੈ ਤਾਂ ਨਾਮ ਦਾ ਖਜ਼ਾਨਾ ਗੁਰੂ ਦੇ ਕੋਲ ਹੈ, ਤੇ ਉਹ ਗੁਰੂ ਜਦੋਂ ਸੇਵਾ ਕਰਦਾ ਹੈ ਉਹਦੀ ਕੋਈ ਪੂਰਾ, ਉਹਦੀ ਕਸਵੱਟੀ ਦੇ ਉੱਤੇ ਕੋਈ ਉਤਰਦਾ, ਉਸ ਵੇਲੇ ਉਹ ਨਾਮ ਦਾ ਪ੍ਰਕਾਸ਼ ਕਰ ਦਿੰਦਾ। ਸਤਿਗੁਰ ਕੀ ਸੇਵਾ ਲੱਗਿਆ ਕਰ ਰਤਨ ਦੇਵੈ ਪ੍ਰਕਾਸ਼। ਸਤਿਗੁਰੂ ਪੂਰਾ ਸ਼ਾਹ ਹੈ, ਜਦ ਉਹ ਬਣਜਾਰਾ ਪੂਰੀ ਕੀਮਤ ਤਾਰਨ ਦੇ ਕਾਬਲ ਹੋ ਜਾਂਦਾ, ਫੇਰ ਉਹ ਨਾਮ ਦਾ ਹੀਰਾ ਉਹਨੂੰ ਦਿਖਾ ਦਿੰਦਾ, ਉਹਨੂੰ ਦੇ ਦਿੰਦਾ। ਬੇਅੰਤ ਮਸਾ ਬਾਤਾਂ ਢੰਗ ਨਾਲ ਕਹੀਆਂ ਜਾ ਸਕਦੀਆਂ ਨੇ, ਗੱਲ ਇੱਕੋ ਹੀ ਹੈ, ਸਮਝਣੀ ਚਾਹੀਦੀ। ਕਹਿੰਦੇ ਹੋਰ ਕੋਈ ਤਰੀਕਾ ਨਹੀਂ ਹੈ, ਚਾਹੇ ਕਿੰਨੇ ਹੀ ਯੋਗਤਾ ਕਰ ਲਓ, ਜਦ ਤੱਕ ਵਿਵੇਕ ਬੁੱਧੀ ਦਾ ਅੰਦਰ ਪ੍ਰਕਾਸ਼ ਨਹੀਂ ਹੁੰਦਾ, ਗਿਆਨ ਆਤਮਕ ਆਤਮ ਬਛੈਣੀ ਬੁੱਧੀ ਦਾ ਪ੍ਰਕਾਸ਼ ਨਹੀਂ ਹੁੰਦਾ, ਓਨੀ ਦੇਰ ਤੱਕ ਮਾਇਆ ਦਾ ਜਿਹੜੀ ਤੰਦ ਹੈ ਉਹ ਟੁੱਟਿਆ ਨਹੀਂ ਕਰਦੀ, ਹਨੇਰਾ ਦੂਰ ਨਹੀਂ ਹੋਇਆ ਕਰਦਾ। ਪੜ੍ਹਨ ਦੇ ਨਾਲ ਕਹਿੰਦੇ ਪੜ੍ਹੀ ਜਾਓ ਮਹਾਰਾਜ, ਚਾਹੇ ਕਰੋੜਾਂ ਸਾਲ ਪੜ੍ਹੀ ਜਾ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਵੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਆ ਖਾਤ, ਪੜ੍ਹਿਆ ਜੇਤੇ ਵਰਸ ਵਰਸ, ਪੜ੍ਹਿਆ ਜੇਤੇ ਮਾਸ, ਪੜ੍ਹਿਆ ਜੇਤੀ ਯਾਰ ਜਾ, ਪੜ੍ਹਿਆ ਜੇਤੇ ਸਾਸ। ਨਾਨਕ ਲੇਖੇ ਇੱਕ ਗੱਲ ਹੋਰ ਹੋਮੈ ਚੱਖਣਾ, ਚਾਹੇ ਕਿੰਨੀਆਂ ਕਿਤਾਬਾਂ ਪੜ੍ਹ ਲੈ, ਕਹਿੰਦੇ ਉਹ ਪੜ੍ਹੀ ਜਾ, ਚਾਹੇ ਉਹ ਹੋਮੈ ਦੀ ਮੈਲ ਦੂਰ ਕਰਨ ਨੂੰ ਸਮਰੱਥ ਨਹੀਂ ਹੈਗੇ। ਉਹ ਸਮਾਂ ਹੋਰ ਹੋਮੈ ਲੱਗ ਜਾਂਦੀ ਹੈ, ਦੂਣੀ ਲੱਗ ਜਾਂਦੀ ਹੈ, ਥੋੜੀ ਵੀ ਨਹੀਂ। ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਾਂ, ਪੜੋ ਪਿਆਰ ਤੋਂ।
ਤੇਰੀ ਹੋਮੈ ਦੀ ਮੈਲ ਨਾ
ਪੜ ਪੜ ਭਾਵੇਂ ਲੱਗ ਗੱਡੀਆਂ ਜਾਣ ਪੜ ਪੜ ਭਾਵੇਂ ਲੱਗ ਗੱਡੀਆਂ ਲੇਖੇ ਇੱਕ ਗੱਲ ਹੋਰ ਹੋਮੈ ਚੱਕਣਾ ਚਾਰ ਪੜਿਆ ਮੈਲ ਨਾ ਉਤਰੇ ਮਹਾਰਾਜ ਕਹਿੰਦੇ ਪੜਨ ਨਾਲ ਵੀ ਕਦੇ ਮੈਲ ਉਤਰਦੀ ਹੈ ਸਮਾਂ ਦੂਣੀ ਲੱਗ ਜਾਂਦੀ ਹੈ ਮੈਂ ਇੰਨਾ ਪੜਿਆ ਇੰਨੇ ਗ੍ਰੰਥ ਬਾਚੇ ਨੇ ਮੈਂ ਇੰਨੇ ਵਾਰੀ ਵੇਦ ਪੜ੍ਹੇ ਨੇ ਮੈਂ ਇੰਨੇ ਵਾਰੀ ਸ਼ਾਸਤਰ ਪੜ੍ਹੇ ਆ ਇੰਨੇ ਵਾਰੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੁਣੀ ਹੈ ਇੰਨੀ ਵਾਰੀ ਮੈਂ ਕੀਤੀ ਹੈ ਫਿਰ ਹੋਇਆ ਕੀ ਹੋਮੈ ਦੀ ਮੈਲ ਲਈ ਕਦੇ ਉਂਝਵੇਂ ਹੈ ਨਹੀਂ ਤਾਂ ਪਿਆਰਿਆ ਥਕੇਵਾਂ ਹੀ ਪੱਲੇ ਪੈਂਦਾ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਪਯੰਗਮ ਸਾਦੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਦਕ ਹੰਬਦ ਬਾਦੇ ਕਹਿੰਦੇ ਵਿਚਾਰ ਵਿਚਾਰ ਕੇ ਵੇਦ ਪੜੇ ਨੇ ਐਵੇਂ ਤੋਦਾ ਪਾਠ ਨਹੀਂ ਕਰਿਆ ਵਿਚਾਰ ਵਿਚਾਰ ਕੇ ਫੇਰ ਨਾਲ ਨਿਵਲੀ ਧਰਮ ਵੀ ਕਰੇ ਨੇ ਭਿਆੰਗਮ ਕਰਮ ਵੀ ਕੀਤੇ ਨੇ ਰੇਚਕ ਪੂਰਕ ਵੀ ਕੀਤੇ ਨੇ ਬੇਅੰਤ ਮੈਂ ਸਾਧਨਾ ਕਰੀਆਂ ਕਹਿੰਦੇ ਪੰਜਾਂ ਨਾਲ ਤਾਂ ਸੰਗ ਨਾ ਛੁਟਕਿਆ ਕਿਉਂਕਿ ਇਹ ਪੰਜਾਂ ਨੂੰ ਦੂਰ ਕਰਨ ਦੀ ਸਮਰੱਥਾ ਹੀ ਨਹੀਂ ਰੱਖਦੇ ਇਹ ਤਾਂ ਸਮਾਂ ਹੋਰ ਬਹੁਤ ਤਕੜੇ ਹੋ ਜਾਂਦੇ ਤੇ ਹੋਰ ਅਹੰ ਦੇ ਸੰਗਲ ਬਲੇਟਲੇ ਬੰਧਨ ਪਾ ਲਏ ਹੁਣ ਮੈਂ ਇੰਨਾ ਪੜ੍ਹਿਆ ਮੈਂ ਇੰਨੇ ਵਿਚਾਰੇ ਨੇ ਗ੍ਰੰਥ ਮੈਂ ਇੱਥੇ ਰਿਹਾ ਕਹਿੰਦੇ ਪਿਆਰੇ ਇਹਨੇ ਨਾ ਜਾਈ ਮੈਂ ਕੀ ਇਹ ਕਰਮ ਦੇਖ ਹਾਰ ਭਰੇ ਉਹ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕ ਜਦ ਤੱਕ ਇਹ ਸਰੰਡਰ ਨਹੀਂ ਕਰਦਾ ਆਪਣੇ ਆਪ ਨੂੰ ਓਨੀ ਦੇਰ ਤੱਕ ਵਿਵੇਕ ਬੁੱਧ ਆਇਆ ਨਹੀਂ ਕਰਦੇ ਯਤਨ ਚਾਹੇ ਕੋਈ ਕਰ ਲੈ ਮੌਨ ਪਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਈ ਤੜ ਤਰਥੀ ਸਭ ਦੁੱਧ ਧਰਤੀ ਭਰਮਿਓ ਦੁਬਧਾ ਛੁਟਕੇ ਨੇ ਤੜ ਤੀਰਥ ਸਭ ਧਰਤੀ ਭਰਮਿਓ ਦੁਬਧਾ ਛੁਟਕੇ ਨੇ ਦੁਬਧਾ ਦੀ ਗੱਲ ਹੈ ਸਾਰੀ ਤ੍ਰਿਜਾ ਤੀਰਥਾਂ ਦੇ ਗੱਡੀਆਂ ਛੱਡ ਕੇ ਪੈਦਲ ਚੜ ਜਾ ਪਹਾੜਾਂ ਦੇ ਜਾਇਆ ਜਿੱਥੇ ਜਾਣਾ ਔਖੀਆਂ ਔਖੀਆਂ ਘਾਟੀਆਂ ਚ ਲੰਘ ਕੇ ਜਾਇਆ ਨਹੀਂ ਕਹਿੰਦੇ ਮਹਾਰਾਜ ਕਹਿੰਦੇ ਜਿੰਨਾ ਜੀ ਕਰਦਾ ਭਰਮੀ ਜਾ ਅੰਦਰਲੀ ਚੀਜ਼ ਨੂੰ ਤੂੰ ਸਮਝਿਆ ਨਹੀਂ ਹੈ
ਉਹਦਾ ਇਲਾਜ ਕੋਈ ਨਹੀਂ ਹੋ ਰਿਹਾ, ਉਹਨੂੰ ਛੱਡ ਕੇ ਉਹ ਸਮਾਂ ਉਹ ਬਿਮਾਰੀ ਨੂੰ ਹੋਰ ਵਧਾ ਰਿਹਾ, ਹਟਦੀ ਨਹੀਂ ਹੁੰਦੀ। ਪਰਥਰੀ ਹਰੀ ਰਾਣੀਆਂ ਛੱਡਤੀਆਂ, ਮਾਂ ਕਹਿ ਕੇ ਪੇਸ਼ਾ ਲੈ ਆਇਆ, ਮੱਥੇ ਲੱਗਣ ਤੇ ਹਟ ਗਿਆ ਕਿ ਮੈਂ ਕਿਸੇ ਦੇ ਮੱਥੇ ਹੀ ਨਹੀਂ ਲੱਗਣਾ, ਗਾੜੇ ਜੰਗਲ ਚ ਆ ਕੇ ਰਹਿਣ ਲੱਗਿਆ, ਬਸਤਰ ਵੀ ਛੱਡ ਦਿੱਤੇ, ਬਿਲਕੁਲ ਤਿਆਗੀ ਹੋ ਗਿਆ ਵੀ ਕੋਈ ਚੀਜ਼ ਨਹੀਂ ਮੈਂ ਬਸਤਰ ਵੀ ਨਹੀਂ ਪਹਿਨਣਾ। ਜਿਵੇਂ ਜੰਗਲੀ ਜਾਨਵਰ ਤੁਰੇ ਫਿਰਦੇ ਨੇ ਉਸ ਤਰ੍ਹਾਂ ਫਿਰ ਰਿਹਾ, ਉਹ ਤਾਂ ਕੋਈ ਵਿਸ਼ੇਸ਼ਤਾ ਨਹੀਂ, ਜਾਨਵਰ ਤਾਂ ਪਹਿਲਾਂ ਹੀ ਸਭ ਕੁਝ ਛੱਡੀ ਤੁਰੇ ਫਿਰਦੇ ਨੇ, ਜੇ ਤੂੰ ਉਹਨਾਂ ਚ ਰਲ ਗਿਆ ਕੀ ਬਣ ਗਿਆ ਤੇਰਾ, ਫੇਰ ਤਾਂ ਉਹਨਾਂ ਦੀ ਵੀ ਅਵਸਥਾ ਬਹੁਤ ਉੱਚੀ ਹੋ ਜਾਵੇ ਜੇ ਤੇਰੇ ਕੱਪੜੇ ਲੀੜੇ ਛੱਡਣ ਦੇ ਨਾਲ ਕੋਈ ਤੂੰ ਤੇਰੀ ਤਰੱਕੀ ਹੋ ਜਾਵੇ। ਇੱਕ ਦਿਨ ਪਿਆ ਉੱਠ ਕੇ ਬੈਠਿਆ, ਚੰਦ ਚਾਨਣੀ ਆ ਬਹੁਤ ਰਾਤ, ਬਹੁਤ ਸਾਫ ਚੰਦਰਮਾ ਜੰਮ ਪਿਆ, ਅਚਾਨਕ ਨਿਗਾਹ ਚਲੀ ਗਈ ਘਾਹ ਤੇ, ਦੇਖਦਾ ਕਿ ਐਡਾ ਬੜਾ ਲਾਲ ਮੈਂ ਤਾਂ ਜ਼ਿੰਦਗੀ ਚ ਦੇਖਿਆ ਨਹੀਂ ਕਦੇ। ਉਹ ਇਕਦਮ ਹੱਥ ਵਧਿਆ, ਜਾ ਕੇ ਹੱਥ ਚ ਕੀ ਆ ਗਿਆ, ਕਿਸੇ ਨੇ ਪਾਨ ਖਾ ਕੇ ਥੁੱਕਿਆ ਹੋਇਆ ਸੀ। ਬੜਾ ਬੜਾ ਰੋਇਆ, ਬੜਾ ਰੋਇਆ ਵੀ ਮੈਂ ਸਭ ਕੁਝ ਛੱਡਤਾ, ਰਾਣੀਆਂ ਨੂੰ ਮਾਂ ਕਹਿ ਕੇ ਭਿਖਿਆ ਲੈ ਆਇਆ, ਕਿਸੇ ਦੇ ਮੈਂ ਮੂੰਹ ਮੱਥੇ ਨਹੀਂ ਲੱਗਦਾ, ਵਸਤਰ ਮੈਂ ਨਹੀਂ ਪਹਿਨਦਾ, ਕਿਤੇ ਰੋਟੀ ਮੰਗਣ ਮੈਂ ਨਹੀਂ ਜਾਂਦਾ, ਜੰਗਲ ਚੋਂ ਚੁਗ ਲੈਂਦਾ ਤੇ ਆਪਣੇ ਪੇਟ ਦੀ ਅੱਗ ਬੁਝਾ ਲੈਂਦਾ, ਮੈਨੂੰ ਲੋੜ ਹੀ ਨਹੀਂ ਆ ਕਦੇ ਦੀ। ਆਹ ਮੇਰੇ ਮਨ ਚ ਕਿਉਂ ਖਿਆਲ ਆਇਆ ਕਿ ਇਹ ਕਰੋੜਾਂ ਰੁਪਈਏ ਦਾ ਲਾਲ ਹੈ, ਮੈਂ ਕਰਨਾ ਕੀ ਸੀ ਜਾਂ ਛੱਡਿਆ ਆ, ਕਿਉਂਕਿ ਜਿਹੜੀ ਚੀਜ਼ ਅਸਲੀ ਹੈ ਉਹ ਮਨ, ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਓ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਉਸ ਵੇਲੇ ਇਹਨੇ ਸਾਨੂੰ ਮਤ ਦੇਣ ਵਾਸਤੇ ਆਪ ਵਿਤੀ ਦੇ ਵਿੱਚ ਉਹਨੇ ਇੱਕ ਸੋਠਾ ਲਿਖਿਆ, ਸ਼ਲੋਕ ਲਿਖਿਆ ਕਿ ਮਨ ਰਿਪ ਜੀਤੇ ਸਭ ਰਿਪ ਜੀਤੇ, ਜਿੰਨਾ ਚਿਰ ਮਨ ਦੁਸ਼ਮਣ ਜਿਉਂਦਾ ਉਨਾ ਚਿਰ ਸਾਰੇ ਹੀ ਦੁਸ਼ਮਣ ਜਿਉਂਦੇ ਆ। ਲਾਲਚ ਆ ਗਿਆ, ਲੋਭ ਉੱਠਿਆ ਨਾ, ਜਿਉਂਦਾ ਹੋ ਗਿਆ। ਇਹਨੇ ਦੱਬਿਆ ਹੋਇਆ ਸੀ ਵੀ ਮੈਂ ਕੱਪੜਾ ਵੀ ਨਹੀਂ ਪਹਿਨਣਾ, ਮੈਂ ਕੋਈ ਚੀਜ਼ ਬਰਤਨ ਵੀ ਕੋਈ ਨਹੀਂ ਰੱਖਣਾ, ਹੱਥਾਂ ਤੇ ਹੀ ਖਾ ਲੈਣਾ, ਹੱਥਾਂ ਤੇ ਹੀ ਪਾਣੀ ਪੀ ਲੈਣਾ ਕੁੰਜਲ ਨਾਲ। ਉਹ ਫਿਰ ਲੋਭ ਕਿੱਥੋਂ ਪੈਦਾ ਹੋ ਗਿਆ, ਕਹਿੰਦੇ ਉਹ ਦੁਸ਼ਮਣ ਜਿਉਂਦੇ ਸੀਗੇ ਕਿਉਂਕਿ ਇਹਨਾਂ ਦਾ ਸਰਦਾਰ ਜਿਉਂਦਾ ਸੀ ਮਨ। ਕਹਿੰਦੇ ਜਦੋਂ ਮਨ ਰਿਪ ਜੀਤੇ ਸਭ ਰਿਪ ਜੀਤੇ, ਜਦੋਂ ਮਨ ਦੁਸ਼ਮਣ ਨੂੰ ਜਿੱਤ ਲਿਆ ਤੇ ਸਾਰੇ ਦੁਸ਼ਮਣ ਜਿੱਤੇ ਗਏ। ਕਹਿੰਦੇ ਬਣਿਆ ਨਾ ਕੁਛ ਵੀ, ਫਿਰਿਆ ਮੌਨ ਪਇਓ ਕਰ ਪਾਤੀ ਰਹੋ, ਨਗਨ ਫਿਰਿਓ ਮਨ ਵਾਈ, ਤਟ ਤੀਰ ਸਭ ਧਰਤੀ ਭਰਮਿਓ, ਦੁਬਧਾ ਛੁਟਕੇ ਨਾ। ਦੁਬਧਾ ਤਾਂ ਛੁੱਟੀ ਹੋਈ ਨਾ, ਗਿਆਨ ਤਾਂ ਆਇਆ ਹੀ ਨਾ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰ ਬੱਤਰ ਆਏ। ਲੇਕਿਨ ਹੋਇਆ ਕਿ ਮਨ ਕੀ ਮੈਲ ਨਾ ਉਤਰਾਏ ਵਿਦ ਜੇ ਲਖ ਜਤਨ ਕਮਾਏ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਮਾਲਵੇ ਵਿੱਚ, ਜਿਸ ਪਿੰਡ ਦਾ ਨਾਂ ਅੱਜ ਕੱਲ੍ਹ ਜੋਗੀਪੁਰ ਹੈ, ਉੱਥੇ ਇੱਕ ਸਰੋਵਰ ਦੇ ਉਰਲੇ ਪਾਸੇ ਬੈਠੇ ਨੇ। ਆਵਾਜ਼ ਸਿੰਘਾਂ ਦੀ, ਘੋੜਿਆਂ ਦੀ, ਚਹਿਲ ਪਹਿਲ ਦੀ, ਦਰਸ਼ਨ ਸੰਗਤਾਂ ਦੀ ਕੋਈ। ਉੱਥੇ ਪਰਲੇ ਪਾਸੇ ਇੱਕ ਮੱਠ ਦੇ ਵਿੱਚ ਜੋਗੀ ਰਹਿੰਦਾ ਸੀ। ਉਹਨੇ ਕਿਹਾ ਕੌਣ ਹੈ? ਦੱਸਿਆ ਵੀ ਗੁਰੂ ਗੋਬਿੰਦ ਸਿੰਘ ਨੇ ਆਹ ਕੰਮ ਕਰੇ ਨੇ, ਇੱਥੇ ਯਵਨਾਂ ਦਾ ਰਾਜ ਹੈ, ਧੱਕੇ ਨਾਲ ਧਰਮ ਬਦਲਾਉਂਦੇ ਨੇ, ਮਾਰ ਦਿੰਦੇ ਨੇ, ਲੱਖਾਂ ਬੰਦਿਆਂ ਦਾ ਖੂਨ ਕਰਦਾ, ਮੰਦਰ ਢਾਹ ਤੇ, ਇਹ ਰਾਖੀ ਕਰ ਰਹੇ ਨੇ। ਬੜਾ ਖੁਸ਼ ਹੋਇਆ, ਫਿਰ ਤਾਂ ਮੈਨੂੰ ਲੈ ਚਲੋ, ਮੈਂ ਵੀ ਦਰਸ਼ਨ ਕਰਨਾ। ਕਹਿਣ ਲੱਗਿਆ ਉਮਰ ਕਿੰਨੀ ਕਹਿ? ਉਹ ਕਹਿੰਦੇ ਉਮਰ ਤਾਂ 40 ਸਾਲ ਤੋਂ ਘੱਟ ਹੈ, 40 ਦੇ ਏੜ ਗੇੜ ਹੈ। ਕਹਿੰਦਾ ਫਿਰ ਤਾਂ ਬਾਲਕ ਹੈ, ਨਿੱਕਾ ਜਿਹਾ ਕੀ ਕਰਨਾ ਜਾ ਕੇ। ਇਧਰ ਆ ਗਏ ਤਾਂ ਸਿੰਘਾਂ ਨੇ ਕਿਹਾ ਮਹਾਰਾਜ, ਉਹ ਜੋਗੀ ਐ ਕਹਿੰਦਾ, ਮਹਾਰਾਜ ਕਹਿੰਦੇ ਉਹ ਨਾ ਕੰਜੂਸ ਹੈ, ਕੰਜੂਸ ਪੁਰਾਣੇ ਖੱਲੜ ਚੱਕੀ ਫਿਰਦਾ, ਜਿਵੇਂ ਪੁਰਾਣਾ ਕੁੜਤਾ ਨਹੀਂ ਲਾਉਂਦਾ, ਕੰਜੂਸ ਨਵਾਂ ਜਿਹੜਾ ਖੁੱਲੇ ਦਿਲਾ ਹੁੰਦਾ, ਬਣਿਆ ਬਣਾਇਆ ਫੜਾਉਂਦਾ ਦੂਸਰੇ ਲੈ ਤੂੰ ਬਲ। ਕਹਿੰਦੇ ਪੁਰਾਣਾ ਖੱਲੜਾ ਚੱਕੀ ਫਿਰਦਾ 5113 ਸਾਲ ਦਾ। ਕਹਿੰਦੇ ਉਹ ਜੋਗੀ ਨੂੰ ਜਦੋਂ ਜਾ ਕੇ ਦੱਸਿਆ ਵੀ ਮਹਾਰਾਜ ਉਹ ਤਾਂ ਐਂ ਕਹਿੰਦੇ ਨੇ, ਕਹਿੰਦਾ ਫਿਰ ਤਾਂ ਪੂਰਨ ਪੁਰਖ ਨੇ ਮੇਰੀ ਪਾਲਕੀ ਚੁੱਕੋ। ਮਹਾਰਾਜ ਦੇ ਸਾਹਮਣੇ ਆ ਗਿਆ, ਦਰਸ਼ਨ ਕਰੇ, ਚਰਨਾਂ ਤੇ ਨਮਸਕਾਰ ਕਰੀ। ਮਹਾਰਾਜ ਕਹਿੰਦੇ ਯੋਗੀ ਰਾਜ, ਸਰੀਰ ਦੀ ਕਿੰਨੀ ਕੁ ਉਮਰ ਹੈ? ਪੁਰਾਣਾ ਖਲੜ ਚੱਕੀ ਫਿਰਦੇ ਹੋ, ਨਵਾਂ ਨਹੀਂ ਲੈ ਲੈ ਨਵਾਂ ਲੈ ਲੈਂਦੇ? ਅਮੀਰ ਆਦਮੀ ਤਾਂ ਨਵਾਂ ਰੋਜ਼ ਬਦਲ ਲੈਂਦੇ ਨੇ। ਕਹਿੰਦਾ ਮਹਾਰਾਜ 5113 ਸਾਲ ਦਾ। ਕਹਿੰਦੇ ਕੁਛ ਬਣਿਆ, ਕਹਿੰਦੇ ਕੁਛ ਨਹੀਂ ਬਣਿਆ। ਕਹੀ ਜੀ ਦੁਨੀਆਂ ਸੀ ਮਹਾਰਾਜ, ਮੈਂ ਹਰ ਵਾਰੀ ਜਦ ਸਮਾਧੀ ਤੋਂ ਉਥਾਨ ਹੁੰਦਾ ਉਸ ਵੇਲੇ ਦੁਨੀਆਂ ਬਦਲੀ ਹੁੰਦੀ ਹੈ। ਜਿੱਥੇ ਮੈਂ ਬੈਠਾ ਇੱਥੇ ਕਈ ਵਾਰੀ ਇੰਨਾ ਵੀ ਹੋਇਆ ਕਿ ਸ਼ਹਿਰ ਸੀਗਾ, ਤੇ ਕਈ ਵਾਰੀ ਮੇਰੀ ਸਮਾਧੀ ਖੁੱਲੀ ਇੱਥੇ ਬਿਲਕੁਲ ਜੰਗਲ, ਬੰਦਾ ਵੀ ਨਹੀਂ ਸੀ ਕੋਈ ਨੇੜੇ ਤੇੜੇ। ਤੇ ਆਹ ਹੁਣ ਖੜਕਾ ਦੜਕਾ ਹੈ, ਉਹ ਗੱਲ ਚੱਲਦੀ ਰਹਿੰਦੀ ਹੈ, ਕਹੀ ਜਾਂਦੇ ਨੇ ਗਾਂ ਤੇ ਗਾਂ ਵੀ ਇਹਦੇ ਚ ਜੋਗੀ ਬੈਠਾ ਸਮਾਧੀ ਖੋਲੂ 500 ਸਾਲ ਨੂੰ, 500 ਸਾਲ ਦੀ ਸਮਾਧੀ ਲਾਉਣਾ। ਬਣਿਆ ਬਣਿਆ ਤਾਂ ਹੈ ਨਾ, ਚਰਨਾ ਤੇ ਟੈ ਪਿਆ, ਹੇ ਪ੍ਰਭੂ ਮੇਰੀ ਜੋ ਅੰਤਮ ਇੱਛਾ ਉਹ ਪੂਰੀ ਕਰੋ, ਮੈਨੂੰ ਪ੍ਰਭੂ ਮਿਲਾ ਦੋ। ਮਹਾਰਾਜ ਨੇ ਕਿਰਪਾ ਕਰਕੇ ਗਿਆਨ ਦੀ ਦਾਤ ਦਿੱਤੀ। ਸੋ ਕਹਿੰਦੇ ਇਸ ਤਰ੍ਹਾਂ ਦੇ ਨਾਲ ਮਨ ਕੀ ਮੈਲ ਨਾ ਉਤਰਾਏ, ਵੀ ਜੇ ਲੱਖ ਯਤਨ ਕਰਾਏ ਵਧਾ ਲੈ ਉਮਰ, ਜਿੰਨੀ ਉਮਰ ਵਧਾਉਣੀ। ਕਿੰਨਾ ਹੀ ਪ੍ਰਾਣਾਯਾਮ ਕਰ ਲੈ। ਕੰਨ ਕਾਮਨੀ ਹੈਵਰ ਗੈਵਰ ਬਹੁਵਿਧ ਦਾਨ ਦਤਾਰਾ, ਅੰਨ ਵਸਤਰ ਭੂਮ ਬਹੁ ਅਰਪੇ ਨਹਿ ਮਿਰੀਆ ਹਰਿਦੁਆਰਾ। ਕਿੰਨੇ ਹੀ ਦੇ ਕਰ ਲੋ ਦਾਨ, ਦਾਨ ਨਾਲ ਵਾਹਿਗੁਰੂ ਨਹੀਂ ਮਿਲਿਆ ਕਰਦਾ, ਵਾਹਿਗੁਰੂ ਦੇ ਮਿਲਣ ਦਾ ਤਾਂ ਰਸਤਾ ਹੀ ਹੋ ਰਿਹਾ। ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾਂ ਰਤ ਰਹਿਤਾ, 6 ਕਰਮ ਵੀ ਮੈਂ ਕਰਦਾ ਰਿਹਾ, ਪੜ੍ਹਨਾ ਪੜ੍ਹਾਉਣਾ, ਦਾਨ ਦੇਣਾ ਦਾਨ ਲੈਣਾ, ਯੱਗ ਕਰਨਾ ਯੱਗ ਕਰਾਉਣਾ, ਇਹ ਵੀ ਮੈਂ ਕਰਦਾ ਰਿਹਾ। ਲੇਕਿਨ ਫੇਰ ਵੀ ਕੁਛ ਨਹੀਂ ਬਣਿਆ। ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾਂ ਰਤ ਰਹਿਤਾ, ਹਾਂ ਹਾਂ ਕਰਤ ਬੰਧਨ ਮੈਂ ਭਰਿਆ, ਨਹਿ ਮਿਲਿਆ ਇਹ ਯੋਗਤਾ। ਯੋਗ ਸਿੱਧ ਆਸਣ 84 ਆਸਣ ਵੀ ਲਾਏ, ਪ੍ਰਾਣਾਯਾਮ ਕਰੇ, ਸਮਾਧੀਆਂ ਵੀ ਲਾਈਆਂ, ਪਹਾੜਾਂ ਦੀਆਂ ਗੁਫਾਵਾਂ ਵਿੱਚ ਵੀ ਮੈਂ ਪੱਥਰ ਚਿਣ ਕੇ ਬੈਠ ਗਿਆ ਵੀ ਕੋਈ ਅੰਦਰ ਨਾ ਆਵੇ। ਲੇਕਿਨ ਉਮਰ ਤਾਂ ਵੱਧ ਗਈ ਪਰ ਫੇਰ ਬਣਿਆ ਕੁਛ ਨਾ। ਯੋਗ ਸਿੱਧ ਆਸਣ 84 ਇਹ ਵੀ ਕਰ ਰਿਹਾ, ਵੱਡੀ ਆਰਜਾ ਫਿਰ ਜਨਮ ਹੈ, ਹਰ ਸਭ ਸੰਗ ਲੰਘ ਗਿਆ, ਲੇਕਿਨ ਪਰਮੇਸ਼ਰ ਨਾ ਮਿਲਿਆ। ਵੱਡੀਆਂ ਉਮਰਾਂ ਬਣਾ ਲਈਆਂ 1000 ਸਾਲ ਦੀਆਂ। ਗੁਰੂ 5ਵੇਂ ਪਾਤਸ਼ਾਹ ਮਹਾਰਾਜ ਜਿਸ ਵਕਤ ਸਰੋਵਰ ਦੀ ਸੇਵਾ ਕਰ ਰਹੇ ਨੇ ਤਾਂ ਉਸ ਵੇਲੇ ਇੱਕ ਸਰੋਵਰ ਜਿਹਦਾ ਨਾਮ ਸੰਤੋਖ ਸਰ ਹੈ ਉਹਦੀ ਉਹਨੂੰ ਖੁਣ ਰਹੇ ਸੀ, ਤਾਂ ਆ ਕੇ ਬਾਬਾ ਬੁੱਢਾ ਜੀ ਨੇ ਕਿਹਾ ਕਿ ਮਹਾਰਾਜ ਇੱਕ ਗੋਲਾਕਾਰ ਸ਼ਕਲ ਦਾ ਕੋਈ ਮੱਠ ਹੈ, ਉਹਦੀ ਜਿਹੜੀ ਉੱਪਰਲੀ ਛੱਤ ਸੀ ਉਹ ਤਾਂ ਨੰਗੀ ਹੋ ਗਈ, ਕੀ ਹੁਕਮ ਹੈ? ਮਹਾਰਾਜ ਕਹਿੰਦੇ ਬਾਬਾ ਜੀ ਇਹਦੇ ਅੰਦਰ ਇੱਕ ਜੋਗੀ ਬੈਠਾ, ਇਹ 3 ਯੁਗ ਦੇ ਵਿੱਚ ਇਹਨੇ ਸਮਾਧੀ ਲਾਈ ਸੀ, ਦੇਖੋ ਧਰਤੀ ਦੇ ਉੱਤੇ ਲਾਈ ਸੀ, ਉਸ ਸਮੇਂ ਤੋਂ ਕਿੰਨੀ ਮਿੱਟੀ ਉੱਚੀ ਹੋ ਗਈ ਕਿ ਕਿੰਨਾ ਡੂੰਘਾ ਆਪਾਂ ਪਟਿਆ ਤਾਂ ਛੱਤ ਆਈ ਹੈ ਇਹਦੀ, ਇਹਦੇ ਚਾਰੇ ਪਾਸਿਓਂ ਖੁਣ ਲਓ ਹੌਲੀ ਹੌਲੀ ਗੰਦਾਲਿਆਂ ਦੇ ਨਾਲ, ਉਹਨੂੰ ਨੁਕਸਾਨ ਕੋਈ ਨਾ ਪਹੁੰਚੇ, ਤੇ ਦਰਵਾਜ਼ਾ ਕੱਢ ਲਓ, ਚਾਰੇ ਪਾਸਿਓਂ ਖਾਲੀ ਕਰ ਲਓ। ਹੁਕਮ ਦੀ ਤਾਮੀਰ ਹੋਈ, ਥੋੜੀ ਦੇਰ ਤੇ ਬਾਅਦ ਚਾਰੇ ਪਾਸਿਓਂ ਖਾਲੀ ਕਰ ਲਿਆ। ਕਹਿਣ ਲੱਗੇ ਕਿਵੇਂ ਹੈ? ਕਹਿੰਦੇ ਮਹਾਰਾਜ ਇੱਕ ਪਾਸੇ ਐਂ ਲੱਗਦਾ ਜਿਵੇਂ ਦਰਵਾਜ਼ਾ ਹੁੰਦਾ, ਆਪ ਕਿਰਪਾ ਕਰਕੇ ਚਲੋ। ਮਹਾਰਾਜ ਜੀ ਗਏ, ਕਹਿਣ ਲੱਗੇ ਵੀ ਇਸ ਪਾਸੇ ਪੱਥਰ ਚਿਣੇ ਹੋਏ ਨੇ, ਇਹਨੇ ਪੱਥਰ ਕੱਢ ਲਓ। ਪੱਥਰ ਖੋਲ ਲਏ ਤੇ ਅੰਦਰ ਸਮਾਧੀ ਲੱਗੀ ਹੋਈ ਹੈ, ਇੱਕ ਜੋਗੀ ਬੈਠਾ। ਕਹਿੰਦੇ ਐਂ ਕਰੋ, ਮੱਖਣ ਲਿਆਓ, ਕਸਤੂਰੀ ਲਿਆਓ, ਹੋਰ ਦਵਾਈਆਂ ਲਿਆਂਦੀਆਂ। ਹੁਕਮ ਦੇਤਾ ਕਿ ਤੂੰ ਭਾਈ 10ਵੇਂ ਦੁਆਰ ਤੇ ਹੌਲੀ ਹੌਲੀ ਮਾਲਿਸ਼ ਕਰ, ਹੌਲੀ ਹੌਲੀ ਜ਼ੋਰ ਨਾ ਲਾਈ। ਦੂਜਿਆਂ ਨੂੰ ਕਿਹਾ ਵੀ ਤੁਸੀਂ ਇਹਦੀਆਂ ਪੈਰਾਂ ਦੀਆਂ ਪੇਤਲੀਆਂ ਤੇ ਮਾਲਿਸ਼ ਸ਼ੁਰੂ ਕਰੋ। ਮਹਾਰਾਜ ਜੀ ਦੱਸੀ ਗਏ, ਉਸੇ ਤਰ੍ਹਾਂ ਦੇ ਨਾਲ ਸਿੱਖ ਕਰਦੇ ਰਹੇ। ਕਰਦੇ ਕਰਦੇ ਸਰੀਰ ਵਿੱਚ ਗਰਮੀ ਆਈ, ਗਰਮ ਹੋ ਗਿਆ ਸਰੀਰ ਤੇ ਖੂਨ ਚੱਲਣਾ ਸ਼ੁਰੂ ਹੋ ਗਿਆ। ਉਹਦੇ ਬਾਅਦ ਉਹਨੇ ਨੇਤਰ ਖੋਲੇ, ਮਹਾਰਾਜ ਨੇ ਕਿਹਾ ਵੀ ਇਹਨੂੰ ਰੂਮ 'ਚ ਪਲੇਟ ਲਓ, ਹਵਾ ਨਾ ਲੱਗ ਜਾਏ, ਕਿਉਂਕਿ ਬੜੀ ਦੇਰ ਲੱਖਾਂ ਸਾਲ ਹੋ ਗਏ ਇਹਦੇ ਸਰੀਰ ਨੂੰ ਹਵਾ ਨਹੀਂ ਲੱਗੀ। ਉਹ ਪਲੇਟ ਲਿਆ, ਪਲੇਟ ਕੇ ਹੋਸ਼ ਵਿੱਚ ਆ ਗਿਆ। ਉਹਨੇ ਵੀ ਹੋਸ਼ ਫੜੀ, ਕਹਿਣ ਲੱਗਿਆ ਕਿਹੜਾ ਯੁੱਗ ਚੱਲ ਰਿਹਾ, ਕੌਣ ਇਸ ਵੇਲੇ ਉਧਾਰ ਰਿਹਾ, ਕਿਹਦਾ ਪੈਰ ਹੈ? ਉਸ ਵੇਲੇ ਬਾਬਾ ਬੁੱਢਾ ਜੀ ਨੇ ਦੋਵੇਂ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਕਿਹਾ ਕਿ ਹੋਗੀ ਰਾਜ, ਇਸ ਵੇਲੇ ਕਲਯੁੱਗ ਚੱਲ ਰਿਹਾ, ਪਰ ਕਲਯੁੱਗ ਇੰਨਾ ਤੇਜ਼ੀ ਨਾਲ ਚੱਲ ਰਿਹਾ ਕਿ ਸਮਾਂ ਆਉਣ ਤੋਂ ਪਹਿਲਾਂ ਹੀ ਇਹ ਪੂਰਾ ਜਵਾਨ ਹੁੰਦਾ ਜਾਂਦਾ। ਹੁਣ ਤਾਂ ਕਹਿਣਾ ਹੀ ਕੀ ਹੈ, 4 ਸਾਲ ਲੰਘ 400 ਸਾਲ ਹੋ ਗਏ ਇਸ ਗੱਲ ਨੂੰ, ਹੁਣ ਤਾਂ ਫਿਰ ਪੂਰਾ ਖੌਰੂ ਪਾਉਂਦਾ ਕਲਯੁੱਗ, ਕੋਈ ਕਿਸੇ ਦੇ ਆਖੇ ਨਹੀਂ ਲੱਗਦਾ। ਤੰਗ ਨੇ ਲੋਕ ਵੀ ਅਸੀਂ ਕਰੀਏ ਕੀ, ਬਾਲ ਬੱਚੇ ਵੀ ਆਖੇ ਨਹੀਂ ਲੱਗਦੇ, ਲੜਕੀਆਂ ਆਖੇ ਨਹੀਂ ਲੱਗਦੀਆਂ, ਮਨ ਦੀ ਮਤ ਕਰ ਰਹੇ ਨੇ ਸਾਰੇ, ਕੋਈ ਸਤਸੰਗ ਨਹੀਂ ਹੈ, ਕੋਈ ਕੁਛ ਨਹੀਂ ਹੈ, ਮਨ ਮਤ ਫੈਲ ਗਈ ਸਾਰੇ ਧਰਮ ਦੇ ਆਚਾਰੀਆ ਗਲਤ ਗੱਲਾਂ ਕਹੀ ਜਾਂਦੇ ਨੇ ਵੀ ਮਾਸ ਖਾ ਲਓ, ਮਾਸ ਨੂੰ ਹਜ਼ਮ ਕਰਨ ਨੂੰ ਸ਼ਰਾਬ ਅੰਦਰ ਪੀ ਲਓ ਜਾ ਕੇ। ਬੁਰਿਆਈਆਂ ਚੱਲ ਰਹੀਆਂ ਨੇ, ਬੁਰੇ ਕੰਮਾਂ ਨੂੰ ਕੋਈ ਟੋਕਦਾ ਨਹੀਂ ਹੈ। ਕਹਿਣ ਲੱਗੇ ਯੋਗੀ ਰਾਜ, ਕਲਯੁੱਗ ਬਹੁਤ ਤੇਜ਼ ਗਤੀ ਦੇ ਨਾਲ ਚੱਲ ਰਿਹਾ, ਪਤਾ ਨਹੀਂ ਗਾਹਾਂ ਜਾ ਕੇ ਕੀ ਉਹ, ਪਰ ਜਿੰਨਾ ਤੇਜ਼ ਗਤੀ ਨਾਲ ਇਹ ਚੱਲ ਰਿਹਾ ਉਨਾ ਹੀ ਇਹਨੂੰ ਗੁਰੂ ਨਾਨਕ ਸਾਹਿਬ ਨੇ ਥੰਮ ਪਾਇਆ, ਨੱਥ ਪਾਈ ਹੈ, ਤੇ ਇਹਦੇ ਵਿੱਚ ਕਹਿ ਦਿੱਤਾ ਕਿ ਇੱਕ ਚਿੱਤ ਜੇ ਇੱਕ ਛਿਨ ਤੇ ਆਇਓ, ਕਾਲ ਫਾਸ ਕੇ ਬੀਜਣ ਆਇਓ, ਜੇ ਇੱਕ ਛਿਨ ਵੀ ਕਿਸੇ ਦਾ ਮਨ ਚੱਲਿਆ ਗਿਆ ਰੱਬ ਵੱਲ, ਉਹਦੇ ਗਲ ਵਿੱਚੋਂ ਵੀ ਕਾਲ ਦੀ ਫਾਸੀ ਕੱਟੀ ਜਾਊ। ਇਲਾਜ ਵੀ ਓਡਾ ਹੀ ਗੁਰੂ ਨਾਨਕ ਪਾਤਸ਼ਾਹ ਨੇ ਲਿਆਂਦਾ, ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਕਹਿੰਦੇ ਰੁੱਤ ਨਾਮ ਦੀ ਆ ਗਈ, ਸਾਧਨ ਨਾਮ ਦਾ ਆ ਗਿਆ, ਤੇ ਸਮਰੱਥ ਗੁਰੂ ਦੀ ਮਿਹਰ ਦਾ ਆ ਗਿਆ। ਹੁਣ ਸਿੱਖ ਦੇ ਬਸ ਵਿੱਚ ਨਹੀਂ ਹੈ ਤਰਨਾ ਜਦ ਤੱਕ ਗੁਰੂ ਪ੍ਰਸ਼ਾਦ ਪ੍ਰਸਾਦ ਨਾ ਕਰੇ, ਆਪਣਾ ਗੁਰ ਪ੍ਰਸਾਦ ਕਿਰਪਾ ਨਾ ਕਰੇ, ਜਿੰਨਾ ਚਿਰ ਉਹਦੀ ਨਜ਼ਰ ਨਾ ਹੋਵੇ ਉਨੀ ਦੇਰ ਤੱਕ ਸਿੱਖ ਦੀ ਤਾਕਤ ਨਹੀਂ ਕਿ ਲੰਘ ਜਾਵੇ। ਗੁਰੂ ਦੀ ਕਿਰਪਾ ਦੀ ਹਰ ਵਕਤ ਸਿੱਖ ਨੂੰ ਲੋੜ ਹੈ। ਸੋ ਕਹਿੰਦੇ ਯੋਗੀ ਰਾਜ ਐਸਾ ਯੁੱਗ ਆ ਗਿਆ। ਉਸ ਵੇਲੇ ਕਹਿਣ ਲੱਗੇ ਪਹਿਰਾ ਕਿਹਦਾ ਹੁਣ? ਕਹਿੰਦੇ ਗੁਰੂ ਨਾਨਕ ਨੇ ਗੁਰੂ ਅੰਗਦ ਦਾ ਪਹਿਰਾ, ਗੁਰੂ ਅੰਗਦ ਮਹਾਰਾਜ ਤੋਂ ਫਿਰ ਗੁਰੂ ਅਮਰਦਾਸ ਜੀ ਦਾ, ਤੇ ਫਿਰ ਗੁਰੂ ਰਾਮਦਾਸ ਜੀ। ਇਸ ਵੇਲੇ ਗੁਰੂ ਅਰਜਨ ਸੱਚੇ ਪਾਤਸ਼ਾਹ ਸੰਸਾਰ ਨੂੰ ਥੰਮੀ ਬੈਠੇ ਨੇ ਸਾਰੇ, ਕਲਯੁੱਗ ਦਾ ਬਲ ਨਹੀਂ ਚੱਲ ਰਿਹਾ। ਉਸ ਵੇਲੇ ਬੜਾ ਪ੍ਰਸੰਨ ਹੋਇਆ, ਕਹਿੰਦੇ ਕਿੱਥੇ ਨੇ ਉਹ? ਮਹਾਰਾਜ ਕੋਲੇ ਸੀ ਉਸ ਵੇਲੇ ਬੈਠਾ ਸੀ, ਝੁਕਿਆ, ਹੌਲੀ ਬੋਲਦਾ। ਕਈਆਂ ਨੂੰ ਪ੍ਰੇਮੀਆਂ ਨੂੰ ਖਿਆਲ ਆ ਜਾਂਦਾ ਵੀ ਇੰਨੀ ਪੁਰਾਣੀ ਬੋਲੀ ਕਿਵੇਂ ਰਹਿ ਗਈ, ਵੀ ਉਹਦੀ ਬੋਲੀ ਸਮਝ ਕਿਵੇਂ ਲਈ, ਬਾਬੇ ਬੁੱਢੇ ਦੀ ਬੋਲੀ ਕਿਵੇਂ ਸਮਝ ਲਈ, ਕਿਉਂਕਿ ਅਸੀਂ ਤਰਕ ਦੇ ਜ਼ਮਾਨੇ 'ਚ ਹੀ ਲੰਘ ਰਹੇ ਹਾਂ। ਉਹ ਪਹਿਲੇ ਜ਼ਮਾਨਿਆਂ ਦੇ ਅੰਦਰ ਸਾਧੂਆਂ ਨੂੰ ਬੋਲੀ ਦੀ ਕੋਈ ਤਕਲੀਫ਼ ਨਹੀਂ ਸੀ ਹੁੰਦੀ, ਉਹ ਯੋਗ ਦੇ ਵਿੱਚ ਇਹ ਸ਼ਕਤੀ ਸੀ, ਜਿਹੀ ਜਿਹੀ ਵੀ ਬੋਲੀ ਬੋਲਣੀ ਹੈ ਬੋਲ ਪੈਂਦੇ ਸੀ। ਗੁਰੂ ਨਾਨਕ ਸਾਹਿਬ ਜਿੱਥੇ ਵੀ ਜਾਂਦੇ ਸੀ ਉਹੀ ਬੋਲੀ ਬੋਲਦੇ ਸੀ, ਉਹ ਕਿਹੜਾ ਉੱਥੇ ਕਾਇਦਾ ਲੈ ਕੇ ਪੜ੍ਹਦੇ ਸੀ ਵੀ ਮੈਂ ਹੁਣ ਅਰਬੀ ਪੜ੍ਹਾਂ ਅਤੇ ਫਿਰ ਇਹਨਾਂ ਨਾਲ ਗੱਲ ਕਰਾਂ, ਜੇ ਮੱਕੇ ਵਿੱਚ ਗੱਲ ਸ਼ੁਰੂ ਹੋ ਗਈ ਅਰਬੀ 'ਚ ਜਵਾਬ ਦੇਣੇ ਸੀ, ਬਗਦਾਦ ਵਿੱਚ ਅਰਬੀ ਸੀ ਉੱਥੇ ਅਰਬੀ ਵਿੱਚ ਬੋਲਦੇ ਰਹੇ, ਈਰਾਨ ਵਿੱਚ ਫਾਰਸੀ ਸੀ ਉੱਥੇ ਫਾਰਸੀ 'ਚ ਬੋਲਦੇ ਰਹੇ, ਪਰਲੇ ਪਾਸੇ ਟਰਕੀ ਦੇ ਵਿੱਚ ਟਰਕਿਸ਼ ਸੀ ਉੱਥੇ ਟਰਕਿਸ਼ 'ਚ ਗੱਲ ਕਰੀ, ਜਦੋਂ ਇਹ ਇੱਧਰ ਚੱਲ ਗਏ ਅਫਰੀਕਾ ਵੱਲ ਚਲੇ ਗਏ ਸੁਡਾਨ ਵਗੈਰਾ, ਅਤੇ ਉਸ ਤੋਂ ਵੀ ਗਾਹਾਂ ਗਾੜੇ ਜੰਗਲਾਂ 'ਚ ਜਿੱਥੇ ਉਹ ਰਾਜਾ ਲਾਜਵਰਤ ਵਰਗਾ ਆਉਂਦਾ ਆਦਮਖੋਰ ਰਾਜੇ ਨੇ, ਉੱਥੇ ਮਹਾਰਾਜ ਉਹਨਾਂ ਦੀ ਬੋਲੀ ਬੋਲਦੇ ਨੇ, ਤਾਂ ਬੋਲੀ ਨਹੀਂ ਪ੍ਰੋਬਲਮ ਹੋਇਆ ਕਰਦਾ। ਜਿਹੜੇ ਯੋਗੀ ਨੇ ਉਹੀ ਬੋਲੀ ਬੋਲ ਪੈਂਦੇ ਨੇ, ਉਹੀ ਬੋਲੀ ਸਮਝ ਜਾਂਦੇ ਨੇ। ਸੋ ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ 'ਤੇ ਨਮਸਕਾਰ ਕਰੀ, ਕਹਿਣ ਲੱਗੇ ਦੱਸੋ। ਕਹਿਣ ਲੱਗਿਆ ਮਹਾਰਾਜ, ਮੈਂ ਜਦੋਂ ਇੱਥੇ ਯੁੱਧ ਹੋਇਆ ਲਹੂ ਪਸ਼ੂ ਦਾ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਨਾਲ, ਉਹ ਅੰਮ੍ਰਿਤ ਦਾ ਜੋ ਕਲਸ਼ ਸੀ ਆ ਸਾਹਮਣੇ ਦੱਬਿਆ ਸੀ ਨੇੜੇ ਜਿਹੇ, ਮੈਂ ਉਹਦਾ ਫਾਸਲਾ ਛੱਡ ਕੇ ਬੈਠਾ ਸੀ, ਤੇ ਮੇਰੇ ਗੁਰੂ ਬੜੇ ਸਮਰੱਥ ਸੀਗੇ, ਤ੍ਰਿਕਾਲਦਰਸ਼ੀ ਸੀ, ਉਹਨਾਂ ਨੂੰ ਮੈਂ ਬੇਨਤੀ ਕਰੀ ਕਿ ਗੁਰੂ ਜੀ ਮੈਨੂੰ ਗਿਆਨ ਦਿਓ, ਮੈਨੂੰ ਪਰਮੇਸ਼ਰ ਦੇ ਦਰਸ਼ਨ ਕਰੋ। ਉਹ ਕਹਿਣ ਲੱਗੇ ਪਿਆਰਿਆ, ਅਜੇ ਤੇਰਾ ਸਮਾਂ ਨਹੀਂ ਆਇਆ, ਕਿਉਂਕਿ ਅਜੇ ਉਹ ਬਾਤਾਂ ਆਈਆਂ ਨਹੀਂ ਤੇਰੇ ਅੰਦਰ ਜਿਹੜੀਆਂ ਗਿਆਨ ਵਾਸਤੇ ਜ਼ਰੂਰੀ ਹੁੰਦੀਆਂ। ਫਿਰ ਮਹਾਰਾਜ ਮੇਰਾ ਕਿਵੇਂ ਆਧਾਰ ਹੋਏਗਾ? ਕਹਿੰਦੇ ਦੋਏ ਗੱਲਾਂ ਨੇ, ਇੱਕ ਤਾਂ ਇਹ ਹੈ ਤੂੰ ਜਨਮ ਲੈਂਦਾ ਜਾ ਮਰਦਾ ਜਾ, ਲੈਂਦਾ ਜਾ ਮਰਦਾ ਜਾ, ਕਲਯੁੱਗ 'ਚ ਜਾ ਕੇ ਜੰਮੇਗਾ। ਉਸ ਵੇਲੇ ਗੁਰੂ ਨਾਨਕ ਦੀ ਗੱਦੀ 'ਤੇ ਬੈਠਣ ਵਾਲੇ ਗੁਰੂ ਅਰਜਨ ਪਾਤਸ਼ਾਹ ਤੇਰਾ ਉਧਾਰ ਕਰਨਗੇ। ਕਹਿਣ ਲੱਗਿਆ ਗੁਰੂ ਅਰਜਣੇ ਨੇ ਨਾ ਇਹ, ਕਹਿੰਦੇ ਹਾਂ। ਖੁਸ਼ ਹੋ ਗਿਆ, ਕਹਿਣ ਲੱਗੇ ਮੇਰੇ ਗੁਰੂ ਸਮਰੱਥ ਸੀ ਤੇ ਮੈਂ ਕਿਹਾ ਮਹਾਰਾਜ ਮੈਂ ਸਰੀਰ ਨਹੀਂ ਧਾਰਨ ਕਰਨੇ। ਕਹਿੰਦੇ ਤਾਂ ਫਿਰ ਇੱਥੇ ਸਮਾਧੀ ਲਾ ਲੈ, ਦਸਵੇਂ ਦੁਆਰ ਪ੍ਰਾਨ ਚਾੜ ਲੈ, ਉਹ ਇੱਥੇ ਸਰੋਵਰ ਬਣਾਉਣਗੇ, ਉਸ ਵੇਲੇ ਤੈਨੂੰ ਕੱਢ ਲੈਣਗੇ ਤੇ ਫਿਰ ਉਸ ਵੇਲੇ ਤੈਨੂੰ ਗਿਆਨ ਦੇ ਦੇਣੇ। ਸੋ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ। ਉਸ ਵੇਲੇ ਗੁਰੂ ਮਹਾਰਾਜ ਨੇ ਉਸਨੂੰ ਕਿਹਾ ਵੀ ਜੇ ਤਾਂ ਤੈਂ ਕਲਯੁਗ ਦਾ ਨਜ਼ਾਰਾ ਦੇਖਣਾ, ਤੇਰੇ ਸਰੀਰ ਨੂੰ ਅਸੀਂ ਸਤਿਆ ਦੇ ਦਿੰਦੇ ਹਾਂ, ਸ਼ਕਤੀ ਦੇ ਦਿੰਦੇ ਹਾਂ ਤੁਰਨ ਦੀ, ਫਿਰਨ ਦੀ, ਗੱਲਾਂ ਕਰਨ ਦੀ, ਪ੍ਰਸ਼ਾਦੇ ਛਕਣ ਦੀ, ਸਾਰੀ ਕਲਯੁਗ ਦਾ ਸੈਰ ਕਰਨੀ ਹੈ ਤਾਂ ਕਰ ਲੈ। ਕਹਿੰਦਾ ਨਾ ਸੱਚੇ ਪਾਤਸ਼ਾਹ, ਕਲਯੁਗ ਦਾ ਤਾਂ ਨਾਂ ਸੁਣ ਕੇ ਉਸ ਵੇਲੇ ਦੇਵਤੇ ਵੀ ਡਰਦੇ ਸੀ ਵੀ ਐਸਾ ਭਿਆਨਕ ਯੁੱਗ ਆਉਣਾ, ਮੇਰੇ ਤੇ ਤੁਹਾਨੂੰ ਤੁਸੀਂ ਕਿਰਪਾ ਹੀ ਕਰੋ। ਮਹਾਰਾਜ ਨੇ ਕਿਰਪਾ ਕਰੀ ਤੇ ਗਿਆਨ ਦੀ ਦਾਤ ਬਖਸ਼ੀ, ਕਪਾਟ ਖੋਲ ਤੇ ਹਰ ਥਾਂ ਦੇ ਉੱਤੇ ਪਰਮੇਸ਼ਰ ਦਿਖਾਤਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਵੀ ਇਹਦੇ ਨਾਲ ਵੀ ਰੱਬ ਨਹੀਂ ਮਿਲਦਾ ਪਿਆਰਿਓ, ਜੇ ਉਮਰ ਵਧਾ ਲਓ। ਯੋਗ ਸਿੱਧ ਆਸਣ 84 ਇਹ ਵੀ ਕਰ ਰਹੇ ਆ, ਵੱਡੀ ਯਾਰ ਜਾ ਫਿਰ ਜਨਮ ਹੈ ਹਰ ਥਾਂ ਸੰਗ ਨਾ ਗਿਆ। ਰਾਜਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਫਰ, ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦਵਾ। ਤੇ ਫੇਰ ਹੁਣ ਕਰਿਆ ਕੀ ਜਾਵੇ, ਇਹ ਤਾਂ ਸਾਰੇ ਹੀ ਰਿਜੈਕਟ ਹੋ ਗਈਆਂ ਚੀਜ਼ਾਂ, ਹੁਣ ਅਸੀਂ ਸਾਡੇ ਵਾਸਤੇ ਕੀ ਹੱਲ ਹੈ। ਉਸ ਵੇਲੇ ਮਹਾਰਾਜ ਜੀ ਇਸ ਤਰ੍ਹਾਂ ਫਰਮਾਨ ਕਰਦੇ ਨੇ,
ਸਿਰ ਕਰ ਮਨ ਕੇ ਕਰਮਾ, ਸਿਰ ਕਰ ਮਨ ਕੇ ਕਰਮਾ, ਕਰ ਮਨ ਕੇ ਕਰਮਾ, ਕਰ ਮਨ ਕੇ ਕਰਮਾ, ਕਰ ਮਨ ਕੇ ਕਰਮਾ,
ਖਟਕਰਮਾਂ ਨੂੰ ਪਹਿਲਾਂ ਸ਼੍ਰੋਮਣੀ ਗਿਣਿਆ ਜਾਂਦਾ ਸੀ। ਖਟਕਰਮ ਕੀ ਹੁੰਦੇ? ਜਿਸ ਤਰ੍ਹਾਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ, ਪੰਜ ਬਾਣੀਆਂ ਪੜ੍ਹਦੇ ਹਾਂ, ਪਹਿਲੇ ਸਮਿਆਂ ਚ ਅਨੰਦ ਸਾਹਿਬ ਦੁਪਹਿਰ ਤੋਂ ਬਾਅਦ ਪੜ੍ਹਦੇ ਸੀ, ਫਿਰ ਅਸੀਂ ਰਹਿਰਾਸ ਪੜ੍ਹਦੇ ਹਾਂ, ਰਾਤ ਨੂੰ ਅਸੀਂ ਕੀਰਤਨ ਸੋਲਾ ਪੜ੍ਹਦੇ ਹਾਂ, ਇਸੇ ਗੁਰੂ ਘਰ ਚ ਜਾਂਦੇ ਹਾਂ, ਨਮਸਕਾਰ ਕਰਦੇ ਹਾਂ, ਇਹ ਨਿੱਤ ਕਰਮ ਕਹਾਉਂਦੇ ਨੇ। ਸੋ ਇਸੇ ਤਰ੍ਹਾਂ ਨਾਲ ਖੱਟ ਕਰਮ ਜਿਹੜੇ ਨੇ, ਹੋਮ, ਸੰਧਿਆ, ਜਪ, ਇਸ਼ਨਾਨ, ਪੰਚਮ ਪੂਜਾ, ਫਿਰ ਪੂਜਾ ਤੇ ਛੇਵੀਂ ਜਿਹੜੀ ਹੈ ਅਥਿਤ, ਅਥਿਤੀ ਦਾ ਦੀ ਸੇਵਾ ਕਰਨੀ। ਦੇਵ ਅਰਚਨ ਹੈ ਖਸ਼ਟਮੋ, ਖਟੇ ਕਰਮ ਇਹ ਨਿੱਤ, ਇਹ ਛੇ ਕਰਮ ਹੋਇਆ ਕਰਦੇ ਨੇ। ਛੇ ਕਰਮ, ਕਰਮਾਂ ਨੂੰ ਫਲ ਨਹੀਂ ਲੱਗਿਆ ਕਰਦਾ, ਕਿਉਂਕਿ ਕਰਮ ਜਿਹੜੇ ਨੇ ਜ਼ੀਰੋ ਹੋਇਆ ਕਰਦੇ ਨੇ। ਨਗੁਰੇ ਦਾ ਜਿਹੜਾ ਕਰਮ ਹੈ ਉਹ ਜ਼ੀਰੋ ਹੋਇਆ ਕਰਦਾ। ਜਿਵੇਂ ਬੈਂਕ ਦੇ ਵਿੱਚ ਅਸੀਂ ਚੈੱਕ ਲਈਏ ਤੇ ਉਹਦੇ ਜ਼ੀਰੋ 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 ਪਾ ਕੇ ਦੇ ਦਈਏ ਬੈਂਕ ਵਾਲੇ ਨੂੰ, ਉਹ ਖਜ਼ਾਨਚੀ ਉਹ ਤੁਹਾਡਾ ਚੈੱਕ ਮੋੜ ਦੇਗਾ ਵੀ ਇਹਦੇ ਤੇ ਕੋਈ ਰਕਮ ਪਾਓ ਨਾ। ਜੇ ਏਕਾ ਪਾਤਾ, ਪੰਜ ਸਿਫਰੇ ਲੱਗੇ ਹੋਏ ਨੇ, ਲੱਖ ਹੋ ਗਈ ਰਕਮ। ਇਸੇ ਤਰ੍ਹਾਂ ਦੇ ਨਾਲ ਜੇ ਕਰਮਾਂ ਦੇ ਨਾਲ ਨਾਮ ਲੱਗ ਜਾਵੇ ਤਾਂ ਕਰਮਾਂ ਦਾ ਫਲ ਹੋ ਜਾਇਆ ਕਰਦਾ। ਨਹੀਂ ਇਕੱਲੇ ਕਰਮ ਜਿਹੜੇ ਨੇ ਇਹ ਇੰਨਾ ਫਲ ਨਹੀਂ ਦਿੰਦੇ। ਐ ਨਹੀਂ ਮਹਾਰਾਜ ਕਹਿੰਦੇ ਵੀ ਕਰਮਾਂ ਤੋਂ ਹਟੋ, ਕਰਮ ਤਾਂ ਕਰਨਾ ਹੀ ਪੈਂਦਾ ਚਾਹੇ ਗਿਆਨਵਾਨ ਵੀ ਹੋ ਜਾਵੇ। ਤਾਂ ਵੀ ਜਿਹੜਾ ਨਾਮ ਜਪਣਾ ਇਹ ਗਿਆਨ ਨੂੰ ਇਹ ਤਕੜਾ ਰੱਖਦਾ ਨਹੀਂ, ਗਿਆਨ ਸਿਥਲ ਪੈ ਜਾਂਦਾ ਹੁੰਦਾ। ਗਿਆਨਵਾਨ ਵੀ ਥੱਲੇ ਤਿਰ ਕੇ ਆਇਆ ਕਰਦਾ ਜੇ ਨਾਮ ਦਾ ਬਲ ਨਾਲ ਨਾ ਹੋਵੇ। ਤੁਹਾਰਾ ਕਹਿੰਦੇ ਵੀ ਸਤਨਾਮ ਜਿਹੜਾ ਹੈ ਇਹ ਦੁਭਾਸ਼ੀਆ ਹੈ, ਇੰਟਰਪ੍ਰੇਟਰ ਹੈ, ਇਹ ਕਰਮਾਂ ਨੂੰ ਵੀ ਫਲ ਦਿੰਦਾ ਤੇ ਗਿਆਨ ਨੂੰ ਵੀ ਤਕੜਾ ਰੱਖਦਾ, ਇਸ ਕਰਕੇ ਜ਼ਰੂਰੀ ਹੋਇਆ ਕਰਦਾ ਹੈ। ਨਾਮ ਤੋਂ ਬਗੈਰ ਸਾਰੇ ਸਾਧਨ ਸੁਣ ਹੋਇਆ ਕਰਦੇ ਹਾਂ ਜੀਰੋ, ਇਹ ਕਰ ਲੱਗੇ ਤਾਂ ਬੜੀ ਰਕਮ ਬਣ ਜਾਂਦੀ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਬੇਟਾ ਸੁਖਦੇਵ, ਇਹ ਜਿਹੜੇ ਤਾਂ ਕਰਮ ਕੀਤੇ ਨੇ, ਤੀਰਥਾਂ ਤੇ ਰਿਹਾ, ਨਹਾਉਂਦਾ ਧੋਂਦਾ ਰਿਹਾ, ਹੋਰ ਕਰਮ ਕਰਦਾ ਰਿਹਾ, ਇਹ ਸ਼ਾਂਤੀ ਨਹੀਂ ਦਿਆ ਕਰਦੇ ਕਦੇ ਵੀ, ਕਿਉਂਕਿ ਸ਼ਾਂਤੀ ਦੇਣ ਵਾਲੀ ਚੀਜ਼ ਹੈ ਨਾਮ। ਨਾਮ ਜਿਹੜਾ ਉਹ ਬਗੈਰ ਗੁਰੂ ਤੋਂ ਨਹੀਂ ਮਿਲਿਆ ਕਰਦਾ,
ਬਿਨਾਂ ਗੁਰਾਂ ਤੋਂ ਨਾਮ ਨਹੀਂ ਹੋ ਮਿਲਦਾ। ਲੱਖਾਂ ਭਾਵੇਂ ਕਰ ਲੈ
ਸਾਧਨਾ ਕਰ ਲੈ, ਖਟ ਕਰਮ ਕਰ ਲੈ, ਨੇਤੀ ਧੋਤੀ ਕਰ ਲੈ, ਹੋਰ ਬੇਅੰਤ ਔਖੇ ਸਾਧਨ ਕਰ ਲੈ, ਪਰ ਗੁਰੂ ਦੇ ਬਗੈਰ ਕਦੇ ਵੀ ਨਾਮ ਦਾ ਨਾਮ ਦੇ ਮੰਡਲ ਚ ਪ੍ਰਵੇਸ਼ ਨਹੀਂ ਹੁੰਦਾ। ਭਾਈ ਰੇ ਗੁਰਬਿੰਦ ਗਿਆਨ ਨਾ ਹੋਏ, ਪੁੱਛੋ ਵਰਮੇ ਨਾਲ ਦੇ ਵੇਦ ਵਿਆਸ ਹੈ। ਤੇ ਜਦ ਤੱਕ ਨਾਮ ਨਹੀਂ ਮਿਲਦਾ ਓਨੀ ਦੇਰ ਤੱਕ ਅੰਦਰਲੀ ਮੈਲ ਦੂਰ ਨਹੀਂ ਹੁੰਦੀ, ਸ਼ਾਂਤੀ ਨਹੀਂ ਆਇਆ ਕਰਦੀ, ਕਿਉਂਕਿ ਮਨ ਮੈਲਾ ਹੈ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਜਦੋਂ ਮਨ ਦੇ ਵਿੱਚ ਇਹ ਸ਼ਾਂਤੀ ਹੈ, ਅੰਤਸ਼ਕਰਨ ਦੇ ਵਿੱਚ ਮੈਲ ਹੈ, ਮਨ ਚ ਸ਼ਾਂਤੀ ਨਹੀਂ ਆਇਆ ਕਰਦੀ, ਕਲਪਨਾ ਬਣੀ ਰਹਿੰਦੀ ਹੈ, ਤਰਕ ਬਣੀ ਰਹਿੰਦੀ ਹੈ, ਸ਼ਾਂਤੀ ਨਹੀਂ ਆਉਂਦੀ, ਮਨ ਭਟਕਦਾ ਰਹਿੰਦਾ, ਦੌੜਿਆ ਫਿਰਦਾ, ਉਹਨੂੰ ਲੱਭਦਾ ਕੁਛ ਨਹੀਂ, ਕਦੇ ਇੱਧਰ ਨੂੰ ਜਾਂਦਾ ਕਦੇ ਇੱਧਰ ਨੂੰ ਜਾਂਦਾ, ਜਿਵੇਂ ਕਮਲਾ ਹੋਇਆ ਹੁੰਦਾ ਕੋਈ ਜਾਨਵਰ ਐਂ ਨੱਤਿਆ ਪੈਂਦਾ ਹਲਕੇ ਕੁੱਤੇ ਵਾਂਗ, ਕਿਉਂਕਿ ਹਉਮੈ ਜਿੰਨੀ ਦੇਰ ਤੱਕ ਹਉਮੈ ਦੀ ਮੈਲ ਹੈ ਤੇ ਆਦਮੀ ਦੇ ਅੰਦਰ ਟਕਾ ਨਹੀਂ ਹੋਇਆ ਕਰਨਾ, ਤੇ ਹਉਮੈ ਦਾ ਇਲਾਜ ਜਿਹੜਾ ਹੈ ਉਹ ਨਾਮ ਦੇ ਵਿੱਚ ਹੈ।
ਬਿਨਾ ਨਾਮ ਤੋਂ ਹਉਮੈ ਨਹੀਂ ਹੋ ਜਾਣੀ, ਹਉਮੈ ਵਾਲਾ ਰੋਗ ਹੈ ਬੁਰਾ, ਨਾਮ ਤੋਂ ਹਉਮੈ ਨਹੀਂ ਹੋ ਜਾਣੀ, ਹਉਮੈ ਵਾਲਾ ਰੋਗ ਹੈ ਬੁਰਾ।
ਪ੍ਰਕਾਸ਼ ਨਹੀਂ ਹੁੰਦਾ, ਹੁੰਦਾ ਕਿੱਥੇ ਹੈ? ਜਿੱਥੇ ਨਾਮ ਹੈ। ਨਾਉ ਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਦ ਅਨਹਤ ਤੈ ਨਾਦ, ਕਹਿ ਨਾ ਜਾਈ ਚਰਜ ਵਿਸਮਾਦ। ਨਾਮ ਕੋਈ ਖਿਆਲੀ ਅਵਸਥਾ ਨਹੀਂ ਹੈ, ਜਿੱਥੇ ਜਾ ਕੇ ਮਨ ਅਮਨ ਹੋ ਜਾਵੇ, ਵਾਸ਼ਨਾ ਖੈ ਹੋ ਜਾਵੇ, ਤਤ ਗਿਆਨ ਪ੍ਰਗਟ ਹੋ ਜਾਵੇ ਤੇ ਸਾਰੇ ਹੀ ਪਰਮੇਸ਼ਰੇ ਪਰਮੇਸ਼ਰ ਦਿਸ ਆਵੇ, ਉਹਨੂੰ ਨਾਮ ਦਾ ਮੰਡਲ ਕਹਿੰਦੇ ਨੇ। ਉਹ ਨਾਮ ਦਾ ਮੰਡਲ ਹੁੰਦਾ ਹੈ, ਬਹੁਤ ਹੀ ਫਾਰਵਰਡ ਅਵਸਥਾ ਹੈ ਨਾਮ ਦਾ ਮੰਡਲ। ਜਿੰਨਾ ਚਿਰ ਆਦਮੀ ਹਉਮੈ ਚ ਹੈ ਉਨਾ ਚਿਰ ਉੱਥੇ ਜਾ ਨਹੀਂ ਸਕਦਾ। ਹਉਮੈ ਦਾ ਇਲਾਜ ਹੈ ਨਾਮ, ਹੋਰ ਕੋਈ ਇਲਾਜ ਨਹੀਂ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ, ਵਿਰੋਧੀ ਕਿਵੇਂ ਵੱਜ ਜਾਣਗੇ? ਜਾਂ ਨਾਮ ਹੋਏਗੀ ਜਾਂ ਹਉਮੈ ਹੋਏਗੀ। ਹਮੈ ਕੀ ਹੈ? ਆਪਣੇ ਆਪ ਨੂੰ ਮੈਂ ਸਮਝਣਾ। ਫੇਰ ਅਸੀਂ ਹਾਂ ਨਹੀਂ ਕਹਿੰਦੇ, ਹੈਗੇ ਤਾਂ ਸਹੀ ਪਰ ਤੁਸੀਂ ਆ ਝੂਠੀ ਮੈਂ ਨਹੀਂ ਹਾਂ, ਜਿਹੜੀ ਇਹ ਤਾਂ ਸਰੀਰ ਹੈ ਤੁਹਾਡਾ, ਤੁਸੀਂ ਮੈਂ ਕਿਵੇਂ ਬਣ ਗਏ? ਤੁਸੀਂ ਆਪ ਇਹ ਕਹਿੰਦੇ ਹੋ ਵੀ ਮੇਰਾ ਸਰੀਰ ਬਹੁਤ ਦੁਖਦਾ, ਮੇਰੇ ਸਰੀਰ ਚ ਅੱਜ ਬੜਾ ਦਰਦ ਹੈ। ਤੂੰ ਮੈਂ ਐਂ ਕਹਿੰਦਾ ਕੋਈ ਵੀ ਮੈਂ ਸਰੀਰ ਚ ਬੜਾ ਦਰਦ ਹੈ? ਜੇ ਉਹਨੂੰ ਕਹੇ ਮੈਂ ਬਿਮਾਰ ਹਾਂ, ਕੀ ਬਿਮਾਰੀ ਹੈ? ਕਹਿੰਦੇ ਸਰੀਰ ਦੇ ਵਿੱਚ ਦਰਦ ਹੈ, ਫਿਰ ਵੀ ਉਹਨੂੰ ਕਹਿਣਾ ਪੈਣਾ? ਐਂ ਕਹਿੰਦਾ ਵੀ ਮੈਂ ਵਿੱਚ ਬੜਾ ਦਰਦ ਹੈ। ਉਹ ਮੈਂ ਸਮਝਣਾ ਹੀ ਜਿਹੜਾ ਹੈ ਨਾ, ਝੂਠੀ ਮੈਂ ਨੂੰ ਸਮਝ ਕੇ ਆਪਣੇ ਨਾਲ ਜੋੜ ਲੈਣਾ, ਇਹ ਹਉਮੈ ਹੁੰਦੀ ਹੈ। ਗਿਆਨ ਜਿਹੜਾ ਉਹ ਪ੍ਰਕਾਸ਼ ਹੈ, ਅਸਲੀ ਚੀਜ਼ ਮਾਇਆ ਦੇ ਓਹਲੇ ਤਿੰਨਾਂ ਗੁਣਾਂ ਰਜੋ ਗੁਣ ਤਮੋ ਗੁਣ ਸਤੋ ਗੁਣ ਦੇ ਓਹਲੇ ਜਿਹੜਾ ਪਰਿਪੂਰਨ ਪਰਮੇਸ਼ਰ ਸਾਰੀ ਕਿਰਿਆ ਕਰ ਰਿਹਾ ਹੈ ਤੇ ਆਪੇ ਹੀ ਅਨੇਕ ਰੰਗਾਂ ਦੇ ਵਿੱਚ ਹੋ ਕੇ ਆਪਣੀ ਖੇਡ ਖੇਡ ਰਿਹਾ, ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ 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 ਅਨੰਤ ਕੋ ਫਿਰੇ। ਉਹ ਜਿਹੜਾ ਇੱਕ ਹੈ ਅਸਲੀ ਹੈ, ਉਹਦਾ ਪ੍ਰਕਾਸ਼ ਹੋ ਜਾਣਾ ਨਾਮ ਹੋਇਆ ਕਰਦਾ, ਉਹ ਤਾਂ ਉਹਨੂੰ ਭੁੱਲ ਜਾਣਾ, ਉੱਥੋਂ ਹਉਮੈ ਦੀ ਹੱਦ ਸ਼ੁਰੂ ਹੋ ਜਾਂਦੀ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਹਉਮੈ ਨਾਵੇ ਨਾਲ ਵਿਰੋਧ ਹੈ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਮੈਂ ਤੇ ਤੂੰ ਦਾ ਝਗੜਾ। ਕਹਿੰਦੇ ਨਾਮ ਦਾ ਤੇ ਹਉਮੈ ਦਾ ਵਿਰੋਧ ਹੈ, ਦੋਏ ਨਾ ਵਸੇ ਇਕਠਾਏ, ਜਾਂ ਨਾਮ ਹੈ ਤਾਂ ਹਉਮੈ ਨਹੀਂ, ਜਦੋਂ ਹਉਮੈ ਹੈ ਤਾਂ ਫਿਰ ਦੁੱਖ ਵੀ ਹੈਗੇ, ਵਿਛੋੜੇ ਵੀ ਹੈਗੇ, ਸਭ ਕੁਛ ਹੈਗਾ, ਸੰਸਾਰ ਵੀ ਹੈਗਾ, ਬਿਲਕੁਲ ਦਿਸਦਾ। ਸਾਰੇ ਕਹਿੰਦੇ ਨੇ ਵੀ ਜਿਹੜਾ ਕੱਲ ਸੀਗਾ ਉਹੀ ਅੱਜ ਹੈ, ਲੇਕਿਨ ਪਤਾ ਨਹੀਂ ਵੀ ਕੱਲ ਨਾਲੋਂ ਬਦਲ ਗਿਆ ਹੈ, ਸਾਰੇ ਦਰਖਤ ਵੀ ਬਦਲ ਗਏ, ਸਾਰੀਆਂ ਚੀਜ਼ਾਂ ਵੀ ਬਦਲ ਗਈਆਂ, ਤੇਰੇ ਕੋਲ ਉਹ ਟੈਸਟ ਕਰਨ ਵਾਲੀਆਂ ਚੀਜ਼ਾਂ ਨਹੀਂ, ਜੇ ਹੋਣ ਤਾਂ ਤੈਨੂੰ ਪਤਾ ਲੱਗ ਜਾਵੇ ਸੜਕ ਕਿੰਨੀ ਘਸ ਗਈ ਕੱਲ, ਦਰਖਤ ਕਿੰਨਾ ਫਰਕ ਪਾ ਗਿਆ ਕੱਲ ਨਾਲੋਂ, ਮੇਰੇ ਸਰੀਰ ਵਿੱਚ ਕਿੰਨਾ ਫਰਕ ਪੈ ਗਿਆ, ਇੱਕ ਇੱਕ ਛਿੰਨ ਦੇ ਵਿੱਚ ਤਬਦੀਲੀ ਹੋ ਰਹੀ ਹੈ। ਇਹ ਜਿਹੜੀ ਗਤੀਸ਼ੀਲ ਚੀਜ਼ ਹੈ ਇਹ ਹਉਮੈ ਹੋਇਆ ਕਰਦੀ ਹੈ, ਤੇ ਜਿਹੜਾ ਚੱਲ ਹੈ ਸਦਾ ਹੀ ਇੱਕ ਰਸ ਹੈ, ਇਹ ਹਉਮੈ ਤੇ ਓਹਲੇ ਹੋ ਕੇ ਆਪੇ ਕੰਮ ਕਰਦਾ ਹੈ, ਤੇ ਛੁਪਿਆ ਹੋਇਆ ਉਹ ਪਰਮੇਸ਼ਰ ਹੈ। ਤੇ ਜਦੋਂ ਨਾਮ ਦਾ ਪ੍ਰਕਾਸ਼ ਹੋ ਜਾਂਦਾ ਫਿਰ ਕਹਿੰਦੇ ਦਿਵ ਦ੍ਰਿਸ਼ਟ ਖੁੱਲ ਜਾਂਦੀ ਹੈ, ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਦਿਵ ਦ੍ਰਿਸ਼ਟ ਨੇ ਕੀ ਕਰਿਆ, ਸਾਰੇ ਹੀ ਪਰਮੇਸ਼ਰ ਨਜ਼ਰ ਆਉਣ ਲੱਗ ਗਿਆ, ਗੁਰੇ ਦਿਖਾਇਓ ਲੋਏ ਨਾ ਈਤਾ ਉਤਾ ਘੱਟ 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 ਤੂੰ ਹੀ ਤੂੰ ਹੀ ਮੋਏ। ਸੋ ਝਗੜਾ ਹਉਮੈ ਤੇ ਨਾਮ ਦਾ ਹੀ ਆ, ਉਸ ਵਿੱਚ ਨਾਮ ਹੈ ਤਾਂ ਹਉਮੈ ਨਹੀਂ, ਹਉਮੈ ਤਾਂ ਨਾਮ ਨਹੀਂ। ਸੋ ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਵਿਰਥਾ ਜਾਏ, ਜੇ ਨਜ਼ਰ ਹਉਮੈ ਹੈ ਸੇਵਾ ਦਾ ਫਲ ਮੰਗਦਾ ਤੇ ਅਭਿਮਾਨ ਕਰਕੇ ਸੇਵਾ ਨੂੰ ਵੀ ਜ਼ੀਰੋ ਬਣਾ ਲੈਂਦਾ। ਹਰ ਚੇਤ ਮਨ ਮੇਰੇ, ਹੁਣ ਮਹਾਰਾਜ ਕਹਿੰਦੇ ਪਿਆਰਿਆ ਵਾਹਿਗੁਰੂ ਨੂੰ ਚੇਤ ਯਾਦ ਕਰ, ਗੁਰ ਕਾ ਸ਼ਬਦ ਕਮਾਏ, ਗੁਰੂ ਨੇ ਜਿਹੜਾ ਤੈਨੂੰ ਸ਼ਬਦ ਦਿੱਤਾ ਉਹਦੀ ਕਮਾਈ ਕਰ, ਤੇ ਫੇਰ ਤੂੰ ਹੁਕਮ ਮੰਨ, ਕਿਉਂਕਿ ਹੁਕਮ ਜਿਹੜਾ ਹੈ ਨਾਨਕ ਹੁਕਮ ਹੈ ਜੇ ਬੁਝੈ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ, ਹਉਮੈ ਖਤਮ ਹੋ ਗਈ, ਹੁਕਮ ਆ ਗਿਆ। ਕਹਿੰਦੇ ਜਦੋਂ ਹੁਕਮ ਨੂੰ ਬੁਝ ਲਿਆ ਤਾਂ ਹੁਕਮ ਨੂੰ ਮੰਨ ਲਿਆ, ਹੁਕਮ ਮੰਨੇ ਤਾਂ ਹਾਰ ਮਿਲੇ, ਤਾਂ ਵਿੱਚੋਂ ਹਉਮੈ ਜਾਏ। ਸਿੱਧੀਆਂ ਗੱਲਾਂ ਨੇ, ਕੋਈ ਲੰਮੇ ਚੌੜੀ ਫਲਾਸਫੀ ਨਹੀਂ। ਜਦ ਹੁਕਮ ਵਿੱਚ ਆ ਜਾਂਦਾ ਹੈ, ਇਹ ਕਹਿ ਲੈਂਦਾ ਇਸ ਕਾ ਬਲ ਨਹੀਂ, ਇਹ ਸਾਥ ਕਰਨ ਕਰਾਵਨ ਸਰਬ ਕੋ ਨਾਲ, ਮੈਂ ਇਹਨੂੰ ਵਿੱਚੋਂ ਕੱਢ ਦਿੰਦਾ, ਜਿਹੜੀ ਵਾਧੂ ਚੀਜ਼ ਅੰਦਰੋਂ ਕੱਢ ਦਿੰਦਾ ਹੈ, ਉਪਰੋਂ ਉਪਰੋਂ ਤਾਂ ਸਾਰੇ ਕਹਿੰਦੇ ਦਾਸ ਨੇ ਜੀ, ਦਾਸ ਤੋਂ ਵਾਹਿਗੁਰੂ ਨੇ ਕਰਾਇਆ, ਆਹ ਵੀ ਵਾਧੂ ਗੱਲਾਂ ਨੇ। ਤੂੰ ਐਂ ਕਹਿੰਦੇ ਮੇਰੇ ਤੋਂ ਵਾਹਿਗੁਰੂ ਨੇ ਕਰਾਇਆ, ਫੇਰ ਕਿਹੜਾ ਕੋਈ ਤੇਰੇ ਸਿਰ ਤੇ ਬੋਝ ਪੈਂਦਾ, ਅੰਦਰੋਂ ਤਾਂ ਤੂੰ ਜਾਣਦਾ ਹੈ ਵੀ ਇਹ ਆਪਣੇ ਹੁਕਮ ਚ ਹੋ ਰਿਹਾ, ਲੋਕਾਂ ਦੀ ਬੋਲੀ ਵਿੱਚ ਤੂੰ ਬੋਲ ਬੋਲ ਕੇ ਅੰਦਰੋਂ ਤਾਂ ਜਾਗਦਾ ਰਹਿ, ਜਿਵੇਂ ਬੋਲਦੇ ਨੇ ਬੋਲੀ ਜਾ, ਸੁਪਖੰਡ ਨਾ ਕਰ ਵੀ ਮੈਂ ਗਿਆਨਵਾਨ ਹਾਂ, ਉਹੋ ਜਿਹੇ ਅੱਖਰ ਨਾ ਵਰਤ, ਅੰਦਰੋਂ ਤਾਂ ਤੂੰ ਸਾਫ਼ ਹੋ ਚੁੱਕਿਆ, ਹੁਣ ਜਿਵੇਂ ਉਹ ਬੋਲਦੇ ਤੂੰ ਬੋਲੀ ਜਾ, ਕੋਈ ਗਾਹਕ ਆਜੂਗਾ ਪਤਾ ਲੱਗ ਜੂ। ਸੋ ਹੁਕਮ ਮੰਨੇ ਤਾਂ ਹਾਰ ਮਿਲੇ, ਤਾਂ ਵਿੱਚੋਂ ਹਉਮੈ ਜਾਏ, ਹਉਮੈ ਸਭ ਸਰੀਰ ਹੈ, ਹਉਮੈ ਓਪਤ ਹੋਏ, ਕਹਿੰਦੇ ਹਉਮੈ ਵਿੱਚ ਸਭ ਕੁਛ ਓਪਤ ਹੁੰਦਾ, ਹਉਮੈ ਵਿੱਚ ਜਗ ਉਪਜੇ ਪੁਰਖਾ, ਨਾ ਵਿਸਰਿਆ ਦੁੱਖ ਪਾਈ, ਨਾਮ ਨੂੰ ਭੁੱਲਿਆ ਦੁੱਖ ਆ ਗਏ, ਹਉਮੈ ਦੇ ਵਿੱਚ ਹੋਇਆ ਤਾਂ ਜਗਤ ਬਣ ਗਿਆ। ਹਉਮੈ ਸਭ ਸਰੀਰ ਹੈ, ਹਉਮੈ ਓਪਤ ਹੋਏ, ਹਉਮੈ ਵੱਡਾ ਅਖਬਾਰ ਹੈ, ਸਾਰੇ ਧਰਮ ਚਾਹੇ ਹਿੰਦੂ ਮੁਸਲਮਾਨ ਈਸਾਈ ਸਿੱਖ, ਉਹ ਕਹਿੰਦੇ ਇਹਨੂੰ ਦੱਸਦੇ ਨੇ ਪਰ ਪਤਾ ਨਹੀਂ ਲੱਗਦਾ, ਵੱਡੇ ਗੁਬਾਰ ਦੇ ਵਿੱਚ ਉਲਝੇ ਪਏ ਨੇ ਸਰ, ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੂਝ ਨਾ ਸਕੇ ਕੋਈ, ਹਉਮੈ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁਝਿਆ ਜਾਏ, ਹੁਕਮ ਬੁਝਦਾ ਨਹੀਂ, ਭਗਤੀ ਹੁੰਦੀ ਨਹੀਂ ਹੈ, ਹਉਮੈ ਵਿੱਚ ਜੀਓ ਬੰਦ ਹੈ, ਨਾਮ ਨਾ ਵਸੇ ਮਨ ਆਏ, ਜੀ ਬੰਨਿਆ ਹੋਇਆ ਹੈ, ਜਪਦਾ ਤੇ ਮਰਦਾ ਹੈ, ਹਉਮੈ ਦਾ ਬੰਨਿਆ ਹੋਇਆ, ਜਪਦਾ ਤੇ ਮਰਦਾ ਹੈ, ਹਉਮੈ ਦਾ ਬੰਨਿਆ ਹੋਇਆ। ਬੰਧਨਾ ਫਿਰ ਜੋ ਨਹੀਂ ਪਏ ਸੋ ਹਉਮੈ ਵਿੱਚ ਜੀਓ ਬੰਦ ਹੈ ਜਿੰਨਾ ਚਿਰ ਹਉਮੈ ਉਹਨਾਂ ਚਿਰ ਜੀ ਬੰਨਿਆ ਹੋਇਆ ਨਾਮ ਨਾ ਬਸੇ ਮਾਰਾ ਇਹ ਨਾਮ ਨਹੀਂ ਆਉਂਦਾ ਬਸ ਆਉਂਦਾ ਹੀ ਨਹੀਂ ਬਸਦਾ ਹੀ ਨਹੀਂ ਨਾਮ ਜਿੰਨਾ ਚਿਰ ਹਉਮੈ ਸੋ ਇਸ ਤਰ੍ਹਾਂ ਦੇ ਨਾਲ ਨਾਨਕ ਸਤਿਗੁਰ ਮਿਲਿਆ ਹਉਮੈ ਗਈ ਤਾਂ ਸੱਚ ਬਸਿਆ ਮਾਰਾ ਇਹ ਜਦੋਂ ਸਤਿਗੁਰੂ ਨੂੰ ਮਿਲੇ ਪੂਰੇ ਨੂੰ ਉਸ ਨੇ ਗਿਆਨ ਦੀ ਕਿਰਪਾ ਕੀਤੀ ਤਾਂ ਕਹਿੰਦੇ ਸੱਚ ਬਸ ਗਿਆ ਫਿਰ ਹੁਣ ਸੱਚ ਤੋਂ ਬਗੈਰ ਹੋਰ ਨਜ਼ਰ ਨਹੀਂ ਆਉਂਦਾ ਸੱਚ ਕਮਾਵੇ ਸੱਚ ਰਹੇ ਸੱਚੇ ਸੇਵ ਕਮਾਏ ਫਿਰ ਸੱਚੇ ਵਿੱਚ ਰਹਿੰਦਾ ਸੱਚੇ ਕਮਾਉਂਦਾ ਕਹਿੰਦੇ ਬੇਟਾ ਠੀਕ ਹੈ ਤੈਂ ਤਪ ਕਰੇ ਬੜੀ ਸਾਧਨਾ ਕਰੀ ਤਿਆਗ ਵੀ ਤੈਂ ਬਹੁਤ ਕਰਦਾ ਪਰ ਗੁਰੂ ਤੇ ਬਗੈਰ ਤਾਂ ਲੰਘਿਆ ਨਹੀਂ ਜਾਣਾ ਕਹਿੰਦਾ ਪਿਤਾ ਜੀ ਤੁਸੀਂ ਵੀ ਤਾਂ ਸਮਰੱਥ ਹੋ ਤ੍ਰਿਕਾਲ ਦਰਸ਼ੀ ਹੋ ਤੁਸੀਂ ਮੈਨੂੰ ਗਿਆਨ ਦੇ ਦਿਓ ਕਹਿੰਦੇ ਬੇਟਾ ਤੇਰੀ ਮੇਰੇ ਤੇ ਭਾਵਨਾ ਪਿਤਾ ਦੀ ਹੈ ਮੇਰੇ ਬਚਨ ਤੈਨੂੰ ਕਾਟ ਨਹੀਂ ਕਰਨਗੇ ਤੈਨੂੰ ਜਾ ਕੇ ਜੋ ਜਗਿਆਸੂ ਦੇ ਸਵਾਹ ਹੁੰਦੇ ਨੇ ਜਗਿਆਸੂ ਦੇ ਫਰਜ਼ ਹੁੰਦੇ ਨੇ ਉਹਨਾਂ ਨੂੰ ਪੂਰਾ ਕਰਨਾ ਪਏਗਾ ਨੇਚਾ ਬਣਾਉਣਾ ਪਏਗਾ ਇਸ ਤਰ੍ਹਾਂ ਦੇ ਨਾਲ ਨਹੀਂ ਹੋਇਆ ਕਰਦਾ ਕਿਉਂਕਿ ਪਿਤਾ ਭਾਵਨਾ ਹੈ ਪਿਤਾ ਸਮਝੇਗਾ ਤੇ ਮੈਂ ਵੀ ਤੈਨੂੰ ਕੁਛ ਨਹੀਂ ਕਰ ਸਕਦਾ ਕਿਉਂਕਿ ਆਪਣੀ ਵੇਵ ਲੈਂਥ ਨਹੀਂ ਰਲਦੀ ਆਪਸ ਵਿੱਚ ਮੈਂ ਤੈਨੂੰ ਪੁੱਤਰ ਸਮਝੀ ਜਾਵਾਂਗਾ ਤੇ ਤੂੰ ਮੈਨੂੰ ਪਿਤਾ ਸਮਝੇਗਾ ਗੱਲ ਬਣਨੀ ਨਹੀਂ ਹੈ ਕਹਿੰਦੇ ਫਿਰ ਗੁਰੂ ਪੰਜਵੇਂ ਪਾਤਸ਼ਾਹ ਵੀ ਤਾਂ ਗੁਰੂ ਚੌਥੇ ਪਾਤਸ਼ਾਹ ਦੇ ਪੁੱਤਰੇ ਸੀ ਉਹ ਪੁੱਤਰ ਨਹੀਂ ਸੀ ਆਪਣੇ ਆਪ ਨੂੰ ਸਮਝਦੇ ਉਹਦਾ ਬਹੁਤ ਵੱਡੇ ਕਿਸਮ ਦੇ ਜਗਿਆਸੂ ਸੀ ਜਿਹੜੇ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕੱਲ ਯੁਗ ਹੋਤਾ ਹੁਣ ਕਦ ਮਿਲੀਏ ਪਿਰਿਆ ਤੁਧ ਭਗਵੰਤਾ ਮੇ ਰਹਿਣ ਨਾ ਵਿਆਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਰਬਾਰੇ ਜੀ ਉਹ ਕਿੱਥੇ ਗਿਆ ਪਿਤਾ ਦਾ ਦਰਬਾਰ ਦੇਖੇ ਬਿਨ ਨੀਂਦ ਆਉਂਦੀ ਉਹ ਪਿਤਾ ਸਮਝਦੇ ਨਹੀਂ ਸੋ ਪਹਿਲਾਂ ਤਾਂ ਗੁਰੂ ਸਮਝਿਆ ਗੁਰੂ ਭਾਵਨਾ ਆ ਜਾਵੇ ਫਿਰ ਤਾਂ ਬਹੁਤ ਵੱਡੀ ਬਾਤ ਹੈ ਲੇਕਿਨ ਪਰਿਵਾਰ ਦੇ ਵਿੱਚ ਗੁਰੂ ਭਾਵਨਾ ਨਹੀਂ ਆਇਆ ਕਰਦੀ ਕਦੇ ਉਹ ਹੋਰ ਤਰ੍ਹਾਂ ਰਹਿੰਦੇ ਨੇ ਉਹਨਾਂ ਦੇ ਭਾਗਾਂ ਚ ਗਿਆਨ ਨਹੀਂ ਹੋਇਆ ਕੱਲ ਪੁੰਨ ਦਾਨ ਉਹਨਾਂ ਨੂੰ ਮਿਲ ਜਾਂਦੇ ਆ ਪਿਤਾ ਦੀ ਕਮਾਈ ਦਾ ਹਿੱਸਾ ਮਿਲ ਜਾਂਦਾ ਪਰ ਗਿਆਨ ਤੋਂ ਖਾਲੀ ਰਹਿ ਜਾਂਦੇ ਜਦ ਤੱਕ ਇਹ ਭਾਵਨਾ ਨਾ ਪੈਦਾ ਹੋਵੇ ਭਾਵਨਾ ਕਹੀ ਜੀ ਹੁੰਦੀ ਹੈ ਪਰ ਉਹ ਪਿਆਰ ਨਾ
ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ Thank you.
ਜਗਤ ਬਸਤਾ ਨੂੰ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਜਿਹੜਾ ਪਰਮੇਸ਼ੁਰ ਤੇ ਗੁਰੂ ਨੂੰ ਦੋ ਜਾਣਦਾ ਐਸਾ ਮਹਾਂਪੁਰਸ਼ਾਂ ਦਾ ਅਨੁਭਵੀਆਂ ਦਾ ਮਤ ਹੈ ਕਿ ਉਹ ਉਹਨੂੰ ਇੰਨਾ ਦੋਸ਼ ਲੱਗਦਾ ਹੈ। ਉਹਨਾਂ ਨੂੰ ਤਾਂ ਬਹੁਤ ਲਿਖਿਆ ਵੀ ਉਹਨੂੰ ਨਿਕੁੰਭੀ ਨਰਕ ਚ ਸੜਨਾ ਪੈਂਦਾ। ਪਰ ਜਿੰਨੀ ਦੇਰ ਤੱਕ ਇਹ ਨਿਸ਼ਚਾ ਨਹੀਂ ਆਉਂਦਾ ਪਾਰਬ੍ਰਹਮ ਤੇ ਗੁਰੂ ਦਾ ਭੇਦ ਕਰਕੇ ਜਾਣਦਾ, ਉਨਾ ਚਿਰ ਉਹਨੂੰ ਕੁਛ ਲੱਭਿਆ ਨਹੀਂ ਕਰਦਾ ਗੁਰੂ ਦਾ, ਬਿਲਕੁਲ ਨਹੀਂ ਲੱਭਦਾ। ਜਦੋਂ ਇਹ ਜਾਣਦਾ ਫੇਰ ਤਾਂ ਬੜੀ ਵੱਡੀ ਕੀਮਤ ਦੇਣੀ ਪੈਂਦੀ ਹੈ। ਸੋ ਇਹਨੂੰ ਸਮਝਾਇਆ ਸੁਖਦੇਵ ਨੂੰ ਕਿ ਬੇਟਾ ਮੈਂ ਤੈਨੂੰ ਗਿਆਨ ਨਹੀਂ ਦੇ ਸਕਦਾ, ਗਿਆਨ ਤੋਂ ਬਗੈਰ ਨਾਮ ਦੇ ਮੰਡਲ ਚ ਪ੍ਰਵੇਸ਼ ਨਹੀਂ ਹੁੰਦਾ ਤੇ ਨਾਮ ਤੋਂ ਬਗੈਰ ਮਨ ਸ਼ਾਂਤ ਨਹੀਂ ਹੁੰਦਾ। ਸਾਰੀ ਗੱਲ ਇਹ ਹੈ ਕਿ ਤੂੰ ਨਾਮ ਦੀ ਪ੍ਰਾਪਤ ਕਰ, ਨਾਮ ਦੇ ਮੰਡਲ ਚ। ਮੈਂ ਜੇ ਤੈਨੂੰ ਦੱਸਦਾ ਤਾਂ ਕਹਿਣਾ ਵੀ ਇਹ ਤਾਂ ਮੈਂ ਪੜੀਆਂ ਹੋਈਆਂ ਸਾਰੀਆਂ ਗੱਲਾਂ। ਕਹਿਣ ਲੱਗਾ ਮਹਾਰਾਜ ਫੇਰ ਮੈਂ ਪਿਤਾ ਜੀ ਕਿੱਥੇ ਜਾਵਾਂ? ਕਹਿੰਦੇ ਰਾਜੇ ਜਨਕ ਕੋਲ ਜਾ, ਮਿਥਲਾਪੁਰੀ ਦਾ ਰਾਜਾ ਚਰਨਜਮਾ ਜਨਕ ਸੀ ਉਸ ਵੇਲੇ। ਕਿਉਂਕਿ ਗੁਰੂ ਮਹਾਰਾਜ ਚ ਐਸਾ ਫਰਮਾਨ ਆਉਂਦਾ ਕਿ ਜਨਕ ਜਨਕ ਬੈਠੇ ਸਿੰਘਾਸਨ, ਨੌ ਮੁਨੀ ਧੂਰ ਲੈ ਲਾਵੇਂਗੇ ਲਾਵੇਗੋ। ਇਹ ਜਿਹੜਾ ਰਾਜਾ ਜਨਕ ਸੀ ਵੱਡਾ ਪ੍ਰਤਾਪੀ ਬ੍ਰਹਮ ਗਿਆਨੀ ਮਹਾਂਪੁਰਸ਼ ਹੁੰਦਾ ਹੋਇਆ ਵੀ ਨੌ ਮੁਨੀਆਂ ਦੀ ਧੂੜ ਰੋਜ਼ ਮੰਗਾ ਕੇ ਆਪਣੇ ਮਸਤਕ ਨਾਲ ਲਾਇਆ ਕਰਦਾ ਸੀ। ਨੌ ਮੁਨੀ, ਇੱਕ ਦਾ ਨਾਂ ਕਵੀ ਨਾਮਾ ਸੀ, ਇੱਕ ਨਾਂ ਹਰੀ ਨਾਮੇ ਸੀ, ਇੱਕ ਨਾਂ ਕਰਪੰਜਨ ਨਾਮੇ ਸੀ, ਇੱਕ ਨਾਂ ਅੰਤਰਿਖ ਨਾਮੇ, ਪਹਿਲਿਆਂ ਨੇ ਸਾਂਭ ਕੇ ਰੱਖੇ ਹੋਏ ਨੇ ਲਿਖ ਕੇ। ਇੱਕ ਨਾਂ ਚਸ਼ਮ ਨਾਮੇ ਸੀ, ਇੱਕ ਨਾਂ ਆਚਰ ਹੋਤਾ ਸੀ, ਇੱਕ ਨਾਂ ਪ੍ਰਬੁੱਧ ਨਾਮੇ ਸੀ, ਇੱਕ ਨਾਂ ਪਿਪਲਾ ਨਾਮੇ ਸੀ, ਇੱਕ ਦੁਮਲਾ ਨਾਮੇ ਸੀ। ਇਸ ਤਰ੍ਹਾਂ ਦੇ ਨਾਲ ਉਹ ਨੌ ਮੁਨੀਆਂ ਦੀ ਧੂੜ ਰੋਜ਼ ਮੰਗਾ ਕੇ ਮਸਤਕ ਨਾਲ ਲਾਇਆ ਕਰਦਾ ਸੀ। ਹਾਲਾਂਕਿ ਪੂਰਨ ਗਿਆਨਵਾਨ ਸੀਗੇ ਫੇਰ ਵੀ ਨਿਮਰਤਾ ਹੱਥ ਤੋਂ ਜ਼ਿਆਦਾ ਸੀ। ਸਾਧੂਆਂ ਸੰਤਾਂ ਦਾ ਪੂਰਾ ਸਤਿਕਾਰ, ਇਹ ਨਹੀਂ ਅਹਿਮ ਬਰਮਸ ਵੀ ਮੈਂ ਹੁਣ ਬਣ ਗਿਆ ਰੱਬ, ਮੈਂ ਕਿਸੇ ਨੂੰ ਕਿਉਂ ਬੁਲਾਵਾਂ। ਗਿਆਨ ਸਿਥਲ ਹੋ ਜਾਂਦਾ ਜੇ ਨਾਮ ਨਾ ਜਪੇ, ਬੰਦਗੀ ਨਾ ਕਰੇ, ਨਿਤ ਕਰਮਾਂ ਦਾ ਤਿਆਗ ਕਰ ਦੇਵੇ, ਗਿਆਨ ਜਿਹੜਾ ਸਿਥਲ ਹੋਣਾ ਸ਼ੁਰੂ ਹੋ ਜਾਂਦਾ, ਅਖੀਰ ਮੁੜ ਕੇ ਗਿਆਨ ਦੀ ਅਵਸਥਾ ਉਹਦੇ ਉੱਤੇ ਤਾਰੀ ਹੋ ਜਾਇਆ ਕਰਦੀ। ਸੋ ਗਿਆਨ ਨੂੰ ਚੜ੍ਹਦੀ ਕਲਾ ਚ ਰੱਖਣ ਵਾਸਤੇ ਨਾਮ ਦਾ ਜਾਪ ਜ਼ਰੂਰੀ ਹੈ। ਇਹ ਜਿਹੜੇ ਕਰਮ ਨੇ ਇਹਨਾਂ ਦਾ ਵੀ ਜ਼ਰੂਰੀ ਹੈ, ਕਿਉਂਕਿ ਫਿਰ ਉਹਨੂੰ ਤਗੜਾ ਰੱਖਦੇ ਨੇ। ਇਹ ਨਹੀਂ ਹੈ ਵੀ ਨਾ ਗਿਆਨ ਆ ਗਿਆ ਤੇ ਹੁਣ ਛੁੱਟੀਆਂ ਨੇ। ਆਮ ਵਰ ਮਾਸ ਵੀ ਗੁਰੂ ਘਰ ਦਾ ਮਤ ਹੋਰ ਤਰ੍ਹਾਂ ਨਾ ਥੋੜਾ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਵੀ ਉੱਥੇ ਜਾ, ਉਹਦੇ ਕੋਲ ਜਾ ਕੇ ਸ਼ਰਧਾ ਭਾਵਨਾ ਨਾਲ। ਇਹ ਜਿਸ ਵਕਤ ਜਾਂਦਾ ਹੈ, ਰਾਜਾ ਜਨਕ ਨੂੰ ਦੇਖਿਆ ਵੀ ਬਸਤਰ ਰੇਸ਼ਮੀ ਪਹਿਨੇ ਹੋਏ ਨੇ, ਕਲਗੀ ਲੱਗੀ ਹੋਈ ਹੈ, ਗਲ ਚ ਮੋਤੀਆਂ ਦੀਆਂ ਮਾਲਾਵਾਂ ਪਈਆਂ ਹੋਈਆਂ ਨੇ, ਆਲੇ ਦੁਆਲੇ ਪੱਖਿਆਂ ਵਾਲੇ ਖੜੇ ਨੇ, ਤੇ ਬੜੀ ਦੁਨੀਆਂ ਹੈ ਤਾਂ ਇਹਨਾਂ ਦੀ ਆਗਤ ਭਾਗਤ ਕਰਦੀ ਹੈ, ਇਹ ਮਾਇਆ ਤੋਂ ਕਿਵੇਂ ਬਚਿਆ ਹੋਇਆ? ਉਸੇ ਵੇਲੇ ਇੱਕ ਮੁਕੱਦਮਾ ਪੇਸ਼ ਹੁੰਦਾ, 100 ਬੰਦਾ ਆਉਂਦਾ ਤੇ ਉਹਨਾਂ ਨੂੰ ਦੋਸ਼ੀ ਜਾਣ ਕੇ ਡਾਕਾ ਮਾਰਿਆ ਉਹਨਾਂ ਨੇ, ਤੇ ਇਹਨੇ ਰਾਜ ਦੇ ਕਾਨੂੰਨਾਂ ਦੇ ਮੁਤਾਬਕ ਸਜ਼ਾ ਦੇ ਤੀ ਵੀ ਇਹਨਾਂ ਨੂੰ ਫਾਂਸੀ ਦੇ ਦਿਓ ਸਾਰਿਆਂ ਨੂੰ। ਇਹਨੇ ਕਿਹਾ ਤਾਂ ਬੜਾ ਨਿਰਦਈ ਰਾਜਾ, ਇਹ ਬ੍ਰਹਮ ਗਿਆਨੀਆਂ ਨੂੰ ਕਿਹਨੇ ਬੁਲਾਤਾ? ਮੇਰੇ ਪਿਤਾ ਨੂੰ ਭੁੱਲ ਲੈ, ਕਿਉਂਕਿ ਕਦੇ ਸੁਣੀ ਸੁਣਾਈ ਗੱਲ ਉਹਨਾਂ ਨੇ ਕਰਤੀ। ਇਹ ਤਾਂ ਹੋਏ ਨਹੀਂ ਸਕਦਾ ਬ੍ਰਹਮ ਗਿਆਨੀ ਰਾਜਾ ਤੇ ਬ੍ਰਹਮ ਗਿਆਨੀ ਮਾਇਆ ਚ ਇੰਨਾ ਫਸਿਆ ਹੋਇਆ। ਉਸ ਵੇਲੇ ਵਾਪਸ ਆ ਗਿਆ, ਤਰਕ ਕਰਤੀ ਜ਼ਬਰਦਸਤ। ਨਾਰਦ ਮਿਲਿਆ, ਕਿੱਥੋਂ ਆਇਆ, ਸਾਰੀ ਗੱਲ ਦੱਸੀ। ਕਹਿੰਦਾ ਉਹ ਭੋਲਿਆ ਬ੍ਰਹਮ ਗਿਆਨੀ ਦੇ ਉੱਤੇ ਤਰਕ ਕਰੇ, 6 ਕਲਾ ਵੈਰਾਗ ਦੀਆਂ ਨਸ਼ਟ ਹੋ ਜਾਇਆ ਕਰਦੀਆਂ, ਤੇ ਉਹਦੀ ਤਾਂ ਜੇ ਨਿੰਦਿਆ ਕਰ ਦੇਵੇ ਸਾਰੇ ਜਿੰਨੇ ਵੀ ਪੁੰਨ ਕਰਮ ਕੀਤੇ ਹੋਏ ਨੇ ਸਾਰੇ ਉਸੇ ਵੇਲੇ ਖਤਮ ਹੋ ਜਾਂਦੇ। ਲੱਖਾਂ ਸਾਲਾਂ ਦੇ ਲੱਖਾਂ ਜਨਮਾਂ ਦੇ ਕੀਤੇ ਹੋਏ ਪੁੰਨ ਕਰੇ ਨਿੰਦ ਸਭ ਬਿਰਥਾ ਜਾਵੇ। ਤੂੰ ਤਾਂ ਬੜਾ ਮਾੜਾ ਕੰਮ ਕਰਿਆ, ਸਮਝਦਾ ਨਹੀਂ ਹੈ। ਨਾਰਦ ਨੇ ਅੱਗੇ ਆ ਕੇ ਬਿਰਧ ਦਾ ਰੂਪ ਧਾਰਨ ਕੀਤਾ, ਇਹ ਦਰਖਤ ਥੱਲੇ ਬੈਠ ਗਿਆ, ਉਹ ਟੋਕਰੀਆਂ ਚੱਕ ਕੇ ਸਿੱਟਣੀਆਂ ਸ਼ੁਰੂ ਕਰਤੀਆਂ। ਦੇਖੀ ਜਾਂਦਾ ਵੀ ਇਹ ਕਰਦਾ ਕੀ ਹੈ। ਅਖੀਰ ਉਹ ਵੀ 20-30 ਟੋਕਰੀਆਂ ਸਿੱਟਣ ਤੋਂ ਬਾਅਦ ਦਮ ਲੈਣ ਵਾਸਤੇ ਧੁੱਪ ਬਹੁਤੀ ਸੀ, ਦਰਖਤ ਥੱਲੇ ਆ ਗਿਆ। ਕਹਿੰਦਾ ਬਾਬਾ ਕੀ ਕਰਦਾ ਹੈ, ਮਿੱਟੀ ਸਿੱਟੀ ਜਾਂਦਾ ਬਰੇਤੀ ਚੱਕ ਕੇ ਰੇਤਾ ਸਿੱਟੀ ਜਾਂਦਾ? ਕਹਿੰਦਾ ਬੇਟਾ ਕੀ ਕਰਾਂ, ਨਦੀ ਗਹਿਰੀ ਹੈ, ਲੰਘਣਾ ਮੈਂ ਪਾਰ। ਕਹਿੰਦਾ ਤੂੰ ਤਾਂ ਮਹਾਂਮੂਰਖ ਹੈ, ਤੇਰੀਆਂ ਸਾਰੀਆਂ ਟੋਕਰੀਆਂ ਤਾਂ ਰੁੜ ਗਈਆਂ, ਨਦੀ ਇੰਨੀ ਤੇਜ਼ ਚੱਲਦੀ ਹੈ, ਕਦੇ ਪੁਲ ਵੀ ਰੇਤੇ ਨਾਲ ਬੰਨ ਹੋਇਆ। ਕਹਿਣ ਲੱਗਿਆ ਮੈਂ ਮਹਾਂਮੂਰਖ ਹਾਂ। ਕਹਿੰਦਾ ਹਾਂ। ਕਹਿੰਦਾ ਮੇਰੇ ਤੋਂ ਜ਼ਿਆਦਾ ਤੂੰ ਹੈ। ਰੂਪ ਦਿਖਾ ਤਾ ਨਾਰਦ ਮੁਨੀ। ਕਹਿਣ ਲੱਗਿਆ ਵੀ ਤੇਰਾ ਇੱਕ ਕਲਾ ਵੈਰਾਗ ਦੀ 6 ਜਨਮ ਦੇ ਵਿਰਾਗ ਤੋਂ ਪੈਦਾ ਹੁੰਦੀ ਹੈ, 36 ਜਨਮਾਂ ਦਾ ਵਿਰਾਗ ਤੇਰਾ ਨਸ਼ਟ ਹੋ ਗਿਆ, ਤਾਂ ਪੂਰਨ ਬ੍ਰਹਮ ਗਿਆਨੀ ਦੇ ਉੱਤੇ ਤਰਕ ਕਰਤੀ। ਕਹਿੰਦਾ ਰਾਜਾ ਜਨਕ ਬ੍ਰਹਮ ਗਿਆਨੀ ਹੈ? ਕਹਿੰਦਾ ਹੋਰ ਕੀ ਹੈ, ਉਹ ਤਾਂ ਦੇਵਤੇ ਆ ਕੇ ਉਹਦੇ ਦਰਸ਼ਨ ਕਰਦੇ ਨੇ, ਕਿਉਂਕਿ ਮਹਾਰਾਜ ਨੇ ਐਸਾ ਫਰਮਾਨ ਕਰਿਆ।
ਸ਼ਿਵ ਜੀ ਖੋਜਦੇ ਫਿਰਦੇ ਬ੍ਰਹਮ ਗਿਆਨੀ ਨੂੰ, ਸ਼ਿਵ ਜੀ ਖੋਜਦੇ ਫਿਰਦੇ ਬ੍ਰਹਮ ਗਿਆਨੀ ਨੂੰ, ਉਹ ਸ਼ਿਵ ਜੀ ਖੋਜਦੇ ਫਿਰਦੇ ਬ੍ਰਹਮ ਗਿਆਨੀ ਨੂੰ,
ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ। ਕਿਉਂ ਖੋਜਦਾ ਨਾਨਕ ਬ੍ਰਹਮ ਗਿਆਨੀ? ਆਪ ਪਰਮੇਸ਼ਰ। ਕਹਿਣ ਲੱਗੇ ਉਹ ਤਾਂ ਪੂਰਨ ਉੱਤਮ ਅਵਸਥਾ ਦੇ ਬ੍ਰਹਮ ਗਿਆਨੀ ਨੇ, ਰਾਜ ਕਰਦੇ ਨੇ, ਰਾਜ ਦਾ ਲੇਪ ਉਹਨਾਂ ਨੂੰ ਕੋਈ ਨਹੀਂ, ਕੋਈ ਪਕੜ ਨਹੀਂ ਹੈ। ਤੂੰ ਸ਼ਰਧਾ ਧਾਰ ਕੇ ਜਾ, ਇੱਥੋਂ ਹੀ ਤੇਰੀ ਕਲਿਆਣ ਹੋਣੀ ਹੈ। ਸੋ ਉਸ ਵੇਲੇ ਦੁਬਾਰਾ ਜਾਂਦਾ ਹੈ, ਦੁਬਾਰਾ ਗਿਆ ਤਾਂ ਸੁਨੇਹਾ, ਪਹਿਲਾਂ ਤਾਂ ਬੜਾ ਕਰੜਾ ਹੋ ਕੇ ਸੁਨੇਹਾ ਭੇਜਿਆ ਸੀ, ਹੁਣ ਕੁਛ ਜਿਗਿਆਸਾ ਆ ਗਿਆ, ਉਹਦੇ ਜਿਗਿਆਸੂ ਬਣਿਆ ਤੇ ਸਮਝਾਇਆ ਨਾਰਦ ਮੁਨੀ ਨੇ। ਕਹਿਣ ਲੱਗੇ ਪਿਆਰਿਆ ਦੇਖ, ਬ੍ਰਹਮ ਗਿਆਨ ਵਰਗੀ ਕੋਈ ਦੁਨੀਆਂ ਦੇ ਅੰਦਰ ਵਸਤ ਨਹੀਂ ਹੈ, ਜਿਹੜੀ ਨੂੰ ਪ੍ਰਾਪਤ ਕਰਕੇ ਜੰਮਣਾ ਮਰਨਾ ਖਤਮ ਤਾਂ ਹੋਣਾ ਹੀ ਹੈ, ਉਹ ਪਰਮੇਸ਼ਰ ਦਾ ਰੂਪ ਹੋ ਕੇ ਪਰਮੇਸ਼ਰ ਬਣ ਜਾਂਦਾ। ਉਹਦੇ ਵਿੱਚ ਤੇ ਪਰਮੇਸ਼ਰ ਚ ਕੋਈ ਭੇਦ ਨਹੀਂ ਰਿਹਾ ਕਰਦਾ। ਐਡੀ ਬੜੀ ਚੀਜ਼ ਲੈਣ ਜਾਂਦਾ ਤੇ ਅਭਿਮਾਨ ਨਾਲ ਲੈ ਕੇ ਜਾਣਾ, ਅਭਿਮਾਨ ਛੱਡਣਾ ਪੈਂਦਾ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਮਿਲੂਗਾ ਕਿਵੇਂ? ਤਾਜੇ ਅਭਿਮਾਨ ਲਿਓ ਮਨ ਮੋਲ, ਅਭਿਮਾਨ ਨਾਲ ਜਾਂਦਾ ਮੈਂ ਪੈਸੇ ਵਾਲਾ, ਮੈਂ ਬਹੁਤ ਪੜਿਆ ਹੋਇਆ, ਮੈਂ ਬਹੁਤ ਤਪ ਕਰੇ ਹੋਏ ਨੇ, ਮੈਂ ਸਾਧੂ ਹਾਂ, ਮੈਂ ਬ੍ਰਾਹਮਣ ਹਾਂ, ਇਹ ਖੱਤਰੀ ਹੈ ਤੇ ਮੈਨੂੰ ਤਾਂ ਇਹਦੇ ਕੋਲ ਜਾਣਾ, ਇਹਨੂੰ ਤਾਂ ਮੇਰੇ ਆਏ ਤੇ ਉੱਠ ਕੇ ਖੜੇ ਹੋ ਕੇ ਮੇਰਾ ਆਦਰ ਕਰਨਾ ਚਾਹੀਦਾ। ਕਹਿੰਦੇ ਨਹੀਂ ਪਿਆਰਿਆ, ਮੰਗ ਤੇ ਬਣ ਕੇ ਜਾਣਾ ਪੈਂਦਾ, ਇੱਥੇ ਤਾਂ ਕਹਿ ਕੇ ਆਪਣਾ ਸਭ ਕੁਝ ਕੁਰਬਾਨ ਕਰਨਾ ਪੈਂਦਾ,
ਸੀਸ ਤਲੀ ਤੇ ਤਰਨਾ ਪੈਂਦਾ, ਔਖੀ ਸੇਧ ਪਰੇ ਪ੍ਰੇਮ ਦੀ ਦੇਵ ਪ੍ਰੇਮ ਦੀ
ਗਿਆਨੀਆਂ ਕੋਲ ਇਸ ਤਰ੍ਹਾਂ ਨਹੀਂ ਜਾਈਦਾ, ਕੁਛ ਨਹੀਂ ਪੱਲੇ ਪਿਆ ਕਰਦਾ ਕਿ ਗਾਹਕ ਹੀ ਨਹੀਂ ਹੈ। ਜੇ ਗਾਹਕ ਨਾ ਹੋਵੇ ਰਾਮ ਪਦਾਰਥ ਪਾਏ ਕਿ ਕਵੀਰਾ ਗਾਂਠਣਾ ਕੋਲ ਨਹੀਂ ਪੱਟਣ, ਨਹੀਂ ਪਾਰਕੂ, ਨਹੀਂ ਗਾਹਕ, ਨਹੀਂ ਮੋਰ, ਫਿਰ ਐਵੇਂ ਦੁਕਾਨ ਖੋਲਣੀ ਹੈ ਜੇ ਗਾਹਕ ਹੀ ਨਹੀਂ। ਗਾਹਕ ਕਹਿੰਦੇ ਸਿਰ ਦੇਣਾ ਪੈਂਦਾ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਵਨ ਕੀ ਰੇਣਕਾ ਤਾਂ ਮਰੇ। ਜਿਹੜੀ ਤੇਰੇ ਅੰਦਰ ਮੈਂ ਇਹਨੂੰ ਮਾਰਨਾ ਪੈਣਾ, ਇਹ ਦੇਣੀ ਪੈਣਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਜਦੋਂ ਹੁਕਮ ਮੰਨਿਆ ਫਿਰ ਰੱਬ ਮਿਲ ਗਿਆ। ਸੋ ਇਸ ਕਰਕੇ ਤੂੰ ਸੋਚ ਕੇ ਜਾ ਉਹਨਾਂ ਕੋਲ ਸ਼ਰਧਾ ਦੇ ਨਾਲ। ਦੂਸਰੀ ਵਾਰ ਜਾਂਦਾ ਹੈ, ਬੜੀ ਦੇਰ ਘੜਾ ਰੱਖਿਆ ਦਰਵਾਜ਼ੇ ਦੇ ਅੱਗੇ, ਉਹਦੇ ਬਾਅਦ ਬੁਲਾ ਲਿਆ, ਕਮਰਾ ਹੈ ਇਕਾਂਤ, ਉੱਥੇ ਬੈਠੇ ਨੇ, ਇਹਨੇ ਮੰਤਵ ਦੱਸਿਆ। ਲੇਕਿਨ ਅੰਦਰੋਂ ਇਹ ਖਿਆਲ ਇਹਦੇ ਵਾਰ ਵਾਰ ਆਈ ਜਾਂਦਾ ਕਿ ਮੈਂ ਤਾਂ ਤਿਆਗੀ ਹਾਂ, ਇਹ ਗ੍ਰਿਸ਼ਤੀ ਨੇ, ਇਹ ਰਾਜੇ ਨੇ, ਕਿੰਨਾ ਮਾਲ ਮੈਂ ਦੇਖ ਕੇ ਆਇਆ, ਲੰਘਦਾ ਲੰਘਦਾ ਕਰੋੜਾਂ ਰੁਪਏ ਦੇ ਗਹਿਣੇ ਚੀਜ਼ਾਂ ਪਈਆਂ, ਤੇ ਇਹ ਤਾਂ ਬੜੇ ਭਾਰੇ ਗ੍ਰਿਸ਼ਤੀ ਨੇ ਹੋਣਗੇ, ਬਰਮ ਗਿਆਨੀ ਜ਼ਰੂਰ ਹੋਣਗੇ, ਪਰ ਇਹ ਤਾਂ ਮਾਇਆ ਇਹਨਾਂ ਦੇ ਆਲੇ ਦੁਆਲੇ ਫਿਰਦੀ ਹੈ। ਆਪਣੀ ਚਿੱਪੀ ਤੇ ਉਜਲਾ ਲੰਗੋਟੀ ਸੀ ਉੱਥੇ ਰੱਖਿਆ ਹੈ ਬਾਹਰ, ਜਿਹੜੀ ਵਾਧੂ ਸੀ ਦੁਆਰਪਾਲ ਦੇ ਪਾਸ, ਉੱਥੇ ਬਚਨ ਹੋਣੇ ਸ਼ੁਰੂ ਹੋ ਗਏ। ਉੱਤੇ ਨੂੰ ਦੇਖਿਆ ਤਾਂ ਇੱਕ ਕੱਚੇ ਧਾਗੇ ਦੇ ਨਾਲ ਬੰਨੀ ਹੋਈ ਤਲਵਾਰ ਲੜਕਦੀ ਹੈ, ਉਹਦੇ ਥੱਲੇ ਲੱਗਿਆ ਬੈਠਾ, ਉਹ ਬਿਰਤੀ ਨਹੀਂ ਇਹਦੀ ਟਿਕ ਰਹੀ, ਉਹ ਬਚਨ ਕਰਦੇ ਨੇ, ਬਿਰਤੀ ਨਹੀਂ ਟਿਕ ਰਹੀ। ਬਿਰਤੀ ਕਿੱਧਰ ਜਾਂਦੀ ਆ? ਤਲਵਾਰ ਵੱਲ ਨੂੰ ਦੇਖੀ ਜਾਂਦਾ, ਮੂੰਹ ਥੋੜੀ ਜਿਹੀ ਦੇਰ ਬਾਅਦ ਦੇਖ ਲੈਂਦਾ। ਉਹ ਕਹਿੰਦੇ ਤੂੰ ਸੁਰ ਤੇ ਕਾਗਰ ਕਰ, ਸੁਰ ਤੇ ਕਾਗਰ ਨਹੀਂ ਹੋ ਰਹੀ। ਇਹਨੇ ਨੂੰ ਦੁਆਰਪਾਲ ਨੇ ਦੱਸਿਆ ਕਿ ਮਹਾਰਾਜ ਅੱਗ ਲੱਗ ਗਈ ਮਹਿਲਾਂ ਚ, ਉਹ ਵੀ ਜਲ ਗਿਆ। ਦੱਸੀ ਜਾਂਦੇ ਨੇ ਆ ਕੇ। ਉਸ ਤੇ ਬਾਅਦ ਕਹਿੰਦੇ ਵੀ ਜਿਹੜਾ ਮੁੱਖ ਦੁਆਰ ਹੈ ਮਹਾਰਾਜ, ਉੱਥੇ ਵੀ ਆ ਪਹੁੰਚੀ, ਉੱਥੇ ਇਹਦੀ ਪਈ ਸੀ ਚਿੱਪੀ ਤੇ ਲੰਗੋਟੀ, ਉਹ ਵਿੱਚੇ ਬਚਨ ਛੱਡ ਕੇ ਨੱਠ ਕੇ ਚਲਿਆ ਗਿਆ, ਜਾ ਕੇ ਚੁੱਕ ਲਿਆ ਆ। ਰਾਜਾ ਜਨਕ ਕਹਿੰਦਾ ਤੂੰ ਤਾਂ ਬੜਾ ਮਾਇਆ ਧਾਰੀ ਹੈ, ਦੇਖ ਜਿਹਨੂੰ ਤੂੰ ਮੇਰੀ ਮਾਇਆ ਕਹਿੰਦਾ, ਦੇਖ ਕਿੰਨੇ ਜਲ ਗਏ, ਮਹਿਲ ਜਲ ਗਏ, ਤਬੇਲੇ ਜਲ ਗਏ, ਤੇ ਆਹ ਖਜ਼ਾਨਾ ਜਲ ਗਿਆ, ਤੇ ਮੈਂ ਤਾਂ ਬਚਨ ਕਰਦਾ, ਮੇਰਾ ਤਾਂ ਧਿਆਨ ਵੀ ਨਹੀਂ ਉੱਧਰ ਗਿਆ, ਤੇ ਤੂੰ ਤਾਂ ਇੱਕ ਚਿੱਪੀ ਜੇ ਵਸਿਆ ਬੈਠਾ, ਜਾ ਪਹਿਲਾਂ ਸਾਧਨਾ ਕਰਕੇ ਵਾਪਸ ਮੋੜ ਦੇ। ਤੂੰ ਪਛਤਾਇਆ ਵੀ ਮੈਂ ਮਾਇਆ ਧਾਰੀ ਉਹਨੂੰ ਕਹਿੰਦਾ ਸੀ, ਦਰਅਸਲ ਤਾਂ ਮਾਇਆ ਧਾਰੀ ਮੈਂ ਹੀ ਉਹ ਨਿਕਲਿਆ। ਫਿਰ ਉਸ ਵੇਲੇ ਜਦ ਤੀਜੀ ਵਾਰੀ ਜਾਂਦਾ ਹੈ, ਉਸ ਵੇਲੇ ਗੁਰੂ ਮਹਾਰਾਜ ਸਮਝਾਉਂਦੇ ਹੈ ਕਿ ਪਿਆਰਿਓ ਮਹਾਂਪੁਰਸ਼ਾਂ ਦੇ ਕੋਲ ਜੇ ਜਾਣਾ ਲੈਣਾ ਕੁਛ ਤਾਂ ਆਪਣੀ ਹਾਉ ਨੂੰ ਪੂਰਨ ਤੌਰ ਦੇ ਉੱਤੇ ਸਮਰਪਣ ਕਰਨਾ ਪੈਂਦਾ। ਇਸ ਤਰ੍ਹਾਂ ਸਮਝਾਉਂਦੇ ਨੇ
ਹੋਏ ਕੇ ਮੈਂ ਨੀਂਦ ਬਣ ਜਾਵਾਂ
ਤੇਜਿਆ ਕਰਦਾ ਜਦ ਤੱਕ ਮਰੀਜ਼ ਜਿਹੜਾ ਆਪਣੇ ਆਪ ਨੂੰ ਮੁਰਦਾ ਨਹੀਂ ਬਣਾ ਲੈਂ ਗੁਰੂ ਗੌਰ ਚ ਸੰਭਾਲ ਨਹੀਂ ਸਕਿਆ ਕਰਦਾ ਦੋਹਾਂ ਦਾ ਥਾਂ ਨਹੀਂ ਉੱਥੇ ਇੱਕ ਦਾ ਥਾਂ ਸਾਵਰ ਸਿੱਧਕ ਸ਼ਹੀਦ ਪਰੰਪਰ ਖੋਬਣਾ ਗੋਲਾ ਮੁੱਲ ਖਰੀਦ ਕਾਰੇ ਜੋਬਣਾ ਨਾ ਤਿਸ ਨੀਂਦ ਨਾ ਭੁੱਖ ਨਾ ਖਾਣਾ ਸੋਬਣਾ ਪੀਣ ਹੋਏ ਜਦੀਦ ਪਗਮਲ ਤੋਬਣਾ ਪੱਖੇ ਦੀ ਤਾਗੀਦ ਪਗਮਲ ਤੋਬਣਾ ਪੀਣ ਹੋਏ ਜਦੀਦ ਪਾਣੀ ਤੋਬਣਾ ਪੱਖੇ ਦੀ ਤਾਗੀਦ ਪਗਮਲ ਤੋਂ ਸੋ ਇਸ ਤਰ੍ਹਾਂ ਦੇ ਨਾਲ ਇਹ ਰਹਿਤ ਜੇ ਹੋਵੇ ਤਾਂ ਮਹਾਤਮਾ ਤੋਂ ਗੁਰੂ ਤੋਂ ਕੋਈ ਚੀਜ਼ ਲੱਭ ਜਾਂਦੀ ਹੈ ਜਿੰਨਾ ਚਿਰ ਇਹ ਵਸਤਾ ਨਹੀਂ ਆਉਂਦੀ ਚੁੱਪ ਰਹਿੰਦੇ ਨੇ ਕਿਉਂਕਿ ਗਾਹਕ ਨਹੀਂ ਹੈ ਕੋਈ ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸਹਿਕ ਹੋ ਜਾਏ ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਬਕਾਏ ਸੋ ਹੁਣ ਤੀਜੀ ਵਾਰੀ ਪੂਰੇ ਇਰਾਦੇ ਨਾਲ ਜਾ ਰਿਹਾ ਵੀ ਮੈਂ ਤਾਂ ਕੁਛ ਹੈ ਹੀ ਨਾ ਕਿਵੇਂ ਕਰਨ ਚਾਹੇ ਧੱਕੇ ਦੇਣ ਚਾਹੇ ਮਾਰਨ ਚਾਹੇ ਗਾਲਾਂ ਕੱਢਣ ਪੂਰੀ ਸ਼ਰਧਾ ਨਾਲ ਜਾ ਰਿਹਾ ਮੈਂ ਦਾ ਹੀ ਝਗੜਾ ਹੁੰਦਾ ਸੰਤਾਂ ਕੋਲ ਜਾਣ ਗੁਰੂ ਕੋਲ ਜਾਓ ਆਪਣੇ ਕੋਲ ਸੰਤਾਂ ਮਹਾਤਮਾ ਕੋਲ ਜਾਓ ਮੈਂ ਨਹੀਂ ਉੱਥੇ ਭਾਇਆ ਕਰਦੀ ਹਰ ਜੇ ਉਹ ਹੰਕਾਰ ਨਾ ਪਾਵੇ ਬੇਦਕੂਕ ਸੁਣਾਵੇ ਰੱਬ ਨੂੰ ਨਹੀਂ ਪਾਉਂਦਾ ਸਾ ਹੁਣ ਤੀਸਰੀ ਵਾਰੀ ਪਤਾ ਲੱਗਿਆ ਚੌਕਦਾਰ ਨੇ ਜਾ ਕੇ ਦੱਸਿਆ ਕਿ ਮਹਾਰਾਜ ਦੁਆਰਪਾਲ ਨੇ ਕਿ ਉਹੀ ਸਾਧੂ ਜਿਹੜਾ ਪਿਛਲੀ ਵਾਰੀ ਚਲਿਆ ਗਿਆ ਸੀ ਅੱਗ ਲੱਗੇ ਤੇ ਕਹਿੰਦੇ ਅੱਜ ਫੇਰ ਖੜਾ ਕਹਿੰਦੇ ਉਹ ਧੱਕੇ ਮਾਰੋ ਉਹਨੂੰ ਅੰਦਰ ਨਹੀਂ ਆਉਂਦੇ ਬਥੇਰਾ ਕਹਿੰਦਾ ਵੀ ਮੈਂ ਰਾਜਾ ਜੀ ਨੂੰ ਮਿਲਣਾ ਹੈ ਮੈਂ ਉਹਨਾਂ ਨੂੰ ਮਿਲਣਾ ਹੈ ਮੈਂ ਰੂਹਾਨੀ ਗੱਲ ਕਰਨੀ ਹੈ ਮੈਂ ਦੁਨੀਆਦਾਰ ਨਹੀਂ ਹਾਂ ਮੈਂ ਕੁਛ ਮੰਗਣ ਨਹੀਂ ਆਇਆ ਮੈਂ ਤਾਂ ਉਹ ਸੌਦਾ ਲੈਣ ਆਇਆ ਇਹਨਾਂ ਤੇ ਜਿਹੜਾ ਕੋਈ ਵੀ ਨਹੀਂ ਲੈਂਦਾ ਮੈਂ ਆਪਣਾ ਆਪ ਵੇਚਣ ਆਇਆ ਤੁਸੀਂ ਕਹਿਤਾ ਦੋ ਉਹਨੂੰ ਕਹਿੰਦੇ ਅਸੀਂ ਜਾਂਦੇ ਨਹੀਂ ਜਾਣ ਦੇਣਾ ਤੈਨੂੰ ਅੱਜ ਸ਼ਰਾਬ ਨਹੀਂ ਦਿੰਦਾ ਅੱਜ ਰੋਬ ਨਹੀਂ ਦਿਖਾਉਂਦਾ ਧੱਕੇ ਮਾਰਦਾ ਜਿੱਥੇ ਨਹੀਂ ਛੱਡੇ ਆਉਂਦੇ ਨੇ ਖੜ ਜਾਂਦਾ ਜਦ ਚਲੇ ਜਾਂਦੇ ਫੇਰ ਆ ਜਾਂਦਾ ਕਹਿੰਦੇ ਖਬਰ ਦਿੱਤੀ ਕਹਿੰਦੇ ਗਿਆ ਕਿ ਨਹੀਂ ਕਹਿੰਦੇ ਮਹਾਰਾਜ ਉਹ ਤਾਂ ਅਸੀਂ ਛੱਡੇ ਆਉਂਦੇ ਹਾਂ ਦੂਰ ਸਾਈ ਕੁੱਟਮਾਰ ਵੀ ਕਰ ਦਿੰਦੇ ਹਾਂ ਫੇਰ ਆ ਜਾਂਦਾ ਕਹਿੰਦੇ ਅੰਦਰ ਨਹੀਂ ਵੜਨ ਦੇਣਾ ਉਸ ਵੇਲੇ ਉਹ ਕਹਿੰਦੇ ਤੈਨੂੰ ਹੁਕਮ ਨਹੀਂ ਆਇਆ ਅੰਦਰ ਵੱਜ ਦਾ, ਅੱਜ ਨਹੀਂ ਤੂੰ ਜਾ ਸਕਦਾ। ਉਸ ਵੇਲੇ ਖਿੜਕੀ ਰਾਜੇ ਦੇ ਮਹਿਲ ਦੀ ਜਿਹੜੀ ਸੀ ਉਹ ਦੇਖੀ ਤੇ ਉਹਦੇ ਥੱਲੇ ਬਹਿ ਗਿਆ। ਉਧਰਲੇ ਪਾਸੇ ਰਾਜਾ ਜਨਕ ਦਾ ਰੋਜ਼ ਦਾ ਹੀ ਨੇਮ ਸੀਗਾ ਕਿ ਬਹੁਤ ਸਾਰੇ ਅਤਿਥੀਆਂ ਬ੍ਰਾਹਮਣਾਂ ਨੂੰ ਬੁਲਾ ਕੇ ਪ੍ਰਸ਼ਾਦਾ ਛਕਾਉਣਾ, ਉਹਦੇ ਬਾਅਦ ਉਹਨਾਂ ਦੀਆਂ ਪਤਲਾਂ ਜੁੱਠੀਆਂ ਆਪਣੇ ਹੱਥਾਂ ਨਾਲ ਚੁੱਕਣੀਆਂ ਤੇ ਉਹ ਚੁੱਕ ਕੇ ਖਿੜਕੀ ਥਾਈ ਬਾਹਰ ਛੱਡ ਦਿੰਦੇ ਸੀ। ਸਫਾਈ ਵਾਲੇ ਆਉਂਦੇ ਸੀ ਉੱਥੋਂ ਚੁੱਕ ਕੇ ਲੈ ਜਾਇਆ ਕਰਦੇ ਸੀ ਤੇ ਅੱਜ ਹੁਕਮ ਕਰਤਾ ਵੀ ਇਹ ਪਤਲਾਂ ਚੁੱਕਣੀਆਂ ਨਹੀਂ ਹੈ, ਪਈਆਂ ਰਹਿਣ ਦੋ ਇੱਥੇ। ਇਹ ਬੈਠਾ ਹੈ ਹੇਠਾਂ ਸੁਖਦੇਵ, ਢੇਰ ਲੱਗ ਗਿਆ, ਸਭ ਦਾਲਾਂ ਦੂਲਾਂ ਉੱਪਰ ਪੈ ਗਈਆਂ, ਜੂਠ ਸਾਰੀ ਸਿਰ ਚ ਪੈ ਗਈ, ਦਬ ਗਿਆ ਪਤਲਾਂ ਦੇ ਥੱਲੇ, ਕਈ ਦਿਨ ਸਿੱਟਦੇ ਨੇ। ਉਹਦੇ ਬਾਅਦ ਰਾਜੇ ਜਨਕ ਨੇ ਪੁੱਛਿਆ ਪਹਿਰੇਦਾਰਾਂ ਨੂੰ ਕਿ ਉਹ ਕਿੱਥੇ ਆਇਆ ਸੁਖਦੇਵ? ਕਹਿੰਦੇ ਮਹਾਰਾਜ ਉਹ ਤਾਂ ਉੱਠਿਆ ਹੀ ਨਹੀਂ, ਪਤਲਾਂ ਦੇ ਥੱਲੇ ਦਬਿਆ ਪਿਆ, ਹੇਠਾਂ ਉਤਰਿਆ ਹੈ, ਪਤਲਾਂ ਦੇ ਥੱਲਿਓਂ ਕੱਢ ਲਿਆ। ਕਹਿੰਦੇ ਇਹਦਾ ਇਸ਼ਨਾਨ ਕਰਾਓ। ਇਸ਼ਨਾਨ ਕਰਾਇਆ, ਨਿਮਰਤਾ ਹੱਥ ਦਰਜੇ, ਕੁਛ ਨਹੀਂ ਸਮਝਿਆ ਵੀ ਮੈਂ ਕੋਈ ਵੱਡਾ ਰਿਸ਼ੀ, ਇੰਨੇ ਸਾਲ ਮੈਂ ਤਪ ਕਰਕੇ ਆਇਆ, ਮੈਂ ਵੇਦ ਵਿਆਸ ਜਗਤ ਦੇ ਪ੍ਰਸਿੱਧ ਬ੍ਰਹਮ ਗਿਆਨੀ ਮਹਾਂਪੁਰਸ਼ ਦਾ ਮੈਂ ਬੱਚਾ ਨਾ, ਸਭ ਭੁੱਲ ਗਿਆ। ਕਹਿੰਦੇ ਕੀ ਕਰਨ ਆਇਆ? ਕਹਿੰਦੇ ਮਹਾਰਾਜ ਮੈਂ ਨਾਮ ਦੀ ਦਾਤ ਗਿਆਨ ਦੀ ਪ੍ਰਾਪਤੀ ਵਾਸਤੇ ਆਪਦੇ ਕੋਲ ਆਇਆ। ਕਹਿੰਦੇ ਉਹ ਤਾਂ ਬਹੁਤ ਔਖਾ ਹੈ, ਬਹੁਤ ਮਹਿੰਗਾ ਹੈ, ਤਿਆਰ ਹੈ ਟੈਸਟ ਦੇਣ ਨੂੰ? ਮਹਾਰਾਜ ਦੱਸੋ। ਕਹਿੰਦੇ ਆ ਤੇਲ ਦਾ ਛੰਨਾ ਹੈ ਭਰਿਆ ਹੋਇਆ, ਇਹਨੂੰ ਹਥੇੜੀ ਤੇ ਰੱਖ ਲੈ, ਸ਼ਹਿਰ ਦੀ ਪਰਿਕਰਮਾ ਕਰਕੇ ਆ, ਜੇ ਇੱਕ ਕਤਰਾ ਡੁੱਲ ਗਿਆ ਤੇਰਾ ਸੀਸ ਉੱਥੇ ਹੀ ਕਲਮ ਕਰ ਦਿੱਤਾ ਜਾਏਗਾ। ਪਹਿਰੇਦਾਰਾਂ ਨੂੰ ਕਹਿਤਾ ਕਿ ਨੰਗੀ ਤਲਵਾਰ ਲੈ ਕੇ ਪਿੱਛੇ ਚੱਲੋ, ਜੇ ਕਤਰਾ ਡੁੱਲ ਗਿਆ ਉੱਥੇ ਹੀ ਇਹਦਾ ਸਿਰ ਕਲਮ ਕਰ ਦੇ। ਤੇ ਦੂਜੇ ਪਾਸੇ ਵਜ਼ੀਰਾਂ ਨੂੰ ਹੁਕਮ ਦੇਤਾ ਵਜ਼ੀਰ ਨੂੰ ਕਿ ਸਾਰੇ ਸ਼ਹਿਰ ਦੀ ਜਿਹੜੀ ਬਾਰਲੀ ਪ੍ਰਕਰਮ ਹੈ ਉਹ ਤੇ ਨਾਚ ਗਾਉਣੇ ਮੁਜਰੇ ਜੋ ਕੁਛ ਵੀ ਹੈ ਰੌਲਾ ਰੱਪਾ ਸਭ ਹੋ, ਇਹਦੀ ਬਿਰਤੀ ਹਿਲਾਉਣੀ ਹੈ। ਉਹ ਸ਼ੁਰੂ ਹੋ ਗਏ, ਰੌਲੇ ਪੈਂਦੇ ਨੇ, ਗਾਉਣੇ ਹੁੰਦੇ ਨੇ, ਨਾਚ ਹੁੰਦੇ ਨੇ, ਪਰ ਇਹ ਰਾਮ ਨਾਲ ਇਹਦੀ ਨਿਗਾਹ ਕਿੱਥੇ ਹੈ? ਤੇਲ ਤੇ, ਨਾ ਬਾਰਲਾ ਪਤਾ ਹੈ ਨਾ ਆਪਣਾ ਪਤਾ ਹੈ, ਹੌਲੀ ਹੌਲੀ ਪੈਰ ਪੁੱਟੀ ਜਾਂਦਾ। ਇੰਨਾ ਪਤਾ ਵੀ ਇੱਕ ਤਲਵਾਰ ਨੰਗੀ ਵਾਲਾ ਮੇਰੇ ਮਗਰ ਆ ਰਿਹਾ, ਬਾਕੀ ਕੁਛ ਨਹੀਂ, ਜਾਂ ਤੇਲ ਦਿਸਦਾ ਜਾਂ ਉਹ ਤਲਵਾਰ ਵਾਲਾ ਕੰਮ ਦਿਸਦਾ। ਸਾਰੇ ਗੇੜਾ ਕੱਢ ਕੇ ਆ ਗਿਆ, ਹੱਥ ਦੇਖਿਆ ਰਾਜੇ ਜਨਕ ਨੇ, ਤੇਲ ਦਾ ਕਦਰਾ ਵੀ ਨਹੀਂ ਡੁੱਲਿਆ। ਉਸ ਵੇਲੇ ਕਹਿਣ ਲੱਗੇ ਠੀਕ ਹੈ ਤੈਂ ਟੈਸਟ ਪਾਸ ਕਰ ਦਿੱਤਾ, ਹੁਣ ਐ ਕਰ, ਤੇਰੇ ਕੋਲ ਜਿਹੜੀਆਂ ਤੇਰੀਆਂ ਚੀਜ਼ਾਂ ਨੇ ਉਹ ਸਾਨੂੰ ਦੇ ਦੇ ਸਾਰੀਆਂ। ਕਹਿੰਦਾ ਮਹਾਰਾਜ ਮੇਰੇ ਕੋਲ ਤਾਂ ਆਹ ਇੱਕ ਚਿੱਪੀ ਹੈ, ਇੱਕ ਲੰਗੋਟੀ ਹੈ, ਇੱਕ ਮੇਰੇ ਤੇੜ ਪਹਿਨੀ ਹੋਈ ਹੈ। ਕਹਿੰਦੇ ਚੰਗਾ, ਤੇੜ ਵਾਲੀ ਤਾਂ ਰੱਖ ਲੈ, ਪਰ ਤੇਰੇ ਕੋਲ ਇਹ ਤਾਂ ਰੱਖਦੀਆਂ ਤੈਂ, ਹੋਰ ਕਿਹੜੀ ਚੀਜ਼ ਹੈ ਤੇਰੇ ਕੋਲ? ਕਹਿੰਦਾ ਮੇਰੇ ਕੋਲ ਤਾਂ ਹੈ ਨਹੀਂ ਮਹਾਰਾਜ। ਕਹਿੰਦੇ ਤੇਰਾ ਸਰੀਰ, ਪੰਜਾਂ ਤੱਤਾਂ ਦਾ ਸਰੀਰ ਹੈ, 25 ਪ੍ਰਕਿਰਤੀਆਂ ਦੇ ਇਹਦੀਆਂ ਇੰਦਰੀਆਂ ਨੇ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, 5 ਇਹਦੇ ਅੰਦਰ ਪ੍ਰਾਣ ਚੱਲਦੇ ਨੇ, ਇਹ ਤੇਰੇ ਨਹੀਂ ਹੈ? ਕਹਿੰਦਾ ਹਾਂ ਜੀ। ਕਹਿੰਦੇ ਸਨ ਤੇਰੇ, ਹੁਣ ਕੀ ਰਹਿ ਗਿਆ ਤੇਰੇ ਕੋਲ? ਕਹਿੰਦਾ ਹੁਣ ਤਾਂ ਮਹਾਰਾਜ ਮੇਰੇ ਕੋਲ ਕੁਛ ਨਹੀਂ। ਕਹਿੰਦੇ ਤੇਰੇ ਕੋਲ ਅਜੇ ਸੂਸ਼ਮ ਸਰੀਰ ਬਚਦਾ, ਇਹ ਸਾਡੇ ਹਵਾਲੇ ਕਰਦੇ, ਇਹਦੇ ਵਿੱਚ ਮਨ ਵੀ ਹੈ, ਇਹਦੇ ਵਿੱਚ ਬੁੱਧੀ ਵੀ ਹੈ, ਇਹਦੇ ਵਿੱਚ ਅੰਤਸ਼ਕਰਨ ਵੀ ਹੈ। ਕਹਿੰਦੇ ਉਹ ਸਾਡੇ ਹਵਾਲੇ ਕਰਦੇ, ਤੂੰ ਲਈ ਬੈਠਾ, ਤੈਨੂੰ ਕਿਹਾ ਜੋ ਕੁਛ ਤੇਰੇ ਕੋਲ ਆ ਉਹ ਦੇ ਦੇ ਸਾਨੂੰ। ਸਮਝ ਗਿਆ ਤੇ ਕਹਿਣ ਲੱਗਿਆ ਮਹਾਰਾਜ ਅੱਜ ਤੋਂ ਇਹ ਸਭ ਚੀਜ਼ਾਂ ਤੁਹਾਡੀਆਂ। ਕਹਿੰਦੇ ਹੁਣ ਤੇਰੇ ਕੋਲ ਕਾਰਨ ਸਰੀਰ ਹੈ, ਇਹ ਵੀ ਸਾਨੂੰ ਦੇ ਦੇ, ਉਹ ਚੇਤਨਾ ਮਾਤਰ ਹੈ, ਹੋਸ਼ ਜਿਹੀ ਹੈ ਤੇਰੇ ਅੰਦਰ, ਇਹ ਹੋਸ਼ ਸਾਨੂੰ ਦੇ ਦੇ। ਹੁਣ ਤੇਰੇ ਕੋਲ ਕੀ ਬਚ ਗਿਆ? ਕਹਿੰਦਾ ਮਹਾਰਾਜ ਮੇਰੇ ਕੋਲ ਤਾਂ ਕੋਈ ਨਹੀਂ। ਕਹਿੰਦੇ ਆ ਜਿਹੜਾ ਮੇਰੇ ਕੋਲ ਕਹਿੰਦਾ ਮੇਰਾ ਵੀ ਮੈਨੂੰ ਦੇ ਦੇ, ਇਹ ਜਿਹੜੀ ਮੈਂ ਮੇਰਾ ਹੈ, ਮੇਰੀ ਤੇ ਮੈਂ, ਇਹ ਵੀ ਸਾਨੂੰ ਮੈਨੂੰ ਦੇ ਦੇ। ਉਹ ਦੇਤੀਆਂ, ਕਹਿੰਦੇ ਹੁਣ ਕੀ ਬਚਿਆ ਚੁੱਪ। ਬੋਲਦੀ ਤਾਂ ਆਹੀ ਸੁਰਤ ਹੈ ਜਿਹੜੀ ਹੋਮੇ ਵਾਲੀ ਸੁਰਤ ਹੈ, ਦੂਜੀ ਸੁਰਤ ਤਾਂ ਹੋਰ ਹੈ, ਹੁਕਮ ਦੀ ਸੁਰਤ ਹੈ, ਆਹੀ ਹੈ ਜਿਹੜੀਆਂ ਗੱਲਾਂ ਘਟਾ ਵਧਾ ਕੇ ਕਰਦੀ ਹੈ। ਉਸ ਦੇ ਬਾਰੇ ਹੀ ਗੁਰੂ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਹਨ,
ਮਨ ਭੁੱਲਿਆ ਹੋਮੇ ਸੁਰਤ ਵਿਸਾਰ, ਮਨ ਭੁੱਲਿਆ ਹੋਮੇ ਸੁਰਤ ਵਿਸਾਰ,
ਤੇਰੀ ਸੁਰਤ ਹੈ ਨਾ, ਮੈਂ ਤਪ ਕੀਤਾ, ਮੈਂ ਜਾਪ ਕਰਿਆ, ਮੈਂ ਬ੍ਰਾਹਮਣ ਦਾ ਲੜਕਾ, ਮੈਂ ਵੇਦ ਵਿਆਸ ਜੀ ਦਾ ਲੜਕਾ, ਮੇਰੇ ਚਾਹ ਸ਼ਕਤੀ ਹੈ, ਮੇਰੇ ਚਾਹ ਸ਼ਕਤੀ ਹੈ। ਕਹਿੰਦੇ ਇਹ ਭੁੱਲ ਜਾ ਪਹਿਲਾਂ, ਇਹ ਭੁੱਲ ਜਾ ਸਾਰੀ, ਬਾਕੀ ਹੁਣ ਦੇਖ ਕੀ ਰਹਿ ਗਿਆ, ਬਾਕੀ ਕੀ ਰਹਿ ਗਿਆ, ਬਾਕੀ ਇੱਕੋ ਚੇਤਨ ਰਹਿ ਗਿਆ ਪਰਿਪੂਰਨ, ਜਿਵੇਂ ਜਵਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਕਾਟ ਹੈ, ਨਾ ਬਾਢ ਹੈ, ਨਾ ਬਾਢ ਕਾਟ। ਕਹਿੰਦੇ ਆ ਤੇਰਾ ਸਰੂਪ ਹੈ, ਬਸ ਕਹਿਣ ਦੀ ਦੇਰ ਸੀ ਤੇ ਨਾਲ ਕਿਰਪਾ ਕੀਤੀ, ਕਹਿਣ ਨਾਲ ਕੱਲੀ ਨਾਲ ਨੀ ਗੱਲ ਬਣਦੀ, ਕਿਉਂਕਿ ਜੀ ਦਾਨ ਹੁੰਦਾ, ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰ ਪੁਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸ਼ੋਂ ਲੈਣ ਮਿਲਾਏ। ਪੂਰਾ ਗਾਹਕ ਸੀਗਾ, ਜੀ ਦਾਨ ਦੇ ਕੇ ਜਿਉਂਦਾ ਕਰ ਦਿੱਤਾ, ਜੀਵਨ ਮੁਕਤ ਬਣਾ ਦਿੱਤਾ, ਤ੍ਰਿਕਾਲਦਰਸ਼ੀ ਹੋ ਗਿਆ। ਤੂੰ ਮਿਲੀ ਕਿੱਥੋਂ ਇਹ ਚੀਜ਼? ਕਹਿੰਦੇ ਚੇਤ ਗੋਬਿੰਦ ਅਰਾਧਿਐ ਹੋਵੇ ਆਨੰਦ ਕਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਮਿਲੀ ਕਿੱਥੋਂ? ਸੰਤ ਜਨਾ ਨੂੰ ਮਿਲ ਕੇ। ਮਹਾਰਾਜ ਕਹਿੰਦੇ ਪਿਆਰੇ ਹੋ, ਜਿਹੜੀ ਚੀਜ਼ ਨੂੰ ਖੋਜਣ ਆਏ ਹੋ ਉਹਦੀ ਪ੍ਰਾਪਤੀ ਇਸ ਤਰ੍ਹਾਂ ਨਾਲ ਹੋਇਆ ਕਰਦੀ ਹੈ। ਦੂਸਰਾ ਫਿਰ ਰਸਨਾ ਦੇ ਨਾਲ ਨਾਮ ਜਪੋ, ਰਸਨਾ ਨਾਲ ਨਾਮ ਜਪੋ, ਸਵਾਸ ਨਾਲ ਨਾਮ ਜਪੋ, ਹੋਰ ਸਾਰੀਆਂ ਵਰਤਾਵਾਂ ਨੇ ਅਨਹਦ ਸ਼ਬਦ ਨਾਲ ਨਾਮ ਜਪੋ, ਰੋਮ ਰੋਮ ਨਾਮ ਜਪੋ, ਬਸੰਤੀ ਬਾਣੀ ਦੇ ਵਿੱਚ ਨਾਮ ਜਪੋ, ਪਰਾ ਬਾਣੀ ਦੇ ਵਿੱਚ ਨਾਮ ਜਪੋ, ਦਸਵੇਂ ਦੁਆਰ ਚ ਨਾਮ ਜਪੋ। ਉਹ ਨਾਮ ਜਿਹੜਾ ਹੈ ਉਹ ਬ੍ਰਹਮ ਗਿਆਨ ਨੂੰ ਸ਼ਕਤੀ ਦਿੰਦਾ, ਨਹੀਂ ਇਹ ਮੁੜਕੇ ਮਾਇਆ ਫੇਰ ਪੈ ਜਾਇਆ ਕਰਦੀ ਹੈ, ਮੈਂ ਫੇਰ ਜਾਗ ਪੈਂਦੀ ਹੈ। ਕੋਈ ਬਿਰਲਾ ਹੈ ਜਿਹੜਾ ਪੂਰਾ ਜਗਾਸੂ ਹੋਵੇ ਉਹਦੀ ਮੈਂ ਨਹੀਂ ਜਾਗਦੀ, ਦੂਜਿਆਂ 'ਚ ਤਾਂ ਰਹਿੰਦੇ ਹੀ ਅਸੀਂ ਮੈਂ ਚ। ਤੇ ਉਹ ਕਹਿਣ ਲੱਗੇ, ਸੁਖਦੇਵ ਇਹ ਜਿਹੜਾ ਤੂੰ ਰਾਜਭਾਗ ਦੇਖਦਾ, ਇਹ ਜਿਹੜੇ ਸਾਰੇ ਕਾਰੋਬਾਰ ਦੇਖਦੇ, ਇਹ ਸਭ ਹੁਕਮ ਦੀ ਖੇਡ ਹੋ ਰਹੀ ਹੈ। ਇੱਥੇ ਕੋਈ ਨਹੀਂ, ਨਾ ਮੈਂ ਹੈ ਨਾ ਤੂੰ ਹੈ, ਇੱਕੋ ਹੀ ਅਕਾਲ ਪੁਰਖ ਹੈ। ਇੱਕ ਮੂਰਤ ਨੇਕ ਦਰਸ਼ਨ ਕੀਨ ਰੂਪ ਨੇ, ਖੇਲ 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 ਖੇਲਣ ਅੰਤ ਕੋ ਫਿਰੇ। ਉਹ ਤਾਂ ਆਪ ਹੀ ਆਪਣੀ ਕਿਰਿਆ ਕਰ ਰਿਹਾ ਹੈ। ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ, ਨਾ ਦੂਰੀ ਕੁਦਰਤ ਸਾਜਿਆ ਕਰ ਆਸਨ ਦੇ ਟੁੱਟ। ਆਪਣੀ ਖੇਲ ਕਰ ਰਿਹਾ, ਆਪਣੀ ਮਾਇਆ ਆਪ ਸਾਰੀ ਆਪੇ ਵੇਖਣ ਹਾਰਾ। ਨਾਨਾ ਰੂਪ ਧਰੇ ਬੋਰੰਗੀ, ਸਭ ਤੇ ਰਹੇ ਨਿਆਰਾ। ਜਿਹੜਾ ਤੈਨੂੰ ਨਿਆਰਾ ਪੁਣ ਦਿਖਾਇਆ, ਖਿੱਚ ਕੇ ਸਾਰੀ ਮਾਇਆ ਚੋਂ ਵੱਖਰਾ ਕਰਕੇ ਇਸ ਰੂਪ ਦਿਖਾਇਆ, ਇਹ ਤੇਰਾ ਰੂਪ ਹੈ, ਇਹੀ ਪਰਮੇਸ਼ਰ ਹੈ। ਤੂੰ ਤੂੰ ਕਰਤਾ ਤੂੰ ਹੁਆ, ਮੁਝਮੇ ਰਾਹ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਫਿਰ ਕੀ ਦੇਖਿਆ। ਕਹਿੰਦੇ ਜਦ ਦੇਖਾ ਤਾਂ ਤੂੰ ਤੂੰ ਹੀ ਰਹਿ ਗਿਆ। ਗੁਰੇ ਦਿਖਾਇਓ ਲੋਇਨਾ ਈਤਾ ਊਤਾ ਘੱਟ 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 ਘੱਟ, ਤੂੰ ਹੀ ਤੂੰ ਹੀ। ਤੂੰ ਮਹਾਰਾਜ ਕਹਿੰਦੇ ਪਿਆਰੇ, ਉਹ ਸੱਤ ਜਣਾ ਦਿਲ ਪਾਈ ਹੈ ਰਸਨਾ ਨਾਮ ਪਣਾ, ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ। ਕਹਿੰਦੇ ਉਹਨਾਂ ਦਾ ਆਉਣਾ ਤਾਂ ਗਿਣਿਆ ਜਾਂਦਾ, ਬਾਕੀ ਤਾਂ ਕੂੜ ਕਵਾੜ ਤੁਰਿਆ ਫਿਰਦਾ।
ਆਇਆ ਉਹਨਾਂ ਦਾ ਸਫਲ ਹੈ ਜਗ ਤੇ, ਜਿਹੜੇ ਜਪਦੇ ਨਾਮ ਹਰੀ ਦਾ। ਉਹਨਾਂ ਦਾ ਸਫਲ ਹੈ ਜਗ ਤੇ, ਜਿਹੜੇ ਜਪਦੇ ਨਾਮ ਹਰੀ ਦਾ।
ਇੱਕ ਖੇਨ ਦਸਵਿਨ ਜੀਵਣਾ ਬਿਰਥਾ ਜਨਮ ਜਾਣਾ, ਜਿਹੜਾ ਇੱਕ ਖੇਨ ਅੱਖ ਦਾ ਝਮਕਾ ਹੈ, ਜਿਹੜਾ ਕਹਿੰਦੇ ਇੰਨਾ ਵੀ ਜਿਉਣਾ ਤੇ ਬਗੈਰ ਉਹ ਬਿਰਥਾ ਚਲਿਆ ਗਿਆ। ਜਲ ਥਲ ਮਈਅਲ ਪੂਰਿਆ ਰਵਿਆ ਵਿੱਚ ਬਣਾ, ਉਹ ਆਪ ਜਲਾਂ ਚ ਥਲਾਂ ਚ ਸਮਾਨ ਚ ਧਰਤੀ ਧਰਤੀ ਦੇ ਥੱਲੇ ਹਰ ਥਾਂ ਦੇ ਉੱਤੇ ਪੂਰੇ ਰੂਪ ਚ ਰਵਿਆ ਹੋਇਆ। ਫਿਰ ਕਹਿੰਦੇ ਸੋਬਰਵ ਚਿਤਨਾ ਆਵੀ, ਕਿਤੜਾ ਦੁੱਖ ਕਹਿਣਾ, ਕਿੰਨਾ ਦੁੱਖ ਪੈਂਦਾ ਨਾ ਭੁੱਲ ਕੇ ਪਰਮੇਸ਼ਰ ਨੂੰ। ਕਰੋੜਾਂ ਜਨਮਾਂ ਦੇ ਵਿੱਚ ਅਸੀਂ ਘੁੰਮਦੇ ਫਿਰਦੇ ਹਾਂ, ਕੁੱਤੇ ਬਿੱਲੇ ਬਣਦੇ ਫਿਰਦੇ ਹਾਂ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਹੇ ਪ੍ਰਭੂ ਵਿਛੋੜਾ ਹੋ ਗਿਆ, ਤੂੰ ਹੁਣ ਕਿਰਪਾ ਕਰ ਸਾਨੂੰ ਮੇਲ ਲੈ। ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਬਣਾ। ਜਿਨ੍ਹਾਂ ਨੇ ਇਹ ਗੱਲ ਨੂੰ ਜਾਣ ਲਿਆ, ਬੰਦਗੀ ਕਰਦੇ ਨੇ, ਕਹਿੰਦੇ ਉਹਨਾਂ ਦੇ ਭਾਗ ਮਨਾ ਮੁਹੀ ਨੇ ਵੱਡੇ, ਉਹ ਭਾਗਾਂ ਵਾਲੇ ਨੇ। ਦੂਜਿਆਂ ਵਾਸਤੇ ਤਾਂ ਕਿਹਾ ਜਿੰਨਾ ਸਾਰ ਨਾਮ ਨਾ ਚੇਤੇ, ਉਸੇ ਕਾਹੇ ਜਾ ਗਾਏ ਰਾਮ ਰਾਜੇ, ਮਾਨਸ ਜਨਮ ਦਲਾਬ ਹੈ ਨਾਮ ਬਿਨ ਬਿਰਤਾ ਸਭ ਜਾਏ। ਹੁਣ ਬੱਤੇ ਹਰਨਾਮ ਨਾ ਬੀਜੋ ਕੇ ਭੁੱਖਾ ਕਿਆ ਖਾਏ, ਮਨਮੁੱਖਾਂ ਨੂੰ ਫੇਰ ਜਨਮ ਹੈ ਨਾਮ ਘਰ ਪਾਏ। ਸੋ ਉਹਨਾਂ ਦੇ ਭਾਗ ਨੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਰਾਵ ਲਿਆ ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ। ਗਾਹ ਕੀ ਕਰੀਏ ਫਿਰ, ਕਹਿੰਦੇ ਜਿਹੜਾ ਮਿਲਾ ਦੇਵੇ ਵਾਹਿਗੁਰੂ ਨੂੰ, ਕਹਿੰਦੇ ਉਹਦੇ ਚਰਨਾਂ ਤੇ ਸੀਸ ਅਰਪ ਦੀਏ, ਉਹਦੇ ਪਿੱਛੇ ਲੱਗ ਜਾਈਏ, ਉਹਨੂੰ ਸਭ ਕੁਝ ਦੇ ਦਈਏ, ਮਨ ਅਰਪ ਦੀਏ, ਤਨ ਅਰਪ ਦੀਏ, ਤਨ ਅਰਪ ਦੀਏ, ਪਰ ਮਿਲਾ ਦੇ ਇੱਕ ਵਾਰੀ। ਜਦ ਕੀਮਤ ਦਿੰਦਾ ਮਿਲਾਉਣ ਵਾਲਾ, ਮਿਲਾ ਵੀ ਦਿੰਦਾ, ਕੀਮਤ ਨਹੀਂ ਦੇ ਹੁੰਦੀ। ਕੀਮਤ ਦੇਣੀ ਬਹੁਤ ਔਖੀ ਹੈ, ਜਨਮ ਜਨਮਾਂਤਰ ਲੱਗ ਜਾਂਦੇ ਨੇ, ਕੀਮਤ ਦੇਣੀ ਔਖੀ ਹੈ। ਮਹਾਰਾਜ ਜੀ ਨਾਲ ਜਦ ਪਹਿਲੀ ਵਾਰੀ ਮਿਲਿਆ, ਉਹਨੇ ਕਿਹਾ ਇੱਕ ਕਦਮ ਰਹਿੰਦੀ ਹੈ ਤੇਰੀ ਪਟਣ ਤੋਂ, ਤੂੰ ਪਟ ਲੈ, ਚਾਹੇ ਇਸ ਜਨਮ ਚ ਪਟ ਲੈ, ਚਾਹੇ ਅਗਲੇ, ਚਾਹੇ ਅਗਲੇ, ਇੱਕ ਰਹਿ ਗਿਆ ਤੇਰਾ। ਉਹ ਤਾਂ ਜੇ ਛੋਟੀ ਜਿਹੀ ਗੱਲ ਹੁੰਦੀ, ਕਹਿੰਦੇ ਹੁਣੇ ਲੰਘਿਆ। ਬਹੁਤ ਔਖੀ ਹੈ ਇਹ ਗੱਲ, ਮਿਲਣਾ ਕੋਈ ਸਖਾਲੀ ਚੀਜ਼ ਨਹੀਂ। ਮੈਂ ਨਹੀਂ ਮਰਿਆ ਕਰਦੀ ਕਦੇ ਵੀ, ਨਹੀਂ ਜਿਉਂਦੀ ਉਹ ਰਹਿੰਦੀ, ਕੋਈ ਨਾ ਕੋਈ ਹੋਰ ਰੂਪ ਧਾਰਨ ਕਰ ਲੈਂਦੀ ਹੈ, ਹੋਰ ਰੂਪ ਧਾਰਨ ਕਰ ਲੈਂਦੀ। ਚਾਰੇ ਪਾਸਿਆਂ ਤੋਂ ਮਾਇਆ ਰੂਪ ਬਦਲ ਬਦਲ ਕੇ ਆਉਂਦੀ ਹੈ, ਉਹ ਫੇਰ ਮੋਹ ਲੈਂਦੀ ਹੈ, ਫੇਰ ਫਸਾ ਲੈਂਦੀ ਹੈ, ਨਹੀਂ ਲੰਘਣ ਦਿੰਦੀ। ਆਖਰੀ ਕਦਮ ਤੇ ਉੱਤੇ ਆ ਕੇ ਤਾਂ ਇਹਨੇ ਫਿਰ ਸਾਰਾ ਹੀ ਜ਼ੋਰ ਲਾਉਣਾ, ਤੇ ਫੇਰ ਤਾਂ ਮੇਰੀ ਹਾਰ ਹੋ ਗਈ, ਜਿੱਤ ਹੋ ਗਈ ਜਗੈਸੂ ਦੀ। ਸੋ ਇਸ ਕਰਕੇ ਪਿਆਰਿਓ, ਜੋ ਮਹਾਰਾਜ ਦਾ ਇਸ ਮਹੀਨੇ ਦਾ ਉਪਦੇਸ਼ ਹੈ, ਉਹਨੂੰ ਮਨ ਵਿੱਚ ਵਸਾਓ। ਇਹ ਚੰਦਰਮਾ ਦਾ ਸਾਲ ਅੱਜ ਚੜ੍ਹਦਾ, ਸੂਰਜ ਵਾਲਾ ਸਾਲ ਜਿਹੜਾ ਹੈ ਉਹ ਪਹਿਲੀ ਵਿਸਾਖ ਤੋਂ ਚੜ੍ਹਿਆ ਕਰਦਾ। ਸੋ ਇਸ ਕਰਕੇ ਇਹ ਵੀ ਪਵਿੱਤਰ ਦਿਨ ਹੈ, ਨਵਾਂ ਸਾਲ ਚੰਦਰਮਾ ਦਾ ਚੜ੍ਹਿਆ, ਵਿਸਾਖੀ ਆ ਰਹੀ ਹੈ, ਧੂਮਧਾਮ ਨਾਲ ਵਿਸਾਖੀ ਸਾਰੇ ਮਨਾਉਂਦੇ ਨੇ। ਖਾਲਸੇ ਦਾ ਪ੍ਰਕਾਸ਼ ਉਤਸਵ ਹੈ, ਪ੍ਰਗਟ ਹੋਇਆ ਖਾਲਸਾ ਦਰਸ਼ ਉਸ ਦਿਨ। ਸੋ ਉਸੇ ਦਿਨ ਸਲਾਹ ਹੋਈ ਹੈ, ਫੁਰਨਾ ਹੋਇਆ ਕਿ ਉਸ ਦਿਨ ਮੈਗਜ਼ੀਨ ਰਿਲੀਜ਼ ਕੀਤਾ ਜਾਵੇ, ਨਵਾਂ ਮੈਗਜ਼ੀਨ ਕੱਢਿਆ ਜਾ ਰਿਹਾ ਇਸ ਸਥਾਨ ਵੱਲੋਂ, ਨਵਾਂ ਮੈਗਜ਼ੀਨ ਕੱਢਿਆ ਜਾ ਰਿਹਾ ਹੈ, ਤੇ ਉਹਦੇ ਵਿੱਚ ਇਸ ਤਰ੍ਹਾਂ ਦੇ ਉਪਦੇਸ਼ ਪੜ੍ਹੇ ਲਿਖੇ ਬੰਦਿਆਂ ਦੇ, ਕਰਨੀ ਕਮਾਈ ਵਾਲਿਆਂ ਦੇ, ਕੋਸ਼ਿਸ਼ ਕਰਾਂਗੇ ਹੌਲੀ ਹੌਲੀ ਪ੍ਰੇਮੀਆਂ ਨੂੰ ਸੋਝੀ ਆਏਗੀ, ਕਰਨ ਲੱਗਣਗੇ। ਤੇ ਕਿਉਂਕਿ ਸਾਡੇ ਵਿੱਚ ਕੋਈ ਪ੍ਰੋਫੈਸ਼ਨਲ ਬੰਦਾ ਨਹੀਂ ਹੈ, ਨਾਮ ਜਪਣ ਵਾਲੇ ਸਿੱਧੇ ਸਾਧੇ ਬੰਦੇ ਨੇ, ਸੇਵਾ ਤਾਂ ਕਰ ਸਕਦੇ ਨੇ, ਪਰ ਆਹ ਜਿਹੜਾ ਸਾਹਿਤ ਵਾਲਾ ਕੰਮ ਹੈ ਉਹ ਐਸਾ ਬੰਦਾ ਕੋਈ ਹਾਲ ਤੱਕ ਆਇਆ ਨਹੀਂ ਹੈ, ਬਹੁਤ ਔਖਾ ਹੁੰਦਾ ਹੈ। ਫਿਰ ਵੀ ਸਹਿਯੋਗ ਲੈ ਕੇ ਕੋਸ਼ਿਸ਼ ਕਰਾਂਗੇ ਅਸੀਂ। ਚੈੱਕ ਕੀਤੇ ਜਾਂਦੇ ਨੇ ਸਾਰੇ, ਤੇ ਜੋ ਸ਼ੁੱਧ ਹੋਣਗੇ, ਠੀਕ ਹੋਣਗੇ ਗੁਰਮਤਿ ਦੇ ਮੁਤਾਬਕ, ਉਹੀ ਲੇਖ ਉਹਦੇ ਛਪਿਆ ਕਰਨਗੇ, ਬਹੁਤ ਪੱਖੀ ਹੋਵੇਗਾ। ਸੋ ਮਹਾਰਾਜ ਜੀ ਕਿਰਪਾ ਕਰਨ, ਜਿਸ ਤਰ੍ਹਾਂ ਮੈਂ ਫਿਲਮਾਂ ਬਣੀਆਂ, ਪੁਸਤਕਾਂ ਬਣ ਰਹੀਆਂ, ਇਸੇ ਤਰ੍ਹਾਂ ਮੈਗਜ਼ੀਨ ਵੀ ਚੱਲ ਪਵੇ, ਤੇ ਆਦਮੀ ਨੂੰ ਹਰ ਵਕਤ ਫਿਰ ਸੋਝੀ ਮਿਲਦੀ ਰਹੇ, ਤੇ ਅਸੀਂ ਜਿਸ ਕੰਮ ਨੂੰ ਕਰਨ ਵਾਸਤੇ ਆਏ ਹਾਂ ਉਹਦੀ ਸੋਝੀ ਹੋ ਕੇ ਅਸੀਂ ਉਸ ਨੂੰ ਪ੍ਰਾਪਤ ਕਰ ਲਈਏ, ਤੇ ਸਾਡਾ ਇੱਥੇ ਰਹਿਣਾ ਤੇ ਅੱਗੇ ਜਾਣਾ ਸਫਲ ਹੋ ਜਾਵੇ। ਸੋ ਹੁਣ ਸਮਾਂ ਆਜ਼ਾਦ ਨਹੀਂ ਰਹਿੰਦਾ, ਸਾਰੇ ਪ੍ਰੇਮੀ ਗੁਰਸਤੋਤਰ ਚ ਬੋਲੋ। ਅੱਜ ਸਾਰੀ ਸੰਗਤ ਨੇ ਸੜਕ ਦੀ ਸੇਵਾ ਕਰੀ, ਆਪਾਂ ਹੀ ਲੰਘਣਾ, ਭਾਵੇਂ ਸਰਕਾਰ ਨੂੰ ਦੇ ਦਿੱਤੀ ਹੈ ਪਰ ਸਮਾਰਨੀ ਸਮੂਰਨੀ ਤਾਂ ਆਪਾਂ ਨੂੰ ਹੀ ਪੈਣੀ ਹੈ, ਸਾਰੀ ਰਾਹ ਆਪਣਾ ਆਪਾਂ ਨੂੰ ਹੀ ਬਣਾਉਣਾ ਪੈਣਾ, ਖੜਿਆ ਖੁੱਡਿਆਂ 'ਚ ਤਾਂ ਚੱਲਣਾ ਫੇਰ ਔਖਾ ਉਹੀ ਗੱਲ ਹੋ ਜਾਂਦੀ। ਸੋ ਪਾਣੀ ਨੇ ਹਿਲਾਤੇ ਸੀ ਕੰਢੇ, ਸੰਗਤਾਂ ਨੇ ਉਹਦੇ 'ਤੇ ਮਿੱਟੀ ਪਾ ਤੀ, ਜੇ ਤਾਂ ਕੜੀ ਮਿੱਟੀ ਪੈ ਜਾਵੇ ਟਰਾਲੀਆਂ ਦੇ ਨਾਲ, ਫੇਰ ਤਾਂ ਖਰਨ ਤੋਂ ਹਟ ਜੇ ਘਾਹ ਜੰਮ ਪਵੇ, ਜਿੰਨਾ ਚਿਰ ਇਹ ਨਹੀਂ ਹੁੰਦਾ ਓਨਾ ਚਿਰ ਇਸ ਤਰ੍ਹਾਂ ਦੇ ਨਾਲ ਸਾਰਨ ਦਾ ਕੋਸ਼ਿਸ਼ ਕਰਾਂਗੇ। ਸੋ ਬੜੀ ਆਪ ਨੇ ਸਾਰਿਆਂ ਨੇ ਸੇਵਾ ਕਰੀ ਹੈ, ਪੂਰਨਮਾਸ਼ੀ ਹੈ, ਜਿਹੜੀ ਮਾੜੀ ਮੋਟੀ ਰਹਿੰਦੀ ਹੈ ਉਸ ਦਿਨ ਜਰਾ ਥੋੜਾ ਥੋੜਾ ਪਹਿਲਾਂ ਆ ਜਾਓ, ਉਹ ਵੀ
ਦਰਵਾਜ਼ਿਆਂ ਹਾਜ਼ਰੀਆਂ ਦੂਰੋਂ ਦੇਵਾ